ਵਾਹਿਗੁਰੂ ਸਾਹਿਬ ਜੀਓ। ਸਲੋਕਾ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਪੜ੍ਹੋ ਮਾਤਾ ਜੀ।
ਵਾਹਿਗੁਰੂ ਜੀ ਕਾਨੜਾ ਅਸ਼ਟਪਦੀਆਂ ਮਹੱਲਾ ਚੌਥਾ ਘਰ ਪਹਿਲਾ
ਪਹਿਲਾ
ਪਹਿਲਾ ਇੱਕ ਇੱਕ ਓਂਕਾਰ,
ਇਹ ਠੀਕ ਕਰੋ, ਇੱਕ
ਇੱਕ
ਓਅੰਕਾਰ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਪ ਮਨ ਰਾਮ ਨਾਮ ਸੁਖ ਪਾਵੇ ਗੋ।
ਹਾਂ ਮਹਾਰਾਜ ਜੀ, ਅਤੇ ਹੁਣ ਚੌਥੇ ਪਾਤਸ਼ਾਹ ਜੀ ਦੇ ਅਸ਼ਟਪਦੀਆਂ ਹੁਣ ਸ਼ੁਰੂ ਹੋਣ ਲੱਗੀਆਂ ਨੇ। ਇਸ ਰਾਗ ਵਿੱਚ ਪਹਿਲੇ ਪਾਤਸ਼ਾਹ ਨੇ ਅਸ਼ਟਪਦੀਆਂ ਨਹੀਂ ਉਚਾਰੀਆਂ, ਦੂਜਿਆਂ ਨੇ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਉਚਾਰੀਆਂ, ਕੇਵਲ ਸਲੋਕ ਨੇ ਉਹਨਾਂ ਦੇ। ਇਸ ਰਾਗ ਵਿੱਚ ਤੀਜੇ ਪਾਤਸ਼ਾਹ ਦੀਆਂ ਵੀ ਅਸ਼ਟਪਦੀਆਂ ਨਹੀਂ ਆਈਆਂ, ਕੇਵਲ ਚੌਥੇ ਪਾਤਸ਼ਾਹ ਮਹਾਰਾਜ ਜੀ ਅਸ਼ਟਪਦੀਆਂ ਉਚਾਰਨ ਕਰ ਰਹੇ ਨੇ। ਸੋ ਇਹ ਸੁਖਮਨੀ ਦੀਆਂ ਅਸ਼ਟਪਦੀਆਂ ਨੇ। ਇੱਕ ਸੁਖਮਨੀ ਸਾਹਿਬ ਹੈ, ਇੱਕ ਸੁਖਮਨਾ ਸਾਹਿਬ ਵੀ ਹੈ। ਪਿੱਛੇ ਤੁਹਾਨੂੰ ਦੱਸਿਆ ਸੀ, ਕੋਈ ਯਾਦ ਹੈ ਕਿਹੜੇ ਕਿਹੜੇ ਹੋਰ ਰਾਗਾਂ ਵਿੱਚ ਆਪਾਂ ਪੜ੍ਹ ਚੁੱਕੇ ਹਾਂ? ਕਿਉਂਕਿ 24 ਅਸ਼ਟਪਦੀਆਂ ਨੇ ਚੌਥੇ ਪਾਤਸ਼ਾਹ ਦੀਆਂ। ਦੋ ਰਾਗਾਂ 'ਚ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ, ਦੋ 'ਚ ਹੁਣ ਅੱਗੇ ਪੜ੍ਹਨੀਆਂ ਨੇ। ਸੋ ਕਿਹੜੇ ਰਾਗ ਨੇ ਜਿਨ੍ਹਾਂ 'ਚ ਆਪਾਂ ਨੇ ਇਹ ਅਸ਼ਟਪਦੀਆਂ ਚੌਥੇ ਪਾਤਸ਼ਾਹ ਜੀ ਦੀਆਂ ਪੜ੍ਹੀਆਂ ਨੇ, ਸੁਖਮਨੀ ਦੀਆਂ? ਹਾਂ, ਬਿਲਾਵਲ ਅਤੇ ਸਾਰੰਗ, ਯਾਦ ਉਹਨਾਂ ਨੂੰ, ਸ਼ਾਬਾਸ਼। ਅਤੇ ਬਿਲਾਵਲ ਅਤੇ ਸਾਰੰਗ ਦੀਆਂ 12 ਅਸ਼ਟਪਦੀਆਂ ਆਪਾਂ ਚੌਥੇ ਪਾਤਸ਼ਾਹ ਦੀਆਂ ਪੜ੍ਹ ਚੁੱਕੇ ਹਾਂ। ਹੁਣ ਕਾਨੜੀ ਦੀਆਂ 4 ਅਸ਼ਟਪਦੀਆਂ ਚੌਥੇ ਪਾਤਸ਼ਾਹ ਦੀਆਂ ਪੜ੍ਹਨ ਲੱਗੇ ਹਾਂ। 12 ਅਤੇ 18 ਰਹਿ ਗਈਆਂ, ਸੇ ਉਹ ਅੱਗੇ ਕਲਿਆਣ ਰਾਗ 'ਚ ਆਉਣਗੀਆਂ। ਸੋ 24 ਅਸ਼ਟਪਦੀਆਂ ਹੋ ਗਈਆਂ। ਇਹਨਾਂ 24 ਅਸ਼ਟਪਦੀਆਂ ਦੇ ਸੰਗ੍ਰਹਿ ਨੂੰ ਸੁਖਮਨਾ ਸਾਹਿਬ ਦਾ ਜਿਹੜਾ ਸਿਰਲੇਖ ਦਿੱਤਾ ਹੈ, ਜਿਵੇਂ ਸ਼ਬਦ ਹਜ਼ਾਰਾਂ ਦਾ ਸਿਰਲੇਖ, ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਵੈਸੇ ਸਿਰਲੇਖ ਸ਼ਬਦ ਹਜ਼ਾਰਾਂ ਦਾ ਆਉਂਦਾ ਨਹੀਂ, ਪਰ ਪੜ੍ਹਦੇ ਹਾਂ ਆਪਾਂ ਨਿਤਨੇਮ ਨਾਲ। ਸੋ ਇਸੇ ਤਰ੍ਹਾਂ ਰਹਿ ਰਾਸ ਸਾਹਿਬ ਜੀ ਦਾ ਵੀ ਸਿਰਲੇਖ ਰਹਿ ਰਾਸ ਕਿਤੇ ਆਉਂਦਾ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ, ਅਤੇ ਪਰ ਰਹਿ ਰਾਸ ਆਪਾਂ ਪੜ੍ਹਦੇ ਹਾਂ। ਸੋ ਇਸੇ ਹੀ ਤਰ੍ਹਾਂ ਸੁਖਮਨਾ ਸਾਹਿਬ ਜੀ ਦਾ ਸਿਰਲੇਖ ਵੀ ਭਾਵੇਂ ਤਤਕਰੇ ਵਿੱਚ ਹੈ ਨਹੀਂ, ਪਰ ਇਹ ਪ੍ਰਚਲਿਤ ਹੈ, ਪੜ੍ਹਿਆ ਜਾਣਾ। ਗੁਰੂ ਰਾਮਦਾਸ ਸਾਹਿਬ ਜੀ ਦੀਆਂ 24 ਅਸ਼ਟਪਦੀਆਂ ਦੇ ਸੰਗ੍ਰਹਿ ਨੂੰ ਸੁਖਮਨਾ ਸਾਹਿਬ ਦਾ ਨਾਮ ਦਿੱਤਾ ਹੈ। ਸੋ ਹੁਣ ਇਹ 18ਵੀਂ ਅਸ਼ਟਪਦੀ ਕਾਨੜੇ ਰਾਗ ਵਿੱਚ ਮਰਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ। ਜਪ ਮਨ ਰਾਮ ਨਾਮ ਸੁਖ ਪਾਵੇ ਗੋ, ਨਾਮ 'ਤੇ ਵਿਸ਼ਰਾਮ ਕਰਾਂਗੇ। ਮਨਾ ਰਾਮ ਜਿਹੜਾ ਰਮਿਆ ਪਰਮੇਸ਼ਰ ਹੈ ਨਾ, ਉਹਦੇ ਨਾਮ ਨੂੰ ਜਪ, ਜੇ ਜਪੇਗਾ ਸੁਖ ਪਾਵੇ ਗੋ, ਫਿਰ ਤੈਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ। ਹਾਂਜੀ, ਜਿਉਂ ਜਿਉਂ
ਜਿਉਂ ਜਿਉਂ ਜਪੇ,
ਜਪ ਦਲਾਵਾਂ ਲਾ ਜਪੈ
ਜਪੈ ਤਿਵੇ
ਤਿਵੈ, ਇੱਥੇ ਵੀ ਦਲਾਵਾਂ ਤਿਵੈ
ਤਿਵੈ ਸੁਖ ਪਾਵੈ,
ਠੀਕ ਲੱਗ ਗਈਆਂ। ਜਿਵੇਂ ਜਿਵੇਂ ਉਹਦਾ ਨਾਮ ਜਪੇਗਾ ਨਾ ਜੀਵ, ਤਿਉਂ ਤਿਉਂ ਤੂੰ ਅਧਿਕ ਸੁੱਖ ਪਾ ਲੈਣਾ ਕਰੇਗਾ। ਸਤਿਗੁਰ
ਸਤਿਗੁਰ ਸੇਵ ਸਮਾਵੈ ਗੋ,
ਹਾਂ ਫਿਰ ਸਤਿਗੁਰਾਂ ਦੀ ਸੇਵਾ ਕਰਕੇ ਸਮਾਵੈ ਗੋ, ਪਰਮੇਸ਼ੁਰ ਵਿੱਚ ਸਮਾ ਜਾਵੇਗਾ।
ਰਹਾਓ
ਹਾਂਜੀ,
ਭਗਤ ਜਨਾਂ ਕੀ ਖਿਣ ਖਿਣ ਲੋਚਾ,
ਭਗਤਾਂ ਜਨਾਂ ਦੀ ਬੁੱਧੀ ਦੇ ਵਿੱਚ ਨਾ ਨਾਮ ਜਪਣ ਦੀ ਖਿਣ ਖਿਣ ਕਾਲ ਵਿੱਚ ਚਾਹ ਜਿਹੜੀ ਆ, ਇੱਛਾ ਲੋਚਾ ਦਾ ਅਰਥ ਹੈ ਚਾਹ, ਇੱਛਾ ਖਿਣ ਖਿਣ ਕਾਲ ਵਿੱਚ ਬੜੀ ਵੱਧਦੀ ਰਹਿੰਦੀ ਹੈ, ਵੀ ਅੱਜ ਇੱਕ ਮਾਲਾ ਮੂਲ ਮੰਤਰ ਦੀ ਕਰੀਏ, ਕੱਲ੍ਹ ਨੂੰ ਹੋਰ ਇੱਕ ਕਰ ਲਈਏ, ਅੱਜ ਜਪੁਜੀ ਸਾਹਿਬ ਦਾ ਇੱਕ ਪਾਠ ਕੀਤਾ ਪੰਜ ਹੋਰ ਕਰ ਲਈਏ। ਰੱਬ ਦੇ ਪਿਆਰਿਆਂ ਦੀ ਭਗਤ ਜਨਾਂ ਦੀ ਖਿਣ ਖਿਣ ਕਾਲ ਵਿੱਚ ਇਹ ਲੋਚਾ ਜਪਣ ਦੀ ਇੱਛਾ ਜਿਹੜੀ ਹੈ ਵੱਧਦੀ ਹੈ। ਹਾਂਜੀ,
ਨਾਮ ਜਪਤ ਸੁਖ ਪਾਵੇ ਗੋ।
ਜੇ ਉਹਨਾਂ ਦੀ ਲੋਚਾ ਵੱਧ ਰਹੀ ਹੈ ਜਪਣ ਦੀ, ਇਹ ਜੀਵ ਤੂੰ ਵੀ ਫਿਰ ਨਾਮ ਜਪ, ਉਹਨਾਂ ਦੀ ਜਾਈ ਤੂੰ ਨਾਮ ਜਪੇਗਾ ਅਤੇ ਤੂੰ ਵੀ ਤਾਂ ਸੁੱਖ ਪਾ ਲਵੇਂਗਾ, ਆਤਮਿਕ ਸੁੱਖ ਨੂੰ ਤੂੰ ਵੀ ਪ੍ਰਾਪਤ ਕਰ ਲਏਗਾ, ਤੂੰ ਕਿਉਂ ਨਹੀਂ ਜਪਦਾ? ਜਪ।
ਅੰਨ ਰਸ ਸਾਧ ਗਏ ਸਭ
ਨਿਕਰ ਅਤੇ ਵਿਸ਼ਰਾਮ। ਹਾਂ, ਅੰਨ ਮੈਨੇ ਹੋਰ ਰਸ ਜਿਹੜੇ ਸੀ, ਸਵਾਦ, ਹੋਰ ਸਵਾਦਾਂ ਦੇ ਜਿਹੜੇ ਰਸ ਸੀ ਉਹ ਸਭ ਨਿਕਲ ਗਏ ਹੁਣ। ਨਿਕਰ ਮੈਨੇ ਚਲੇ ਗਏ, ਨਿਕਲ ਗਏ ਹੁਣ ਅੰਦਰੋਂ, ਹਿਰਦੇ 'ਚੋਂ, ਬੁੱਧੀ ਦੇ ਵਿੱਚੋਂ ਉਹ ਰਸਾਂ ਦਾ ਹੁਣ ਕੋਈ ਭਾਵ ਨਹੀਂ ਰਹਿ ਗਿਆ, ਸਭ ਅਭਾਵ ਹੋ ਗਏ।
ਬਿਨ ਨਾਵੇ,
ਨਾਵੇ ਨਹੀਂ ਪਰ ਨਾਵੇ,
ਨਾਵੇ ਬਿਨ ਨਾਵੇ ਕਿਛ ਨਾ ਸੁਖ
ਸੁਖਾਵੇ
ਗੋ।
ਹਾਂ, ਜਦੋਂ ਸਵਾਦ ਹੋ ਨਿਕਲ ਗਏ ਆਉਂਦਾ ਨਾ ਬਾਣੀ 'ਚ, ਜਾ ਕਹੋ ਰਸ ਹਰ ਰਸ ਹੈ ਆਇਓ ਸੋ ਅਨਰਸ ਨਾ ਹੀ ਲਪਟਾਇਓ। ਜਿਹਨੂੰ ਇੱਕ ਵਾਰੀ ਹਰੀ ਦੇ ਨਾਮ ਦਾ ਰਸ ਆ ਗਿਆ ਨਾ, ਉਹ ਦੁਨਿਆਵੀ ਪਦਾਰਥਾਂ ਦੇ ਰਸਾਂ ਵਿੱਚ ਫਿਰ ਲਪਾਇਮਾਨ ਨਹੀਂ ਹੁੰਦਾ। ਉਹੀ ਭਾਵ ਇੱਥੇ ਕਹਿ ਰਹੇ ਨੇ, ਅਨਰਸ ਸਾਧ ਗਏ ਸਭ ਨਿਕਲ। ਅਨ ਮੈਨੇ ਹੋਰ ਸਾਰੇ ਸਵਾਦ ਬੁੱਧੀ ਦੇ ਵਿੱਚੋਂ ਭਾਈ ਨਿਕਲ ਗਏ ਨੇ। ਬਿਨ ਨਾਵੈ ਕਿਸੇ ਨਾ ਸੁਖਾਵੈ ਗੋ, ਹੁਣ ਤਾਂ ਤੇਰੇ ਨਾਮ ਤੋਂ ਬਿਨਾਂ ਹੁਣ ਕੋਈ ਵੀ ਰਸ ਸਾਨੂੰ ਜਿਹੜਾ ਹੈ ਸੁਖਾਉਂਦਾ ਨਹੀਂ, ਭਾਵ ਚੰਗਾ ਨਹੀਂ ਲੱਗਦਾ।
ਗੁਰਮਤ ਹਰ ਹਰ ਮਿੱਠਾ ਲੱਗਾ।
ਹਾਂ, ਗੁਰਾਂ ਦੀ ਮਤ ਦੁਆਰਾ ਨਾ ਜਿਹੜਾ ਹਰ ਹਰ ਦਾ ਨਾਮ ਹੈ ਉਹ ਹੁਣ ਮਿੱਠਾ ਲੱਗਣ ਲੱਗ ਪਿਆ, ਕਿਉਂਕਿ ਗੁਰਾਂ ਨੇ ਗੁਰ
ਗੁਰ ਮਿੱਠੇ ਬਚਨ ਕਢਾਵੇ
ਕਢਾਵੇ
ਗੋ।
ਹਾਂ, ਗੁਰੂ ਹੁਣ ਮਾਸੇ ਪਾਤਸ਼ਾਹ ਸਿੱਖਿਆ ਦੇ ਕਰਕੇ ਨਾ ਸਾਨੂੰ ਜਿਹੜੇ ਨੇ ਮਿੱਠੇ ਬਚਨ ਕਢਾਉਂਦੇ ਨੇ ਅੰਦਰੋਂ, ਕੀ ਕਢਾਉਂਦੇ ਨੇ? ਭਾਈ ਵਾਹਿਗੁਰੂ ਆਖੋ, ਮਿੱਠਾ ਬਚਨ ਕਿਹਾ। ਭਾਈ ਜਿਹੜਾ ਹੈ ਮੂਲ ਮੰਤਰ ਦਾ ਜਾਪ ਕਰੋ, ਮਿੱਠੇ ਬਚਨ ਬਾਣੀ ਪੜ੍ਹੋ, ਐਸੇ ਮਿੱਠੇ ਬਚਨ ਕਢਾਉਂਦੇ ਨੇ ਆਪਣੇ ਜਗਿਆਸੂਆਂ ਦੇ ਪਾਸੋਂ। ਫਿਰ ਜਦੋਂ ਇਹਦੇ ਬਚ ਮਿੱਠੇ ਬਚਨ ਕਢਾਉਂਦੇ ਨੇ ਨਾ, ਫਿਰ ਉਹ ਜੀ ਗੁਰਮਤੀਆ ਹੋ ਕੇ ਉਹਨੂੰ ਹਰ ਹਰ ਨਾਮ ਮਿੱਠਾ ਲੱਗਣ ਲੱਗ ਜਾਂਦਾ ਹੈ।
ਸਤਿਗੁਰ ਬਾਣੀ ਪੁਰਖ ਪੁਰਖੋਤਮ,
ਜਿਹੜੀ ਸਤਿਗੁਰਾਂ ਦੀ ਬਾਣੀ ਹੈ ਇਹ ਭਾਈ ਪੁਰਖ ਪੁਰਖੋਤਮ ਪੁਰਖਾਂ ਵਿੱਚ ਉੱਤਮ ਪੁਰਖ ਅਕਾਲ ਪੁਰਖ ਦੀ ਪ੍ਰਾਪਤੀ ਕਰਾਉਣ ਵਾਲੀ ਹੈ ਬਾਣੀ। ਸਤਿਗੁਰ ਬਾਣੀ ਪੜ੍ਹੋ ਸਾਰੇ।
ਸਤਿਗੁਰ ਬਾਣੀ
ਪੁਰਖ ਪੁਰਖੋਤਮ,
ਪੁਰਖ ਪੁਰਖੋਤਮ
ਖੱਖੇ ਦੇ ਹੋੜੇ ਨੂੰ ਵਿਆਕਰਨ ਮੁਤਾਬ ਖੱਖੇ ਦੇ ਹੋੜੇ ਵਿੱਚ ਊੜਾ ਨਿਕਲ ਆਉਂਦਾ ਹੈ। ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ, ਪੁਰਖ ਪਲੱਸ ਉੱਤਮ, ਦੋਹਾਂ ਨੂੰ ਜੋੜ ਦੀਏ ਤਾਂ ਪੁਰਖੋਤਮ ਸ਼ਬਦ ਬਣ ਜਾਂਦਾ ਹੈ। ਜਿਵੇਂ ਸੱਚ ਚਿੱਤ ਆਨੰਦ ਨੂੰ ਜੋੜ ਕੇ ਇਕੱਠਾ ਉਹਨਾਂ ਦਾ ਬਣ ਜਾਂਦਾ ਸੱਚ ਦਾ ਆਨੰਦ, ਹੈਂਜੀ, ਇਵੇਂ ਪੁਰਖ ਪਲੱਸ ਉੱਤਮ ਬਣ ਗਿਆ ਪੁਰਖੋਤਮ। ਸਤਿਗੁਰਾਂ ਦੀ ਬਾਣੀ ਪੁਰਖਾਂ ਵਿੱਚੋਂ ਜਿਹੜਾ ਉੱਤਮ ਪੁਰਖ ਕੌਣ ਹੈ? ਵਾਹਿਗੁਰੂ ਪਰਮੇਸ਼ਰ, ਉਹਦੀ ਪ੍ਰਾਪਤੀ ਕਰਾਉਣ ਵਾਲੀ ਹੈ ਬਾਣੀ ਸਿਉਂ ਬੜੋ।
ਬਾਣੀ ਸਿਉਂ ਚਿੱਤ ਲਾਵੇ ਗੋ,
ਇਸ ਕਰਕੇ ਫਿਰ ਬਾਣੀ ਨਾਲ ਚਿੱਤ ਕਿਉਂ ਨਾ ਲਾ ਲੈਣਾ ਕਰੀਏ, ਜਿਹੜੀ ਉੱਤਮ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹੋ ਬਚਨ ਉਹਦੇ ਬਾਣੀ 'ਚ। ਹਾਂ, ਗੁਰਬਾਣੀ ਨੂੰ ਆਪਣਾ ਆਧਾਰ ਬਣਾਈਏ, ਕਿਉਂਕਿ ਬਾਣੀ ਪ੍ਰਕਾਸ਼ ਸਰੂਪ ਹੈ, ਬਾਣੀ ਗਿਆਨ ਸਰੂਪ ਹੈ, ਸੋ ਬ੍ਰਹਮ ਸਰੂਪ ਹੈ, ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਹਾਂ,
ਗੁਰਬਾਣੀ ਸੁਣਤ ਮੇਰਾ ਮਨ ਦਰਵਿਆ,
ਦਰਵਿਆ ਹੋਊਗਾ ਪੈਰ ਚੁਰਾਰਾ,
ਦਰਵਿਆ,
ਹਾਂ ਦਰਵਿਆ ਪੈਰ ਚੁਰਾਰਾ। ਗੁਰਬਾਣੀ ਨੂੰ ਸੁਣ ਕੇ ਹੁਣ ਮੇਰਾ ਮਨ ਜਿਹੜਾ ਪੱਥਰ ਵਰਗਾ ਕਠੋਰ ਸੀ ਨਾ, ਪਿਘਲ ਗਿਆ, ਦਰਵਿਆ ਮੈਨੇ ਦਰਵੀਭੂਤ ਹੋ ਗਿਆ। ਹਾਂ, ਮਨ ਪੀਨਾ,
ਮਨ ਪੀਨਾ ਨਿਜ ਘਰ ਆਵੇਗੋ,
ਹੁਣ ਮਨ ਭਿੱਜਿਆ ਹੋਇਆ, ਤ੍ਰਿਪਤ ਹੋਇਆ ਹੋਇਆ, ਸਨਿਗਧ ਹੋਇਆ ਹੋਇਆ ਨਾ ਨਿਜ ਘਰ ਵਿੱਚ ਆ ਜਾਵੇਗਾ। ਨਿਜ ਘਰ ਕੀ ਹੈ? ਆਤਮ ਸਰੂਪ ਦੇ ਵਿੱਚ ਆ ਜਾਵੇਗਾ, ਸਵੈ ਸਰੂਪ 'ਚ ਆ ਜਾਵੇਗਾ। ਹਾਂਜੀ,
ਤੈ ਅਨਹਤ ਤੁਨੀ ਵਾਜੈ ਨਿਤ ਵਾਜੈ,
ਠੀਕ,
ਨਿਜ ਤਾਰ ਚੁਆਵੇਗੋ।
ਹਾਂ, ਨਿਜ ਤਾਰ ਚੁਆਵੇਗੋ, ਚੁਆਵੇਗੋ। ਹਾਂ, ਤਹਿ ਮਨੇ ਉੱਥੇ, ਉੱਥੇ ਕਿੱਥੇ? ਜਿੱਥੇ ਗੁਰੂ ਦੀ ਸਤਸੰਗਤ ਹੈ, ਉਹ ਗੁਰੂ ਕੀ ਸਤਸੰਗਤ ਵਿੱਚ ਅਨ ਸ਼ਬਦ ਦੀ ਧੁਨੀ ਵੱਜ ਰਹੀ ਹੈ ਭਾਈ, ਉਹਦੇ ਵਾਜੇ ਵੱਜ ਰਹੇ ਨੇ, ਨਿੱਤ ਵੱਜਦੇ ਨੇ। ਆਹ ਦੇਖੋ ਹੇਠਾਂ ਵੱਜ ਰਹੇ ਨੇ ਹੁਣ ਗੁਰੂ ਦੇ ਦਰ 'ਤੇ। ਇਉਂ ਇਹ ਸੱਚੇ ਪਾਤਸ਼ਾਹ ਦਾ ਐਸਾ ਦਰ ਹੈ, ਗੁਰੂ ਗੁਰੂ ਕੀ ਸੰਗਤ ਦਾ ਅਨਹਤ ਇੱਕ ਰਸ ਵਾਜੇ ਜਿਹੜੇ ਨੇ ਭਾਈ ਵੱਜਦੇ ਨੇ। ਜੇ ਕੋਈ ਇਕਾਗਰ ਮਨ ਹੋ ਕੇ ਬਹਿ ਜਾਵੇ ਅੰਦਰੋਂ ਵੱਜਣ ਲੱਗ ਜਾਂਦੇ ਨੇ, ਪਟਾਕੇ ਵੱਜਣ ਲੱਗ ਜਾਂਦੇ ਨੇ। ਨਿਜਰ ਧਾਰ ਚੋਂ ਆਵੇਗਾ। ਉਹ ਬਾਜਿਆਂ ਦੇ ਵਿੱਚੋਂ ਫਿਰ ਨਿਜਰ ਦਾ ਅਰਥ ਇੱਕ ਰਸ ਜਿਹੜੀ ਧਾਰ ਵਹਿੰਦੀ ਅੰਦਰੋਂ ਉਸ ਆਨੰਦ ਦੀ, ਆਤਮਾ ਆਨੰਦ ਦੀ ਪ੍ਰਾਪਤੀ ਦੀ ਇੱਕ ਰਸ ਧਾਰ ਅੰਦਰੋਂ ਵਹਿ ਤੁਰਦੀ ਹੈ, ਚੋ ਪੈਂਦੀ ਹੈ ਅੰਦਰੋਂ। ਹਾਂਜੀ,
ਰਾਮ ਨਾਮ ਇੱਕ ਤਿਲ ਤਿਲ ਗਾਵੇ।
ਹਾਂ, ਰਾਮ ਦੇ ਨਾਮ ਨੂੰ ਜਿਹੜਾ ਭਾਈ ਕੋਈ ਇੱਕ ਤਿਲ ਤਿਲ ਵਿੱਚ ਛਿਣ ਛਿਣ ਕੋਈ ਗਾਵੇ ਨਾ, ਪਰ ਗਾਉਂਦੇ ਨੇ ਕੌਣ, ਸੰਤ ਗਾਉਂਦੇ ਨੇ ਤਿਲ ਤਿਲ ਕਾਲ ਵਿੱਚ ਗਾ ਕੇ।
ਮਨ ਗੁਰਮਤ ਨਾਮ ਸਮਾਵੇ ਗੋ।
ਹਾਂ, ਫਿਰ ਮਨਾ ਤੂੰ ਵੀ ਗੁਰਮਤੀਆ ਬਣ, ਗੁਰਾਂ ਦੀ ਸਿੱਖਿਆ ਲੈ ਕੇ ਤੂੰ ਵੀ ਫਿਰ ਜਿਹੜਾ ਤਿਲ ਤਿਲ ਮਾਤਰ ਜਿਹੜਾ ਨਾਮ ਤਿਲ ਤਿਲ ਕਾਲ ਵਿੱਚ ਤੂੰ ਵੀ ਜਪ, ਜਪ ਕੇ ਫਿਰ ਤੂੰ ਨਾਮ ਸਮਾਵੇ ਗੋ। ਨਾਮ ਦੇ ਮੰਮੀ ਨੂੰ ਸਿਹਾਰੀ ਹੈ, ਨਾਮੀ ਦਾ ਵਾਚਕ ਹੈ, ਨਾਮੀ ਪਰਮੇਸ਼ਰ ਵਿੱਚ ਸਮਾ ਜਾਵੇਗਾ। ਹਾਂਜੀ,
ਨਾਮ ਸੁਣੇ ਨਾਮੋ ਮਨ ਭਾਵੇ।
ਜਦੋਂ ਨਾਮ ਨੂੰ ਸੁਣੇਗਾ ਨਾ, ਆ ਨਾਮ ਹੀ ਫਿਰ ਤੇਰੇ ਮਨ ਵਿੱਚ ਭਾਵੇਗਾ, ਚੰਗਾ ਲੱਗੂ। ਜੇ ਸੁਣਿਆ ਨਹੀਂ ਚੰਗਾ ਕੀ ਲੱਗਣਾ। ਹਾਂਜੀ,
ਨਾਮੇ ਹੀ ਤ੍ਰਿਪਤ ਤਾਵੇਗੋ।
ਹਾਂ, ਫਿਰ ਨਾਮ ਕਰਕੇ ਹੀ ਤ੍ਰਿਪਤ ਹੋ ਜਾਵੇਗਾ। ਦਲਾਵਾਂ ਲਾਇਆ ਕਰੋ, ਤ੍ਰਿਪਤ ਤਾਵੇਗੋ। ਥੋੜ੍ਹਾ ਇਹਨੂੰ ਨੀਵਾ ਕਰ ਦਿਓ, ਅਤੇ ਮੇਚਦਾ ਕਰ ਦਿਓ ਇਹਨੂੰ। ਚਲ ਲਾਗੇ ਵੀ ਕਰ ਦਿਓ, ਚੱਕ ਕੇ ਥੋੜ੍ਹਾ ਜਿਹਾ। ਕਣਕ ਕਣਕ ਧਿਆਨ ਰੱਖਿਆ ਕਰ, ਕਣਕ 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 ਕਣਕ
ਕਣਕ
ਉੱਚੀ ਬੋਲ ਕੇ ਆ ਮਾਇਕ ਲਾਗੇ ਕਰ ਦਿਓ ਥੋੜ੍ਹਾ ਜਿਹਾ। ਹਾਂ, ਇੱਥੇ ਉੱਚੀ ਬੋਲ ਕੇ, ਸ਼ਾਬਾਸ਼।
ਕਣਕ ਕਣਕ ਹਰੇ ਬੋ ਕੰਗਾ
ਕੰਗਨਾ
ਕੰਗਨਾ
ਪਾਲੋ ਸਾਲੇ ਕਣਕ ਕਣਕ ਪਹਿਰੇ ਬਹੁ ਕੰਗਨਾ ਕਣਕ ਨਾਮ ਸਿਉਨੇ ਦਾ ਕਣਕ ਫੇਰ ਆ ਗਿਆ ਅੱਗੇ ਸਿਉਨੇ ਦੇ ਕਿਹੜੇ ਸਿਉਨੇ ਦੇ ਕਣਕ ਜਿਹੜਾ ਬਾਰਾਬੰਨੀ ਦਾ ਸ਼ੁੱਧ ਸਿਉਨਾ ਹੈ ਉਸ ਸਿਉਨੇ ਦੇ ਪਹਿਰ ਨਾ ਕੀਤੇ ਕੀ ਪਹਿਰੇ ਕੰਗਨਾ ਕੰਗਣ ਪਹਿਰੇ ਥੋੜ੍ਹੇ ਨਹੀਂ ਬਹੁਤੇ ਕੰਗਣ ਪਹਿਰੇ ਭਰਦੀਆਂ ਕੂਹਣੀਆਂ ਤੱਕ ਬਾਹਾਂ ਕੰਗਣ ਪਾ ਕੇ ਇਹ ਵੀ ਕਰ ਲਿਆ ਹੋਰ
ਕਾਪਰ ਭਾਂਤ ਬਣਾਵੇਗੋ।
ਹਾਂ, ਅਤੇ ਕੱਪੜੇ ਵੀ ਭਾਂਤ ਭਾਂਤ ਦੇ ਅਤੇ ਉਹ ਵੀ ਪਾ ਲੈਣਾ ਕੀਤੇ ਉਹਨਾਂ ਦਾ ਬਣਾਓ ਬਣਾ ਲਿਆ ਘੰਟੇ ਘੰਟੇ ਬਾਅਦ ਬਦਲੇ ਸੂਟ ਐਸਾ ਵੀ ਕਰ ਲਿਆ ਜੇ।
ਨਾਮ ਬਿਨਾਂ ਸਭ ਫੀਕ
ਫੇਕਾ ਨੇ ਨਾਮ ਜੇ ਨਾਮ ਨਹੀਂ ਜਪਿਆ ਐਵੇਂ ਬਾਹਾਂ ਤੱਕ ਕੰਗਣ ਪਾਏ ਹੋਏ ਅਤੇ ਇੰਨੇ ਸੂਟ ਬਦਲੇ ਹੋਏ ਮਾਰੇ ਕਹਿੰਦੇ ਉਹ ਕੰਗਣ ਵੀ ਫਿੱਕੇ ਹੀ ਨੇ ਅਤੇ ਉਹ ਸੂਟ ਵੀ ਫਿਕਾਨੇ ਫਿੱਕੇ ਹੀ ਨੇ ਕੋਈ ਉਹਨਾਂ ਦਾ ਅਰਥ ਨਹੀਂ ਰਹਿ ਜਾਂਦਾ ਫਿਰ ਹੋਰ ਜਨਮ ਮਰਾ
ਫੀਕ ਫਿਕਾਨੇ
ਠੀਕ ਹੋ ਗਿਆ ਹੈ
ਮਰੇ ਫਿਰ ਆਵੇਗਾ
ਸਗੋਂ ਆ ਹੋ ਜਾਏਗਾ ਜੇ ਨਾਮ ਜਪਿਆ ਹੀ ਨਹੀਂ ਪਹਿਰਨ ਤੱਕ ਹੀ ਸੀਮਤ ਰਹਿ ਗਿਆ ਖਾਣ ਤੱਕ ਹੀ ਸੀਮਤ ਰਹਿ ਗਿਆ ਫਿਰ ਜੰਮੇਗਾ ਤਾਂ ਫਿਰ ਮਰ ਜੰਮੀ ਚੱਲ ਮਰੀ ਚੱਲ ਵਾਰ ਵਾਰ ਫਿਰ ਐਸਾ ਹੋਏਗਾ। ਇੱਕ ਹੋਰ ਪੜ੍ਹ ਦੇ
ਮਾਇਆ ਪਟਲ ਪਟਲ ਹੈ ਭਾਰੀ
ਬਹੁਤ ਠੀਕ ਪੜ੍ਹਿਆ ਹੁਣ ਆਪਾਂ ਅਰਥ ਕਰ ਦਈਏ ਮਾਇਆ ਪਟਲ ਨਾਮ ਪਰਦੇ ਦਾ ਪਟਲ ਦੋ ਵਾਰੀ ਆਇਆ ਮਾਇਆ ਦੇ ਸਮੂਹ ਪਰਦਾ ਜਿਹੜਾ ਨਾ ਬੜਾ ਭਾਰੀ ਹੈ ਸਮੂਹ ਮਾਇਆ ਦਾ ਜਿਹੜਾ ਪਰਦਾ ਇੱਕ ਪਟਲ ਦਾ ਅਰਥ ਸਮੂਹ ਦੂਜੇ ਪਟਲ ਦਾ ਅਰਥ ਪਰਦਾ ਮਾਇਆ ਦਾ ਜਿਹੜਾ ਸਮੂਹ ਪਰਦਾ ਨਾ ਬੜਾ ਭਾਰੀ ਹੈ ਸਮੂਹ ਮਾਇਆ ਦਾ ਜੋ ਪਰਦਾ ਹੈ ਬੜਾ ਭਾਰੀ ਪਰਦਾ ਛੋਟਾ ਨਹੀਂ ਜਾਂ ਇਉਂ ਵੀ ਅਰਥ ਕੀਤਾ ਜਾਂਦਾ ਮਾਇਆ ਪਟਲ ਪਟਲ ਹੈ ਭਾਰੀ ਪਰਦਿਆਂ ਵਿੱਚੋਂ ਜਿਹੜਾ ਮਾਇਆ ਦਾ ਪਰਦਾ ਹੈ ਨਾ ਬੜਾ ਭਾਰੀ ਪਰਦਾ ਹੈ ਇਹ ਤਾਂ ਘਰ
ਘਰ ਘੁੰਮਣ ਘੇਰ
ਠੀਕ
ਖੁਲਾਵੇਗੋ
ਖੁਲਾਵੇਗੋ ਘੱਗੇ ਨਾਲੇ ਵੀ ਅੱਗੇ ਘਰ ਸਰੀਰ ਰੂਪੀ ਘਰ ਜਾਂ ਸੰਸਾਰ ਰੂਪੀ ਘਰ ਦੇ ਵਿੱਚ ਜੀ ਫਿਰ ਤਿੰਨੇ ਗੁਣਾਂ ਦੀ ਘੁੰਮਣ ਘੇਰੀ ਮਾਇਆ ਦੀ ਘੁੰਮਣ ਘੇਰੀ ਵਿੱਚ ਬਾਈ ਘੁਲਿਆ ਰਹਿੰਦਾ ਹੈ ਮਿਲਿਆ ਰਹਿੰਦਾ ਹੈ
ਮਨੂਰ ਸਭ ਭਾਰੇ ਦਿੱਖ ਦਫ਼ਤਰ ਪਰਿਓ ਨਾ ਜਾਵੇਗਾ।
ਫਿਰ ਪੜ੍ਹੀ ਦੁਬਾਰੇ।
ਪਾਪ ਬੇਕਾਰ ਮਨੂਰ ਸਭ ਭਾਰੇ।
ਪਾਪ ਬੇਕਾਰ ਮਨੂਰ ਸਭ ਭਾਰੇ। ਭਾਈ ਜਿਹੜੇ ਵਿਸ਼ੇ ਵਿਕਾਰਾਂ ਦੇ ਮੈਲ ਜਿਹੜੀ ਸੀ ਮਨੂਰ ਖੰਗਰ ਹੁੰਦਾ, ਲੋਹਾ ਲੋਹੇ ਦੀ ਮੈਲ ਦਾ ਮਨੂਰ ਬਣਦਾ, ਖੰਗਰ ਬਣ ਜਾਂਦਾ। ਉਹ ਵਿਸ਼ੇ ਵਿਕਾਰਾਂ ਦੀ ਜਿਹੜੇ ਇਹ ਮੈਲ ਦੀ ਸੀ ਨਾ, ਇਹ ਖੰਗਰ ਵਾਂਗੂ ਬੜਾ ਭਾਰੀ ਜਿਹੜਾ ਸੀ, ਪਾਪਾਂ ਦੇ ਭਾਰ ਸਿਰ 'ਤੇ ਆ ਗਏ। ਹਾਂਜੀ।
ਦੇਖ
ਪੁੱਤਰ
ਦੁੱਤਰ
ਤਰਿਓ
ਨਾ ਜਾਵੇਗਾ।
ਫਿਰ ਇਹ ਜਿਹੜਾ ਸੰਸਾਰ ਵਿਉ ਦਾ ਸਮੁੰਦਰ ਹੈ ਨਾ, ਵਿਸ਼ਿਆਂ ਦਾ ਸਮੁੰਦਰ ਹੈ, ਦੁੱਤਰ ਜਿਹੜਾ ਤਰਨਾ ਬੜਾ ਔਖਾ ਹੈ, ਤਰਿਆ ਨਹੀਂ ਜਾਣਾ। ਹਾਂਜੀ। ਦੁੱਤਰ ਦਾ ਅਰਥ ਹੈ ਔਖਾ, ਸੰਸਕ੍ਰਿਤ ਦਾ ਸ਼ਬਦ ਦੁੱਤਰ, ਦੁਸਤਰ ਤੋਂ ਦੁੱਤਰ ਹੋਇਆ। ਭਾਉ ਬੈਰਾਗ,
ਭਾਉ ਬੈਰਾਗ ਪਾਇਆ ਹੈ
ਬੋਹਿਤ,
ਬੋਹਿਤ ਗੁਰ ਕੇਫ
ਗੁਰਖੇਵਟ,
ਗੁਰਖੇਵਟ ਸ਼ਬਦ ਤਰਾਵੇਗੋ,
ਤਰਾਵੇਗੋ ਬਾਵੇਂ ਦਲਾਵਾਂ, ਸਾਰੇ ਦਲਾਵਾਂ ਹੀ ਆਉਣਗੀਆਂ, ਬਸ ਲਾਈ ਜਾਇਓ, ਤਰਾਵੇਗੋ,
ਤਰਾਵੇਗੋ।
ਭਉ ਵੈਰਾਗ ਪਿਆ ਹੈ ਬੋਹਿਤ,
ਭਉ ਵੈਰਾਗ ਪਿਆ ਹੈ।
ਜਦੋਂ ਭਾਈ ਪਰਮੇਸ਼ਰ ਦਾ ਭੈ ਧਾਰਨ ਕਰ ਲਿਆ ਅਤੇ ਵੈਰਾਗ ਵੀ ਫਿਰ ਆ ਗਿਆ ਅੰਦਰ, ਜਦੋਂ ਵੈਰਾਗ ਹੋ ਗਿਆ ਅਤੇ ਭੈ ਆ ਗਿਆ, ਫਿਰ ਬੋਹਿਤ ਕੀ ਹੈ, ਫਿਰ ਗੁਰੂ ਸਾਹਿਬ ਜੀ ਨੇ ਗਿਆਨ ਰੂਪੀ ਜਹਾਜ਼ ਦਿੱਤਾ। ਹਾਂਜੀ। ਜਾਂ ਨਾਮ ਰੂਪੀ ਜਹਾਜ਼ ਮਿਲਿਆ, ਪਹਿਲਾਂ ਭਉ ਹੋ ਗਿਆ ਨਾ, ਡਰ ਪ੍ਰਾਪਤ ਹੋਇਆ ਮਾੜੇ ਕੰਮਾਂ ਤੋਂ ਡਰਨਾ, ਅਤੇ ਵੈਰਾਗ ਹੋਇਆ ਸੰਸਾਰ ਵੱਲੋਂ। ਜਦੋਂ ਇਹ ਹੋ ਗਿਆ ਫਿਰ ਜਹਾਜ਼ ਬੋਹਿਤ ਨਾਮ ਜਹਾਜ਼ ਦਾ, ਜਹਾਜ਼ ਕੀ ਹੈ ਨਾਮ। ਫਿਰ ਇਸ ਜਹਾਜ਼ ਨੂੰ ਚਲਾਉਣ ਵਾਲੇ ਮਲਾਹ ਕੌਣ ਨੇ, ਗੁਰਖੇਵਟ, ਖੇਵਟ ਨਾਮ ਹੈ ਮਲਾਹ ਦਾ। ਗੁਰੂ ਸਾਹਿਬ ਜੀ ਜਹਾਜ਼ ਨੂੰ ਚਲਾਉਣ ਵਾਲੇ ਮਲਾਹ ਨੇ, ਸ਼ਬਦ ਤਰਾਵੈਗੋ, ਸ਼ਬਦ ਦਾ ਅਰਥ ਇੱਥੇ ਸਮੁੰਦਰ ਹੈ, ਸੰਸਾਰ ਸਮੁੰਦਰ ਤੋਂ ਫਿਰ ਤਰਾ ਲੈਣਗੇ ਮਹਾਰਾਜ ਜੀ।
ਰਾਮ ਨਾਮ ਹਰ ਭੇਟੀ ਹੈ।
ਫਿਰ ਹਰੀ ਦਾ ਜਿਹੜਾ ਹਰੀ ਜੋ ਦਾ ਜੋ ਰਾਮ ਨਾਮ ਹੈ ਉਹਦੇ ਨਾਲ ਮਿਲਾਪ ਹੋ ਜਾਂਦਾ, ਹਰੀ ਦਾ ਨਾਮ ਮਿਲ ਜਾਂਦਾ।
ਹਰ ਹਰ ਰਾਮੇ ਨਾਮ ਸਮਾਵੇ ਗੋ।
ਜਦ ਹਰੀ ਦੇ ਨਾਮ ਦੇ ਨਾਲ ਮਿਲਾਪ ਹੋਇਆ ਨਾ, ਫਿਰ ਹਰੀ ਨਾਮੀ ਦੇ ਨਾਲ ਜਿਹੜਾ ਹੈ ਉਹ ਸਮਾ ਜਾਵਾਂਗੇ। ਹਰ ਰਾਮੇ ਨਾਮ ਸਮਾਵੇ ਗੋ, ਰਾਮ ਜਿਹੜਾ ਹਰੀ ਵਿਆਪਕ ਹੈ, ਵੀ ਨਾਮ ਦੁਆਰਾ ਉਹ 'ਚ ਸਮਾ ਜਾਵਾਂਗੇ।
ਅਗਿਆਨ ਲਾਏ
ਸਵਾਲਿਆ, ਪਰਮੇਸ਼ਰ ਨੇ ਕੀ ਕੀਤਾ, ਜੀਵਾਂ ਨੂੰ ਅਗਿਆਨ ਵੀ ਆਪੇ ਲਾ ਦਿੱਤਾ, ਲੈ ਸੁੱਤੇ ਰਹੋ ਇਹਦੇ 'ਚ ਅਗਿਆਨ 'ਚ, ਸਵਾਲਿਆ ਮੈਨੇ ਅਗਿਆਨ ਦੀ ਨੀਂਦ ਸਵਾ ਦਿੱਤੇ ਜੀਵ ਅਗਿਆਨ ਲਾ ਕੇ। ਹਾਂ।
ਗੁਰ ਗਿਆਨੇ ਲਾਏ ਜਗਾਵੇ ਗੋ।
ਹਾਂ। ਫਿਰ ਜਿਹਨੂੰ ਜਗਾਉਣਾ ਉਹਨੂੰ ਗੁਰੂ ਨਾਮ ਲਾ ਦਿੱਤਾ, ਗੁਰਾਂ ਨੇ ਫਿਰ ਗਿਆਨ ਲਾ ਕੇ ਭਾਈ ਗਿਆਨ ਦੁਆਰਾ ਜਗਾ ਦਿੱਤਾ ਕਿ ਜਾਗ ਬਈ। ਹਾਂਜੀ।
ਨਾਨਕ
ਗਿਆਨ ਜਾਗਰਤਾ ਵਿੱਚ ਜਾਗ ਪੈਂਦਾ ਫਿਰ ਉਹ।
ਨਾਨਕ ਪਾਣੇ ਆਪਣੇ ਜਿਉਂ
ਆਪਣੇ 'ਤੇ ਬਸਰਾਮ, ਬਸ
ਨਾਨਕ ਪਾਣੇ ਆਪਣੇ,
ਪਾਣੇ 'ਤੇ ਦਲਾਮਾ ਨਹੀਂ ਲੱਗੀ, ਨਾਨਕ
ਨਾਨਕ
ਭਾਣੇ
ਭਾਣੇ
ਆਪਣੇ
ਆਪਣੇ
ਦੋਹਾਂ 'ਤੇ ਦਲਾਵਾਂ ਨੇ। ਫਿਰ ਮਹਾਰਾਜ ਜੀ ਆਪਣੇ ਹੁਕਮ 'ਚ ਚਲਾਉਂਦਾ, ਫਿਰ ਪਹਿਲਾਂ ਜਗਾ ਕੇ ਜਾਂ ਗਿਆਨ 'ਚ ਪਾ ਕੇ ਇਹ ਸਾਰਾ ਉਹਦਾ ਆਪਣਾ ਹੁਕਮ ਚਲਾ ਰਿਹਾ ਉਹ, ਜੋ ਭਾਵੈ
ਜਿਉਂ ਭਾਵੈ ਤਿਵੇਂ
ਤਿਵੈ
ਤਿਵੈ ਚਲਾਵੇ ਗੋ।
ਹਾਂ। ਜਿਵੇਂ ਪਾਉਂਦਾ ਉਵੇਂ ਫਿਰ ਆਪਣੇ ਹੁਕਮ ਨੂੰ ਚਲਾਉਂਦਾ, ਹੁਕਮ ਅਨੁਸਾਰ ਸਭ ਨੂੰ ਚਲਾਉਣਾ ਕਰਦਾ। ਪਹਿਲੀ ਅਸ਼ਟਪਦੀ ਪੂਰੀ ਹੋ ਗਈ ਚੌਥੇ ਪਾਤਸ਼ਾਹ ਜੀ ਦੀ। ਹਾਂਜੀ।
ਕਾਨੜਾ ਮਹੱਲਾ ਚੌਥਾ। ਜਪ ਮਨ ਹਰ ਹਰ ਨਾਮ ਤਰਾਵੇ ਗੋ।
ਹਾਂ। ਮਨ 'ਤੇ ਜਮਕ ਲਾ ਦਿਓ, ਨਾਮ 'ਤੇ ਵਿਸ਼ਰਾਮ ਕਰ ਲਓ। ਜਪ ਮਨ,
ਜਪ ਮਨ
ਹਰ ਹਰ ਨਾਮ,
ਹਰ ਹਰ ਨਾਮ,
ਫਿਰ ਜਪਾਂਗੇ ਕੀ ਹੋਊਗਾ, ਤਰਾਵੇ ਗੋ। ਮਨਾ ਜਪ ਹਰ ਹਰ ਨਾਮ ਨੂੰ, ਫਿਰ ਨਾਮ ਤੈਨੂੰ ਤਰਾਵੇਗਾ।
ਜੋ ਜੋ ਜਪੈ ਸੋਈ ਗਤ ਪਾਵੈ।
ਜਿਹੜਾ ਜਿਹੜਾ ਵੀ ਭਾਈ ਪੁਰਸ਼ ਜਪਦਾ ਨਾ, ਉਹੀ ਗਤ ਮੈਨੇ ਮੁਕਤੀ ਪਾ ਲੈਂਦਾ, ਜਗਤ ਨਾਮ ਪ੍ਰਾਪਤੀ ਦਾ ਵੀ ਉਹਦੀ ਪ੍ਰਾਪਤੀ ਪਾ ਲੈਂਦਾ। ਜਿਨ੍ਹਾਂ ਨੇ ਜਪਿਆ ਕੇ ਦੱਸਦੇ ਨੇ
ਜਿਉਂ ਧਰੂ ਪ੍ਰਹਿਲਾਦ ਸਮਾਵੇਗੋ,
ਜਿਵੇਂ ਧਰੂ ਨੇ ਜਪਿਆ, ਪ੍ਰਹਿਲਾਦ ਨੇ ਜਪਿਆ ਅਤੇ ਸਮਾ ਗਏ, ਉਹ ਵੀ ਜਪ ਕੇ ਹਰੀ ਚ ਪਰਮੇਸ਼ੁਰ ਸਮਾ ਗਏ, ਲੀਨ ਹੋ ਗਏ, ਅਤੇ ਤੂੰ ਜਪ, ਤੂੰ ਵੀ ਉਹਨਾਂ ਦੀ ਨਿਆਈ ਫਿਰ ਸਮਾ ਜਾਵੇਂਗਾ। ਜਪ ਤਾਂ ਸਹੀ
ਰਹਾਓ, ਕਿਰਪਾ 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 ਕਰ ਹਰ ਜੀਓ।
ਹਾਂ, ਇਹ ਕਿਰਪਾ ਦੇ ਕਿਰਪਾ ਕਰ, ਇਹ ਪਾਠ ਇਕੱਠਾ ਬੰਨ ਕੇ ਨਾ, ਕਿਰਪਾ ਕਰ, ਕਿਰਪਾ ਦੀ ਖਾਣ, ਆਕਰ ਮੈਨੇ ਖਾਣ, ਕਿਰਪਾ ਕਰ, ਕਿਰਪਾ ਦੀ ਖਾਣ, ਜੋ ਕਿਰਪਾ ਕਰਨ ਵਾਲਾ, ਇਹ ਕਿਰਪਾ ਦੀ ਖਾਣ, ਵਾਹਿਗੁਰੂ ਜੀ ਕਿਰਪਾ ਕਰੋ, ਕਿਰਪਾ ਕਰੋ, ਜਾਂ ਤਿੰਨ ਵਾਰੀ ਕਹਿਣ ਨਾਲ ਨਿਸ਼ਚੈ ਵਾਚਕ ਹੁੰਦੀ ਹੈ, ਹੇ ਵਾਹਿਗੁਰੂ ਕਿਰਪਾ ਕਰ, ਕਿਰਪਾ ਕਰ, ਕਿਰਪਾ ਕਰ। ਹਾਂ, ਕਿਰਪਾ ਹਰੀ ਜੀ ਐਸੀ ਕਿਰਪਾ ਕਰ ਦਿਓ,
ਕਰ ਕਿਰਪਾ ਨਾਮ,
ਜਾਂ ਉੱਦਾਂ ਹੀ ਦੁਬਾਰੇ ਅਰਥ ਫੇਰ ਹੋ ਜਾਊਗਾ, ਕਿਰਪਾ, ਹੇ ਕਿਰਪਾ ਦੇ ਸਰੂਪ, ਹੇ ਕਿਰਪਾ ਦੀ ਖਾਣ, ਹੇ ਹਰੀ ਜੀ ਸਾਡੇ 'ਤੇ ਕਿਰਪਾ ਕਰ ਦਿਓ। ਹਾਂਜੀ, ਕਰ ਕਿਰਪਾ,
ਕਰ ਕਿਰਪਾ ਨਾਮ ਲਗਾਵੇਗੋ।
ਹਾਂ, ਫਿਰ ਜਦੋਂ ਅਸੀਂ ਇੱਦਾਂ ਬੇਨਤੀਆਂ ਕਰਾਂਗੇ, ਫਿਰ ਕਿਰਪਾ ਕਰਕੇ ਵਾਹਿਗੁਰੂ ਆਪਣੇ ਭਜਨ 'ਚ ਲਗਾ ਲੈਂਦਾ ਹੈ। ਪਹਿਲਾਂ ਬੇਨਤੀਆਂ ਤਾਂ ਕਰੀਏ, ਮਹਾਰਾਜ ਜੀ ਤੁਸੀਂ ਕਿਰਪਾ ਦਾ ਸਰੂਪ ਹੋ, ਕਿਰਪਾ ਦੀ ਖਾਣ ਹੋ, ਬੇਨਤੀ ਕਰਦੇ ਹਾਂ, ਕਿਰਪਾ ਕਰ ਦਿਓ ਸਾਡੇ 'ਤੇ ਹਰੀ ਜੀ। ਜਦੋਂ ਇਹਦਾ ਅਰਦਾਸ ਕਰਾਂਗੇ ਨਾ, ਕਰ ਕਿਰਪਾ ਨਾਮ ਲਗਾ ਵਾਹਿਗੋ, ਫਿਰ ਵਾਹਿਗੁਰੂ ਜੀ ਕਿਰਪਾ ਕਰ ਦੇਣਗੇ ਅਤੇ ਨਾਮ 'ਚ ਲਗਾ ਲੈਣਗੇ। ਇੱਦਾਂ ਦੀ ਤਾਂ ਕਦੇ ਅਰਦਾਸ ਹੋਈ ਹੋਈ ਨਹੀਂ। ਅਰਦਾਸਾਂ ਹੋਰ ਕਈ ਪ੍ਰਕਾਰ ਦੀਆਂ ਹੁੰਦੀਆਂ, ਬੜੀ ਲੰਬੀ ਲਿਸਟ ਹੁੰਦੀ ਹੈ ਸੰਸਾਰਕ ਪਦਾਰਥਾਂ ਵਾਸਤੇ। ਹਾਂਜੀ, ਚਲੋ,
ਕਰ ਕਿਰਪਾ ਸਤਿਗੁਰੂ ਮਿਲਾਵ ਹੋ।
ਹਾਂਜੀ, ਕਿਰਪਾ ਕਰਕੇ ਸਤਿਗੁਰੂ ਜੀ ਆਪਣੇ ਨਾਲ ਮਿਲਾ, ਫਿਰ ਜਦੋਂ ਵਾਹਿਗੁਰੂ ਕਿਰਪਾ ਕਰ ਦਿਓ, ਕਿਰਪਾ ਕਰਕੇ ਸਤਿਗੁਰਾਂ ਨਾਲ ਮਿਲਾ ਦੇਣਗੇ, ਪਹਿਲਾਂ ਇਹ ਕੰਮ ਕਰਨਗੇ ਵਾਹਿਗੁਰੂ ਜੀ। ਜੋ ਸਤਿਗੁਰਾਂ ਨਾਲ ਮਿਲਾ ਦਿੱਤਾ, ਫਿਰ ਸਤਿਗੁਰੂ ਜੀ ਕੀ ਕਰਨਗੇ?
ਮਿਲ ਸਤਿਗੁਰ ਨਾਮ ਧਿਆਵੇਗੋ।
ਹਾਂ, ਫਿਰ ਸਤਿਗੁਰਾਂ ਨਾਲ ਮਿਲ ਕੇ ਜੀ ਫਿਰ ਨਾਮ ਨੂੰ ਧਿਆਉਣ ਲੱਗ ਜਾਂਦਾ ਹੈ, ਧਿਆਉਣ ਵਾਲਾ ਫਿਰ ਭਾਈ ਨਾਮੀ ਦਾ ਰੂਪ ਹੋ ਜਾਂਦਾ।
ਜਨਮ ਜਨਮ ਕੀ ਹਉਮੈ ਮਲ ਲਾਗੀ।
ਹਾਂਜੀ, ਜਨਮਾਂ ਜਨਮਾਂ ਦੀ ਹਉਮੈ ਦੀ ਜਿਹੜੀ ਨਾ ਮੈਲ ਸੀ ਲੱਗੀ ਹੋਈ, ਹਾਂਜੀ, ਕਿਵੇਂ ਲਾਉਣੀ ਆ ਉਹ?
ਮਿਲ ਸੰਗਤ ਮਲ ਲਹਿ ਜਾਵੇ ਗੋ।
ਜਦੋਂ ਬਾਈ ਸੰਗਤ ਨਾਲ ਮਿਲੇ ਹੈ, ਫਿਰ ਸਭ ਮੈਲ ਉਤਰ ਜਾਂਦੀ ਹੈ, ਇੱਕ ਜਨਮ ਦੀ ਮੈਲ ਨਹੀਂ ਲੱਗੀ ਵੀ ਮਨ ਨੂੰ ਹਉਮੈ ਦੀ ਜਿਹੜੀ ਹੈ ਨਾ, ਪਿੱਛੇ ਵੀ ਕਿਸੇ ਜਨਮ 'ਚ ਆਪਾਂ ਹੈਗੇ ਸੀ, ਉੱਥੇ ਕਿਹੜਾ ਘੱਟ ਹਉਮੈ ਕੀਤੀ, ਉੱਥੇ ਵੀ ਪੂਰੀ ਮੈਂ ਕਰਦੇ ਸੀ, ਉਦੋਂ ਪਹਿਲੇ ਜਨਮ ਵਿੱਚ ਬਥੇਰੀ ਹਉਮੈ ਕਰਦੇ ਸੀ, ਜਿਉਂ ਜਿਉਂ ਪਿਛਲੇ ਜਨਮ ਸਾਡੇ ਹੈਗੇ ਸੀ ਹਉਮੈ ਨਾਲ ਭਰੇ ਆ ਰਹੇ ਨੇ। ਸੋ ਮਹਾਰਾਜ ਜੀ ਕਹਿੰਦੇ ਹੁਣ ਤਾਂ ਮਿਲਦਾ ਸੰਗਤ ਨਾਲ, ਸੋ ਮਿਲ ਸੰਗਤ ਨਾਲ, ਫਿਰ ਇਹ ਮਲ ਜਿਹੜੀ ਹੈ ਜਨਮਾਂ ਜਨਮਾਂ ਦੀ ਜਿਹੜੀ ਆ ਲੈ ਜਾਊਗੀ। ਹਾਂਜੀ,
ਜੇ ਲੋਹਾ ਤਰਿਓ ਸੰਗ ਕਾਸ਼ਟ।
ਕਾਸ਼ਟ ਨਾਮ ਹੈ ਲੱਕੜ ਦਾ, ਜਿਵੇਂ ਲੋਹਾ ਜਿਹੜਾ ਲੱਕੜ ਦੀ ਸੰਗਤ ਕਰਕੇ ਤਰ ਜਾਂਦਾ ਹੈ, ਜਿਵੇਂ ਹੀ
ਲੱਗ ਸ਼ਬਦ ਗੁਰੂ ਹਰ ਪਾਵੈ ਗੋ।
ਲੱਗ ਤੇ ਵਿਸ਼ਰਾਮ ਕਰਨਾ ਸੀ, ਪੜ੍ਹੋ ਸਾਰੇ, ਵਿਸ਼ਰਾਮ ਉੱਧਰ ਲਾਉਣਾ। ਜਿਉਂ ਲੋਹਾ ਤਰਿਓ ਸੰਗ ਕਾਸ਼ਟ ਲੱਗ,
ਜਿਉਂ ਲੋਹਾ ਤਰਿਓ ਸੰਗ ਕਾਸ਼ਟ ਲੱਗ,
ਸ਼ਬਦ ਗੁਰੂ ਹਰ ਪਾਵੈ ਗੋ,
ਸ਼ਬਦ ਗੁਰੂ ਹਰ ਪਾਵੈ ਗੋ।
ਇਹ ਪਕਾ ਲਓ ਵਿਸ਼ਰਾਮ, ਫਿਰ ਪੜ੍ਹ ਲਓ।
ਜਿਉਂ ਲੋਹਾ ਤਰਿਓ ਸੰਗ ਕਾਸ਼ਟ ਲੱਗ, ਸ਼ਬਦ ਗੁਰੂ ਹਰ ਪਾਵੈ ਗੋ।
ਹਾਂ, ਜਿਉਂ ਲੋਹਾ ਜਿਹੜਾ ਸੀ ਕਾਸ਼ਟ ਲੱਗ, ਲੱਕੜੀ ਦੇ ਨਾਲ ਸੰਗਤ ਕਰਕੇ ਤਰ ਗਿਆ ਨਾ, ਸੋ ਇਵੇਂ ਹੀ ਸ਼ਬਦ ਗੁਰੂ, ਗੁਰੂ ਦੇ ਸ਼ਬਦ ਨਾਲ ਤੂੰ ਵੀ ਲੱਗ, ਤੂੰ ਵੀ ਫਿਰ ਹਰੀ ਵਾਹਿਗੁਰੂ ਨੂੰ ਪਾ ਦੇਵੇਂਗਾ ਅਤੇ ਸੰਸਾਰ ਸੰਬੰਧ ਤੋਂ ਤਰ ਜਾਏਗਾ। ਹਾਂਜੀ,
ਸੰਗਤ ਸੰਗਤ ਸੰਤ ਮਿਲੋ ਸਤ ਸੰਗਤ।
ਹਾਂ, ਸੰਗਤ ਤਾਂ ਸਾਰੀਆਂ ਸੰਗਤਾਂ ਵਿੱਚੋਂ ਜਿਹੜੀ ਸੰਤਾਂ ਦੀ ਸੰਗਤ ਹੈ, ਜੇ ਕਿਤੇ ਇਹਦੇ ਨਾਲ ਤੂੰ ਮਿਲ ਜਾਵੇਂ। ਹਾਂਜੀ,
ਮਿਲ ਸੰਗਤ ਹਰ ਰਸ ਆਵੈ ਗੋ,
ਉਸ ਸੰਗਤ ਨਾਲ ਮਿਲ ਕੇ ਤੂੰ ਹਰੀ ਰਸ ਨੂੰ ਪ੍ਰਾਪਤ ਕਰ ਲਏਗਾ। ਜਾਂ ਸੰਗਤ ਨਾਮ ਸੰਗਤੀਆਂ ਨੂੰ ਵੀ ਸੰਬੋਧਨ ਹੈ, ਐ ਸਤ ਸੰਗੀਓ, ਸੰਗਤ ਮੈਨੇ ਸਤ ਸੰਗੀਓ, ਸੰਤਾਂ ਦੀ ਸੰਗਤ ਨਾਲ ਮਿਲ ਜਾਓ, ਉਹਨਾਂ ਦੀ ਸੰਗਤ ਨਾਲ ਮਿਲ ਕੇ ਤੁਹਾਨੂੰ ਹਰ ਰਸ ਆ ਜਾਵੇਗਾ। ਹਾਂਜੀ,
ਬਿਨ ਸੰਗਤ
ਸਤਸੰਗੀ ਬਣੋ, ਕੁਸੰਗੀ ਨਾ ਬਣੋ।
ਬਿਨ ਸੰਗਤ ਕਰਮ ਕਰੇ ਅਭਿਮਾਨੀ,
ਹਾਂ,
ਕੱਢ ਪਾਣੀ ਚੀਕੜ ਪਾਵੈ ਗੋ।
ਬਿਨ ਸੰਗਤ ਕਰਮ ਕਰੇ ਅਭਿਮਾਨੀ, ਅਭਿਮਾਨੀ ਹੰਕਾਰੀ ਪੁਰਸ਼, ਸੰਗਤ ਤੋਂ ਬਿਨਾਂ ਜਿਹੜੇ ਕਰਮ ਕਰਦਾ ਨਾ, ਉਹਦੇ ਇੱਦਾਂ ਨਿਸਫਲ ਨੇ, ਕਿਵੇਂ ਨਿਸਫਲ ਨੇ, कढ़ पानी चिक्कड़ फावैगो, खूचो पानी कढ़ के चिक्कड़ चपा दिए ओके सर्थ है जिमें व्यर्थ है ना। इवें ही संगत तो बिना जरा अभिमानी होके तू कर्म करदा ना वो तेरे कर्म किसे फल किसे जड़े ने लेखे च नहीं, वो इदा निष्फल ने जिमें खूह चो पानी कढ़ के चिक्कड़ च मिला दईए जिमें वह निष्फल हो जाता है। हाँ जी
भगत जना के हर रखवारी
के भगत जना के
भगत जना के हर रखवारी
भगत जना दे हरी वहर जी राखे ने
जन हर रस मीठ मीठ लगावै गो,
ओ जन हर रस मीठ लगावै गो अपने हरी जना नू इहड़ा नाम दा रस है मिठा वो लगा दिंदा है।
खन खन नाम दे वड़ियाई
हाँ सतगुर
सतगुर उपदेश समावै गो,
जिन्हू सतगुर खिन खिन दे विच भाई नाम दी वड़ियाई दे दिंदा ना फिर भगत जन सतगुरां दे उपदेश करके परमेश्वर समा जांदे ने। उपदेश उपदेश द्वारा उपदेश करके सचिन सियारी है ना उपदेश दे दो अर्थ दे रही है परमेश्वर द्वारा परमेश्वर करके सतगुरां दे उपदेश करके परमेश्वर समा जांदा है।
भगत जना को सदा निम रही है
ऐसे जड़े भगत जन ने उन्हां मुड़े तां सदा ही निम दे रही है उन्हां मुड़े आकड़िए ना हंकार ना करिए गरीबा उपर जो खिंजा दाड़ी पार ब्रह्म सा अगनम है साड़ी जिन्हां दे हृदय च गरीबी है ऐसे भगत जन ने उन्हां मुड़े दाड़ी खिंजे ना हंकार करे तो मालिक कहते अग च साड़ दिंदा वाहगुरू असियां नूं। सो इस करके भगत जना दे अगे तो निव के ही रही है चुप के रहिए उन्हां दे अगे ना आईए किसी गल च
जन निव है ता फल गुण पावे गो,
हाँ जो जन निवेगा ता फल गुण पावे गो ता गुणा रूपी फल नूं पा लेवेगा शुभ गुणा रूपी फल नूं पा लेवेगा।
जो निंदा दुष्ट करे भगतां की
जेड़ा दुष्ट आदमी भगतां दी निंदिया करदा है ना हाँ ओदा किवें फिर हाल होगा।
हरनाक्ष ज्यों पच जावेगा
हरनाक्ष वांगू पच जावेगा सड़ जावेगा जिवें हरनाक्ष दा हाल होया सी निंदा कीती अपने भगत दी एवें ही उन्हां दी हरनाक्ष मार पचाया हुंदा ना। हाँ जी
ब्रह्म कमल पुत मीन व्यासा तप तापण पूज करावे गो,
हुण तप दा फल सिमरन दा फल दसदे ने कहिंदे ब्रह्मा भावें कमल दा पुत्र मन्निया कमल तो कमल दे फुल तो जी पैदाइश होई है ते मीन व्यासा व्यास जिहड़ा सी मच्छी दा पुत्र होया मछोदरी तो पैदा होया सो कौन सी मछोदरी इहदा थोड़ा जिहा है पिछोकड़ महाभारत ना जिहड़ा बणदा है मछोदरी जड़ी है ना एक चेत देश दा राजा होया उहदा नां सी उपरचित वासो दा दूजा नां सी कहिंदे उस दे वीर तों मच्छी दे उदर तों पैदा होण करके नां मछोदरी पिया। सो ये जड़ी मछोदरी सी ये फिर जड़ी सी मलाहा ने पाली जदों वड्डी हो गई फिर बेड़ा पार लाउण वास्ते मुसाफरां नूं लैके जांदी रहिंदी सी एक दिन प्रासर ऋषि भी उस बेड़े ते आ चढ़िया सुंदर रूप बहुत सी इस मछोदरी दा वेख के कामांतर हो गया सो जिस तों जो पुत्र पैदा होया उहदा नां फिर वेद व्यास रखिया मछोदरी दे पुत्र तों पैदा होण करके वह जिहड़ा सी ए वेद व्यास उहनां तों पैदा होए जिन्हें 18 पुराण लिखे महाभारत लिखिया इस करके उहदे नां होर भी ने मछोदरी दे उहनूं की है गंध काली भी कह दिंदे ने कि मच्छी तों पैदा होण करके शरीर चों गंध भी आउंदी सी बदबू आउंदी सी ते जोजन गंधारी भी उहदा नां है सत्यावर्ती भी उहदा नां है इहो जिहे कुझ नां ने इउं इह वेद व्यास जिहड़ा सी कहिंदे मच्छी मछोदरी तों पैदा होया पुत पर नाम दे प्रताप करके तप तापन पूज करावै गो तप कीते इन्हां ने तपस्या कीती भजन कीता जिस करके इन्हां दी पूजा कर रहे ने लोक। हाँ जी
जो जो भगत होए सो पूज हो
सो जिहड़ा जिहड़ा भी भगत हो होवे ना तुसीं भगतां दा पूजा करो मड़ियां मठां दी छड के ना रब दा जिहड़ा भगत बन गया ਭਗਤ ਨੂੰ ਪੂਜੀਏ ਭਾਈ।
ਭਰਮਣ ਭਰਮ ਚੁਕਾਵੇਗੋ,
ਹਾਂ ਜਿਹੜਾ ਭਰਮਣਾ ਹੋਇਆ ਨਾ ਭਰਮ ਕਰਕੇ ਚੁਕਾਵੇਗਾ, ਉਹ ਨਿਵਰਤ ਹੋ ਜਾਏਗਾ। ਹਾਂਜੀ, ਸੰਸਾਰ ਦਾ ਭਰਮਣ ਫੇਰਾ ਮੁੱਕ ਜਾਏਗਾ। ਹਾਂਜੀ,
ਜਾਤ ਨਚਾ ਨਜਾਤ
ਠੀਕ
ਦੇਖ ਮਤ
ਭਰਮ ਹੋ,
ਭਰਮ ਹੋ
ਕਹਿੰਦੇ ਆਪਣੀ ਉੱਚੀ ਜਾਤੀ ਨੂੰ ਵੇਖ ਕੇ ਨਾ, ਨਜਾਤ ਜਿਹੜੀ ਨੀਵੀਂ ਜਾਤੀ ਹੈ ਉਹਦੇ ਵੱਲ ਵੇਖ ਕੇ ਮਤਾ ਭਰਮਣਾ ਕਰ, ਆਪਣੀ ਉੱਚੀ ਜਾਤੀ ਦਾ ਮਾਣ ਨਾ ਕਰ। ਹਮ ਤਾਂ ਜੱਟ ਹੁੰਦੇ ਹਾਂ ਜੀ, ਅਸੀਂ ਤਾਂ ਬ੍ਰਾਹਮਣ ਹੋਏ, ਬਾਕੀ ਤਾਂ ਮੈਂ ਜਿਹੜਾ ਸੀ ਗੁਲਾਨੀ ਕਰਨੀ। ਮਰ ਕਹਿੰਦੇ ਜਾਤ ਆਪਣੀ ਉੱਚੀ ਜਾਤ ਨੂੰ ਵੇਖ ਕੇ, ਨਜਾਤ ਨੀਵੀਂ ਜਾਤ ਨੂੰ ਦੇਖ ਕੇ ਮਤਾਂ ਭਰਮਣਾ ਕਰ। ਹੁਣ ਨੀਵੀਂ ਜਾਤੀ ਦੀ ਗੱਲ ਕਰਨਗੇ ਅੱਗੇ, ਪ੍ਰਮਾਣ ਦੇਣਗੇ ਕਿਵੇਂ ਮਹਾਰਾਜ ਨੇ ਸਨਮਾਨਿਤ ਕੀਤਾ ਨੀਵੀਂ ਜਾਤ ਨੂੰ ਵੀ, ਕਿ ਰਵਿਦਾਸ ਚਮਾਰ ਸੀ, ਕਿੱਡੀ ਬੜੀ ਉਹਦੀ ਪ੍ਰਭਤਾ ਹੋਈ ਸੰਸਾਰ ਵਿੱਚ। ਕਬੀਰ ਜੁਲਾਹਾ ਸੀ, ਆਉਣਗੇ ਸਾਰੇ ਨਾਲ। ਸੁੱਖ
ਸੁੱਖ ਜਨਕ ਪੰਗੀ
ਪਗੀ
ਪੰਗੀ
ਪੰਗੀ ਨਹੀਂ ਕਹਿਣਾ, ਫਿਰ ਪੰਗਾ ਹੋ ਜੂ ਅਰਥ ਦਾ।
ਪੱਗੀ
ਪਗੀ
ਪਗੀ ਲੱਗ ਧਿਆਵੇ ਗੋ,
ਮਾਵੇਂ ਦਲਾ ਮਾ ਧਿਆਵੇ ਗੋ,
ਧਿਆਵੇ ਗੋ।
ਪਾਲੋ ਸਾਰੇ ਜਾਤ ਨਜਾਤ ਦੇਖ ਮਤ ਭਰਮ ਹੋ,
ਜਾਤ ਨਜਾਤ ਦੇਖ ਮਤ ਭਰਮ ਹੋ।
ਸੁੱਖ ਜਨਕ ਪਗੀ, ਸੁੱਖ ਜਨਕ ਪਗੀ ਲੱਗ, ਜਾਂ ਸੁੱਖ 'ਤੇ ਵੀ ਵਿਸਰਾਮ ਕਰ ਲਿਆ ਜਾਂਦਾ। ਸੁੱਖ
ਸੁੱਖ
ਜਨਕ ਪਗੀ ਲੱਗ ਧਿਆਵੇ ਗੋ, ਇੱਦਾਂ ਕਰੋ ਇੱਕ ਵਾਰੀ ਹੋਰ ਪੜ੍ਹ ਲਓ। ਜਾਤ ਨਜਾਤ ਦੇਖ ਮਤ ਭਰਮ ਹੋ,
ਜਾਤ ਨਜਾਤ
ਦੇਖ ਤੇ ਲਾਓ ਨਾ ਥੋੜ੍ਹੀ ਜਮਕ। ਜਾਤ ਨਜਾਤ ਦੇਖ,
ਜਾਤ ਨਜਾਤ ਦੇਖ
ਮਤ ਭਰਮ ਹੋ,
ਮਤ ਭਰਮ ਹੋ।
ਸੁੱਖ
ਸੁੱਖ
ਜਨਕ ਪਗੀ ਲੱਗ ਧਿਆਵੇ ਗੋ, ਸੁੱਖ ਕੌਣ ਹੋਇਆ? ਇਹ ਸੁਖਦੇਵ ਮੁਨੀ ਦਾ ਸ਼ੋਰਟ ਫਾਰਮ ਵਿੱਚ ਸੁੱਖ ਨਾਮ ਆਇਆ। ਸੁੱਖ ਨਾਮ ਤੋਤੇ ਦਾ, ਤੋਤੀ ਤੋਂ ਪੈਦਾ ਹੋਣ ਕਰਕੇ ਨਾ ਸੁੱਖ ਕਹਿ ਦਿੱਤਾ। ਸੁੱਖ ਤੋਤੀ ਕੌਣ ਸੀ? ਇਹ ਪੱਛਣਾ ਸੀ ਇੱਕ, ਜਿਹਨਾਂ ਨਾਲ ਸੀ ਕਿਰਤਾਚੀ। ਕਿਰਤਾਚੀ ਕਿਰਤਾਚੀ ਪੱਛਣਾ ਨੂੰ ਵੇਖ ਕਰਕੇ ਜਿਹੜਾ ਸੀ ਇਹੀ ਵੇਦ ਵਿਆਸ ਦਾ ਪੁੱਤਰ ਹੋਇਆ ਫਿਰ ਸੁਖਦੇਵ ਮੁਨੀ। ਇਹ ਵੇਦ ਵਿਆਸ ਜਿਹੜਾ ਸੀ ਹਮਨ ਕਰਨ ਵਾਸਤੇ ਨਾ ਇੱਕ ਅਰਨੀ ਲੱਕੜੀ ਹੁੰਦੀ ਹੈ, ਉਹ ਅਰਨੀ ਲੱਕੜੀ ਦੁਆਰਾ ਅੱਗ ਕੱਢ ਕੇ ਹਮਨ ਕਰਦੇ ਨੇ, ਆ ਉਹਨੂੰ ਪਵਿੱਤਰ ਮੰਨਦੇ ਨੇ ਇਹ ਲੋਕ। ਜੱਗ ਦੀ ਅੱਗ ਜਿਹੜੀ ਕਰਨੀ ਹੋਵੇ ਨਾ ਹਮਨ ਦੀ, ਉਹ ਦੂਜੀ ਅੱਗ ਨਹੀਂ ਬਾਲਦੇ। ਇੱਕ ਅਰਨੀ ਇੱਕ ਦਰਖਤ ਹੈ, ਉਹ ਦਰਖਤ ਨੂੰ ਵੱਢ ਕੇ ਉਹਦਾ ਇੱਕ ਲੱਕੜ ਉਹਦੀ ਜਿਹੜੀ ਆ ਹੇਠਾਂ ਰੱਖ ਲੈਂਦੇ ਨੇ, ਉਹ ਹੇਠਾਂ ਰੱਖ ਕੇ ਉਹਦੇ ਵਿੱਚ ਗਲੀ ਕਰ ਲੈਂਦੇ ਨੇ, ਲੱਕੜ ਦੇ ਵਿੱਚ ਹੋਲ ਕਰ ਲੈਂਦੇ, ਗਲੀ ਕਰ ਲੈਂਦੇ ਨੇ। ਇੱਕ ਉੱਦਾਂ ਦੀ ਹੀ ਲੱਕੜ ਜਿਹੜੀ ਆ ਜਿਹੜੀ ਉਹ ਗਲੀ ਦੇ ਵਿੱਚ ਫਿੱਟ ਹੋ ਜਾਵੇ, ਉਸੇ ਦਰਖਤ ਦੀ ਅਰਣੀ ਦੀ ਉਹ ਗਲੀ 'ਚ ਫਿੱਟ ਕਰਕੇ ਉਹਦੇ 'ਚ ਪਾ ਦਿੰਦੇ ਨੇ। ਜਿਵੇਂ ਆਪਾਂ ਮਧਾਣੀ ਫੇਰੀਂਦੀ ਹੈ, ਐਂ ਰੱਸੀ ਉਹਦੇ ਦੁਆਲੇ ਲਪੇਟ ਕੇ ਉੱਪਰਲੀ ਦੇ ਉਹਨੂੰ ਐਂ ਘੁਮਾਉਂਦੇ ਨੇ, ਉਹ 'ਚੋਂ ਫਿਰ ਅੱਗ ਪੈਦਾ ਹੁੰਦੀ ਹੈ ਉਹ ਲੱਕੜੀ 'ਚੋਂ, ਉਹਨੂੰ ਇਹ ਪਵਿੱਤਰ ਮੰਨਦੇ ਨੇ। ਵੇਦਾਂ ਦੇ ਵੇ ਜਿਹੜਾ ਹਮਨ ਕਰਨ ਵੇਲੇ ਇਹ ਅੱਗ ਵਰਤਦੇ, ਸੋ ਉਹਨੂੰ ਕਹਿੰਦੇ ਨੇ ਅਰਣੀ। ਸੋ ਅਰਣੀ ਦੀ ਅੱਗ ਕੱਢ ਕੇ ਇਹ ਹਮਨ ਕਰਨ ਲੱਗਾ ਸੀ, ਇਹ ਜਿਹੜਾ ਵੇਦ ਵਿਆਸ ਸੀ। ਇਹ ਕਿਰਤਾਚੀ ਆ ਗਈ, ਬਹੁਤ ਹੀ ਸੁੰਦਰ ਰੂਪ ਵੇਖ ਕਰਕੇ ਜਿਹੜਾ ਸੀ ਬੀਜ ਦਰਬ ਗਿਆ ਜਿਹੜਾ ਸੀ, ਇਹ ਉਹ ਤੋਂ ਡਰਦੀ ਮਾਰੀ ਫਿਰ ਵੀ ਇਹ ਵੀ ਮੈਨੂੰ ਕਿਤੇ ਸਰਾਪ ਨਾ ਦੇ ਦੇਵੇ, ਤੋਤੀ ਦਾ ਰੂਪ ਧਾਰ ਲਿਆ ਕਿਰਤਾਚੀ ਨੇ। ਇਸ ਤੋਂ ਫਿਰ ਜਿਹੜਾ ਸੀ ਇਹ ਸੁਖਦੇਵ ਮੁਨੀ ਪੈਦਾ ਹੋਇਆ, ਜਿਸ ਤੋਤੀ ਤੋਂ ਹੋਣ ਕਰਕੇ ਸੁੱਖ, ਉਹ ਤੋਤੀ ਸੁੱਖ ਨਾਮ ਤੋਤੇ ਦਾ ਹੈ, ਤਾਂ ਨਾ ਉਹ ਪੇ ਸੁਖਦੇਵ ਮੁਨੀ ਪੈ ਗਿਆ। ਇਉਂ ਕਹਿੰਦੇ ਨੇ ਸੁੱਖ ਜਿਹੜਾ ਸੀ ਕਹਿੰਦੇ ਬ੍ਰਾਹਮਣ ਹੋਣ ਕਰਕੇ, ਕੋਈ ਵੇਦ ਵਿਆਸ ਬ੍ਰਾਹਮਣ ਸੀ ਉਹਦੇ ਘਰ ਪੈਦਾ ਹੋਣ ਕਰਕੇ ਬ੍ਰਾਹਮਣ ਉੱਚੀ ਜਾਤ ਦਾ ਸੀ, ਜਨਕ ਛੱਤਰੀ ਸੀ ਥੀ ਰਾਜਾ। ਸੁੱਖ ਜਿਹੜਾ ਸੀ ਪੰਡਿਤ ਹੋਣ ਕਰਕੇ, ਉੱਚੀ ਜਾਤੀ ਦਾ ਹੋਣ ਕਰਕੇ ਵੀ ਬ੍ਰਹਮ ਗਿਆਨੀ ਜਨਕ ਰਾਜੇ ਦੇ ਪਗੀ ਮੈਨੇ ਚਰਨੀ ਲੱਗਣਾ ਲੱਗ ਕੇ ਧਿਆਉਣਾ ਕੀਤਾ, ਉਹਨੂੰ ਗੁਰੂ ਧਾਰਿਆ ਸੀ ਇਹਨੇ। ਹਾਂਜੀ,
ਜੂਠਨ ਜੂਠ ਪਈ
ਪਰ ਕੀ ਹੋਇਆ? ਫਿਰ ਸ਼ੰਕਾ ਕਰ ਲਿਆ ਸੀ ਇਹਦੇ 'ਤੇ, ਉਹ ਸੁਣਾਓ ਪੰਕਤੀ ਪੂਰੀ ਕਰੋ ਜੀ, ਫਿਰ ਪੜ੍ਹਦੇ ਹਾਂ ਆਪਾਂ।
ਸਹਿਰ ਉੱਪਰ ਖਿੰਨ
ਉੱਪਰ ਤੇ ਵਿਸਰਾਮ ਕਰੋ। ਜੂਠਨ ਜੂਠ
ਜੂਠਨ ਜੂਠ
ਪਈ ਸਿਰ ਉੱਪਰ
ਸਹੀ ਸਿਰ ਉੱਪਰ
ਖਿੰਨ ਮਨੁਆ ਤਿਲ ਨਾ ਡੁਲਾਵੇ ਗੋ,
ਮਨੁਆ ਤਿਲ ਡੁਲਾਵੇ।
ਫਿਰ ਇਹ ਜਿਹੜਾ ਸੁਖਦੇਵ ਮੁਨੀ ਸੀ, ਜਦੋਂ ਵੇਦ ਵਿਆਸ ਨੇ ਰਾਜੇ ਜਨਕ ਕੋਲ ਭੇਜਿਆ ਨਾ ਵਿੱਦਿਆ ਪੜ੍ਹਨ ਵਾਸਤੇ ਜਾਂ ਗੁਰੂ ਧਾਰਨ ਵਾਸਤੇ ਆਪਣੇ ਪੁੱਤਰ ਨੂੰ, ਜਦੋਂ ਇਹ ਗਿਆ, ਹੁਣ ਰਾਜਾ ਵੀ ਸੀ ਅਕਸਰ ਹੋ ਜਨਕ, ਉਸ ਵੇਲੇ ਰਾਣੀਆਂ ਦੇ ਅਰਧ ਗਿਰਧ ਬੈਠਾ ਹੋਇਆ ਸੀ। ਇਹ ਆਪਣੇ ਪਊਏ ਜਿਹੜੇ ਲੱਕੜ ਦੇ ਸੀ ਅਤੇ ਇੱਕ ਹੱਥ 'ਚ ਜੋ ਜਿਹੜੀ ਫੜੀ ਹੋਈ ਸੀ ਚਿੱਪੀ ਕਿ ਨਹੀਂ ਜਿਹੜੀ ਆਪਣਾ ਹੁੰਦੀ ਹੈ ਕਮੰਡਲ ਦੇ ਵਿੱਚ ਉਹਦੀ ਤੂੰਬੀ ਕਹਿ ਲਓ ਤੂੰਬੀ ਤੂੰਬੀ ਜਿਹੜੀ ਆ ਕੱਦੂ ਨੂੰ ਵੱਢ ਕੇ ਬਣਾਈ ਹੁੰਦੀ ਹੈ ਹੈਂਡਲ ਜਿਹਾ ਬਣਾ ਲੈਂਦੇ ਨੇ ਕੱਦੂ 'ਚੋਂ ਕੱਢ ਕੇ ਉਹ ਤੂੰਬੀ ਜਿਹੜੀ ਸੀ ਉਹ ਅਤੇ ਖੜਾਵਾਂ ਜਿਹੜੀਆਂ ਸੀ ਉੱਥੇ ਰਾਜੇ ਦੀ ਡਿਊਟੀ 'ਚ ਰੱਖਤੀਆਂ ਅੱਗੇ ਰਾਜੇ ਕੋਲ ਦੇਖਣ ਗਿਆ ਵੀ ਮੈਨੂੰ ਗੁਰੂ ਧਾਰਨਾ ਹੈ ਉਹ ਰਾਜਿਆਂ ਰਾਣੀਆਂ ਦਰਮਿਆਨ ਬੈਠੇ ਇਰਦ ਗਿਰਦ ਰਾਣੀਆਂ ਬੈਠੀਆਂ ਨੇ ਕਹਿੰਦਾ ਉਫੋ ਇਹੋ ਜਿਹਾ ਸੰਸਾਰੀ ਆਦਮੀ ਮੈਨੂੰ ਗੁਰੂ ਧਾਰਨ ਵਾਸਤੇ ਭੇਜ ਦਿੱਤਾ ਮੇਰੇ ਪਿਓ ਨੇ ਇਹ ਤਾਂ ਰਾਣੀਆਂ ਦੇ ਇਰਦ ਗਿਰਦ ਬੈਠਾ ਹੋਇਆ ਇਹਨੂੰ ਮੈਂ ਗੁਰੂ ਧਾਰ ਕੇ ਕਿਉਂ ਸ਼ੰਕਾ ਕਰ ਲਿਆ ਹੁਣ ਉਹ ਅੰਤਰਜਾਮੀ ਸੀ ਰਾਜਾ ਰਾਜਾ ਹੁੰਦਾ ਹੋਇਆ ਹੀ ਸੰਨਿਆਸੀ ਸੀ ਬ੍ਰਹਮ ਗਿਆਨੀ ਸੀ ਇਹਦੀ ਅੰਦਰ ਦੀ ਗੱਲ ਅੰਤਰਜਾਮ ਤਾਂ ਨਾ ਬੁੱਝ ਲਈ ਵੀ ਨਹੀਂ ਮੇਰੇ 'ਤੇ ਸ਼ੰਕਾ ਕੀਤੀ ਹੈ ਅਤੇ ਆਪਣੇ ਆਪ ਨੂੰ ਤਿਆਗੀ ਕਹਾਉਂਦਾ ਹੈ ਵੀ ਮੈਂ ਤਿਆਗੀ ਹਾਂ ਉਹਨੇ ਆਪਣੀ ਸ਼ਕਤੀ ਨਾਲ ਮਹਿਲਾਂ ਨੂੰ ਅਗਲਾ ਦਿੱਤੀ ਰਾਜੇ ਜਨਕ ਨੇ ਬ੍ਰਹਮ ਗਿਆਨ ਤਾਂ ਅੱਗ ਲੱਗੀ ਦੇਖੀ ਉਹਨੇ ਭੱਜਿਆ ਦੌੜਿਆ ਵੀ ਕਿਤੇ ਮੇਰੀ ਤੂੰਬੀ ਅਤੇ ਖੜਾਵਣਾ ਛੱਡ ਜਾਣ ਚੱਕਣ ਵਾਸਤੇ ਭੱਜਣ ਵਾਸਤੇ ਭੱਜ ਕੇ ਆਇਆ ਰਾਜੇ ਜਨਕ ਨੇ ਬਾਹਮੋ ਫੜ ਲਿਆ ਕਹਿੰਦਾ ਗੱਲ ਸੁਣ ਤੂੰ ਤਾਂ ਆਪਣੇ ਵੱਡਾ ਤਿਆਗੀ ਕਹਾਉਂਦਾ ਅਤੇ ਹੰਕਾਰ ਕਰਦਾ ਸੀ ਮੈਂ ਤਿਆਗੀ ਹਾਂ ਉਹ ਜਿਹਦੇ ਮਹਿਲ ਸੜ ਰਹੇ ਨੇ ਉਹ ਆਪਣੇ ਆਨੰਦ 'ਚ ਬੈਠਾ ਹੈ ਅਤੇ ਤੂੰ ਆ ਦੋ ਪੈਸੇ ਦੇ ਪਊਏ ਹੋਣਗੇ ਤੂੰਬੀ ਹੋਊਗੀ ਉਹਨੂੰ ਚੱਕਣ ਵਾਸਤੇ ਭੱਜਿਆ ਤੂੰ ਦੱਸ ਤਿਆਗੀ ਤੂੰ ਕਿ ਮੈਂ ਉਸੇ ਵੇਲੇ ਫਿਰ ਜਿਹੜਾ ਸੀ ਵੀ ਮੇਰੇ ਤੋਂ ਗਲਤੀ ਹੋ ਗਈ ਚਰਨੀ ਠੱਠਾ ਕਹਿਣ ਲੱਗਾ ਗੁਰਦੀਖਿਆ ਦੇ ਦਿਓ ਨਾਮ ਦੇ ਦਿਓ ਕਹਿਣ ਲੱਗਾ ਹੁਣ ਇੱਦਾਂ ਛੇਤੀ ਨਹੀਂ ਮਨ ਲੱਗਾ ਹੁਣ ਜਾ ਪਹਿਲਾਂ ਜਿਹੜਾ ਹੈਗਾ ਜਿੰਨੀ ਜੂਠ ਹੈ ਰੋਜ਼ ਸਾਡੇ ਲੰਗਰਾਂ ਦੀ ਉਹ 12 ਸਾਲ ਸਿਰ 'ਤੇ ਪਵਾ ਉਦੋਂ ਬਾਅਦ ਫਿਰ ਵੇਖਾਂਗੇ ਦੇਣਾ ਕਿ ਨਹੀਂ ਦੇਣਾ ਇਉਂ ਫਿਰ ਇਹ ਜਿਹੜਾ ਸੀ ਇਹਦੇ ਸਿਰ 'ਤੇ ਫਿਰ ਕਹਿਣਾ ਜੂਠਣ ਜੂਠ ਪਾਈ ਸਿਰ ਉੱਪਰ ਜੂਠਣ ਨਾਮ ਇੱਥੇ ਰਸੋਈ ਦਾ ਰੋਜ਼ ਦੀ ਲੰਗਰ ਦੀ ਜੂਠ ਜਿਹੜੀ ਰਸੋਈ ਦੀ ਸੀ ਨਾ ਆਪਣੇ ਦਰਬਾਰੀ ਨੂੰ ਕਹਿ ਕੇ ਵੀ ਸਿਰ 'ਚ ਪਾ ਦਿਓ ਲੰਗਰੀਆਂ ਨੂੰ ਜਿਹੜੇ ਸੱਕ ਕੇ ਜਾਂਦੇ ਸੰਤ ਭਗਤ ਜਿਹੜੇ ਜੂਠੇ ਜੂਠ ਹੁੰਦੀ ਸਿਰ 'ਚ ਪਾ ਜਾਂਦੇ ਹੋਏ ਸੋ ਪਰ ਇਹ ਜਿਹੜਾ ਸੀ ਹੁਣ ਗੁਰੂ ਦਾ ਹੁਕਮ ਮੰਨ ਕੇ ਖਿਨ ਮਨੂਆ ਤਿਲ ਨਾ ਡੁਲਾਵੇ ਗੋ ਇੰਨਾ ਚਿਰ ਸਥਿਰ ਖੜਾ ਰਿਹਾ ਡੁਲਾਇਆ ਨਹੀਂ ਮਨ ਨੂੰ ਵੀ ਕਦੇ ਤਾਂ ਦੇਣਗੇ ਖੜਾ ਰਿਹਾ ਜੂਠ ਪੈਂਦੀ ਰਹੀ ਸਿਰ 'ਚ ਸ਼ੁਕਰ ਕਰੀਏ ਆਪਾਂ ਗੁਰੂ ਕਲਗੀਧਰ ਮਹਾਰਾਜ ਜੀ ਦਾ ਸਾਨੂੰ ਮਿੱਠਾ ਅੰਮ੍ਰਿਤ ਬਿਨਾਂ ਕਿਸੇ ਇਹੋ ਜਿਹੇ ਯਤਨ ਤੋਂ ਸਾਨੂੰ ਮਹਾਰਾਜ ਹੋਕਾ ਦੇ ਕੇ ਦੇ ਰਹੇ ਆਓ ਜੀ ਸਕੋ ਫੇਰ ਵੀ ਨਹੀਂ ਸਕਦੇ ਇਉਂ ਔਖੇ ਨਾਮ ਮਿਲਦੇ ਸੀ ਕਿੰਨੇ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਿੰਨੀ ਕਰ ਰਹੇ ਨੇ ਸੋ ਇਉਂ ਭਾਈ ਖੜਾ ਰਿਹਾ ਉਨ੍ਹਾਂ ਹੀ ਚਿਰ ਫਿਰ ਪਵਾਉਂਦਾ ਰਿਹਾ ਜੂਠ ਡੋਲਿਆ ਨਹੀਂ ਜੀ ਦਿੜ ਰਿਹਾ ਅੱਗੇ
ਜਨਕ ਜਨਕ ਬੈਠੇ ਸਿੰਘਾਸਨ
ਹਾਂ ਜਿਹੜਾ ਜਨਕ ਰਾਜਾ ਸੀ ਇਹਦਾ ਜਿਹੜਾ ਸਿੰਘਾਸਨ ਸੀ ਨਾ ਉਹਦਾ ਨਾਮ ਵੀ ਜਨਕ ਸਿੰਘਾਸਨ ਸੀ ਰਾਜਾ ਜਨਕ ਆਪਣੇ ਜਨਕ ਰੂਪੀ ਸਿੰਘਾਸਨ 'ਤੇ ਬੈਠਾ ਹੋਇਆ ਇਹ ਜਨਕ ਇੱਕ ਨਿਮੀ ਨਾਮੇ ਰਾਜਾ ਹੋਇਆ ਉਹ ਤੋਂ ਜਿਹੜੇ ਅੱਗੇ ਰਾਜੇ ਹੋਏ ਨੇ ਉਹਨਾਂ ਦੀ ਜਨਕ ਸੰਗਿਆ ਹੋਈ ਹੈ ਅਤੇ ਅੱਗੇ ਫਿਰ ਇਹ ਉਹਨਾਂ ਦਾ ਨਾਂ ਜਨਕੇ ਪੈਂਦਾ ਚੱਲਿਆ ਗਿਆ ਇਹ ਜਿਹੜਾ ਇਹ ਜਨਕ ਆਇਆ ਨਾ ਇਹ ਮਿਥਲਾਪੁਰੀ ਦਾ ਰਾਜਾ ਸੀ ਜਿਹੜਾ ਕਿ ਰਾਮ ਚੰਦਰ ਦਾ ਸਹੁਰਾ ਸੀ ਸੀਤਾ ਜੀ ਦਾ ਪਿਤਾ ਸੀ ਅਤੇ ਸੀ ਬ੍ਰਹਮ ਗਿਆਨੀ ਸੋ ਇਸ ਲਈ ਇਹ 94 ਥਾਂ ਹੋਇਆ ਉੱਥੋਂ ਨਿਮੀ ਤੋਂ ਜਿਹੜਾ ਨਿਮੀ ਜਨ ਤੋਂ ਬਾਅਦ ਜਿਹੜੇ ਜਨਕ ਹੋਏ ਨਾ ਸੋ 94 ਜਨਕ ਹੋਇਆ ਉਹ ਨਾਂ ਜਨਕੇ ਪੈ ਗਿਆ ਜਿਵੇਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ 9 ਗੁਰੂ ਹੋਰ ਆਏ ਉਹਨਾਂ ਨੂੰ ਨਾਨਕੇ ਨਾਂ ਪਿਆ ਸਾਰਿਆਂ ਦਾ ਸੋ ਇਸੇ ਤਰ੍ਹਾਂ ਇਹ ਉਹਦਾ ਗੱਦੀ ਚੱਲ ਪਈ ਉਹਨਾਂ ਦੀ ਜਨਕ ਤੋਂ ਹੀ ਫਿਰ ਜਨਕ ਜਨਕ ਬੈਠੇ ਸਿੰਘਾਸਨ
ਜਨਕ ਬੈਠੇ ਸਿੰਘਾਸਨ
ਸੋ ਜਿਹੜਾ ਜਨਕ ਰਾਜਾ ਸੀ ਜਨਕ ਨਾਮੇ ਸਿੰਘਾਸਨ 'ਤੇ ਬੈਠਾ ਹੋਇਆ ਜਾਂ ਜਨਕ ਨਾਮ ਗਿਆਨ ਦਾ ਵੀ ਹੁੰਦਾ ਇਹ ਜਨਕ ਰਾਜਾ ਗਿਆਨ ਦੇ ਸਿੰਘਾਸਨ 'ਤੇ ਬੈਠਾ ਹੋਇਆ
ਨੌ ਮੁਨੀ ਧੂਰ ਲੈ ਲਾਵੇ ਗੋ
ਹਾਂ ਪਰ ਇੰਨਾ ਨਿਮਰਤਾ ਵਾਲਾ ਸੀ ਅਤੇ ਬ੍ਰਹਮ ਗਿਆਨੀ ਹੁੰਦਾ ਹੋਇਆ ਵੀ ਰਾਜ ਭਾਗ ਦਾ ਮਾਲਕ ਹੁੰਦਾ ਹੋਇਆ ਵੀ ਜਿਹੜੇ ਨੌ ਮੁਨੀ ਸੀ ਨਾ ਉਹਨਾਂ ਦੀ ਧੂਰ ਜਿਹੜੇ ਸੀ ਉਹ ਮੱਥੇ ਨੂੰ ਲਾਉਣੀ ਕਰਦਾ ਸੀ ਹਾਂ ਨੌ ਮੁਨੀ ਕਿਹੜੇ ਹੋਏ ਨੇ
ਨਾਨਕ
ਨੌ ਮੁਨੀ ਦੱਸਣ ਪੁੱਛਣ ਲੱਗੇ ਨੇ ਜੀ ਨੌ ਦਾ ਕਿਹੜੇ ਕਿਹੜੇ ਨੌ ਮੁਨੀ ਹੋਏ ਨੇ ਸੋਹਣਾ ਮੁਨੀ ਇੱਕ ਤਾਂ ਹੋਇਆ ਆਵਰ ਮੁਨੀ ਹਾਂ ਦੂਜਾ ਹੋਇਆ ਅੰਤਰ ਮੁਨੀ ਤੀਜਾ ਹੋਇਆ ਹਰ ਮੁਨੀ ਅਤੇ ਚੌਥਾ ਹੋ ਗਿਆ ਫਿਰ ਜਿਹੜਾ ਸੀ ਚਸ਼ਮ ਮੁਨੀ ਜਾਂ ਕਹਿ ਲਓ ਹਾਂ ਚਸ਼ਮ ਉਹਦਾ ਨਾਂ ਹੈ ਅੱਗੇ ਫਿਰ ਜਿਹੜਾ ਸੀ ਦੁਮਲਾ ਮੁਨੀ ਇਸੇ ਤਰ੍ਹਾਂ ਪਿਪਲਾ ਮੁਨੀ, ਪ੍ਰਬੁੱਧ ਮੁਨੀ। ਸੋ ਇਵੇਂ ਭਾਈ ਕਰਭਾਂਜਨ ਮੁਖੀ ਅਤੇ ਕਵੀ ਮੁਖੀ, ਕਵੀ ਮੁਨੀ, ਕਰਭਾਂਜਨ ਮੁਨੀ, ਕਵੀ ਮੁਨੀ, ਇਉਂ ਇਹ ਨੌਂ ਮੁਨੀ ਹੋਏ ਨੇ। ਸੋ ਲਿਖਣੇ ਤਾਂ ਇਕੱਲੇ ਇਕੱਲੇ ਕਰਕੇ ਲਿਖ ਲਓ। ਪਹਿਲਾ ਆਵਰ ਮੁਨੀ, ਦੂਜਾ ਅੰਤਰ ਮੁਨੀ ਲਿਖ ਲਿਆ, ਤੀਜਾ ਹਰ ਮੁਨੀ, ਚੌਥਾ ਫਿਰ ਕਰਭਾਂਜਨ ਮੁਨੀ। ਕਰਭਾਂਜਨ ਭੱਬੇ ਦੇ ਕੰਨੇ 'ਤੇ ਬਿੰਦੀ ਲਾ ਦਿਓ, ਅਤੇ ਫਿਰ ਕਵੀ ਮੁਨੀ ਮੇਰੇ ਨਾਂ ਨੇ, ਚਸ਼ਮ ਮੁਨੀ, ਅਤੇ ਕਿੰਨੇ ਹੋ ਗਏ, ਹਾਂ ਦੁਮਲਾ ਮੁਨੀ, ਦੁਮਲਾ ਦੁਮਲਾ ਦਿਨੋਕਲ ਮੰਮਲ, ਦੁਮਲਾ ਮੁਨੀ। ਇਸੇ ਤਰ੍ਹਾਂ ਪਿਪਲਾ ਮੁਨੀ ਅਤੇ ਪ੍ਰਬੁੱਧ ਮੁਨੀ, ਇਉਂ ਇਹ ਨੌਂ ਮੁਨੀ ਦੀ ਧੂੜ ਜਿਹੜੀ ਸੀ ਨਾ, ਐਡਾ ਵੱਡਾ ਭਗਤ ਹੁੰਦਾ ਹੋਇਆ, ਗਿਆਨੀ ਹੁੰਦਾ ਹੋਇਆ, ਇੰਨਾ ਨਿਮਰਤਾ ਵਾਲਾ ਸੀ, ਕਹਿੰਦੇ ਉਹਨਾਂ ਦੀ ਧੂੜ ਵੀ ਮਸਤਕ ਨੂੰ ਲਾਉਣਾ ਕਰਦਾ ਹੋਇਆ।
ਨਾਨਕ ਕਿਰਪਾ ਕਿਰਪਾ ਕਰ ਠਾਕਰ ਮੈਂ ਦਾਸਨ।
ਬਸਰਾਮ ਠੀਕ ਕਰੋ ਮਾਤਾ ਜੀ। ਨਾਨਕ
ਨਾਨਕ
ਕਿਰਪਾ ਕਿਰਪਾ ਕਰ ਠਾਕੁਰ,
ਕਿਰਪਾ ਕਿਰਪਾ ਕਰ ਠਾਕੁਰ,
ਇਹ ਕਿਰਪਾ ਦੀ ਖਾਣ, ਕਿਰਪਾ ਕਿਰਪਾ ਦੀ ਖਾਣ, ਕਿਰਪਾ ਕਰਨ ਵਾਲੇ ਠਾਕੁਰ ਜੀ ਕਿਰਪਾ ਕਰੋ। ਮੈਂ ਦਾਸਨ ਦਾਸ ਕਰਾਵੈ ਗੋ,
ਮੈਂ ਦਾਸਨ ਦਾਸ ਕਰਾਵੇ ਗੋ,
ਮੈਨੂੰ ਉਹਨਾਂ ਦਾਸਾਂ ਦਾ ਦਾਸ ਕਰਾ ਲੈਣਾ ਕਰੋ ਜਿਹੜੇ ਤੁਹਾਡੇ ਦਾਸ ਨੇ।
ਕਾਨੜਾ ਮੁਹੱਲਾ ਚੌਥਾ, ਮਨ ਗੁਰਮਤ ਰਸ ਗੁਣ ਗਾਵੇ ਗੋ,
ਗਾ ਜਲਾਵਾਂ ਗਾਵੈ ਗੋ,
ਗਾਵੈ ਗੋ,
ਹੁਣ ਲੱਗੇ ਐ ਮਨਾ ਗੁਰਮਤ ਲੈ ਕੇ ਨਾ ਰਸ ਮੈਨੇ ਪ੍ਰੇਮ ਦੇ ਨਾਲ ਗੁਣ ਗਾ, ਉਸ ਵਾਹਿਗੁਰੂ ਦੇ ਪ੍ਰੇਮ ਨਾਲ ਗਾ।
ਜਿਹਬਾ ਏਕ ਹੋਏ ਲੱਖ ਕੋਟੀ,
ਹਾਂ ਇੱਕ ਜੇਬਾ ਮੇਰੀ, ਇਹਨੂੰ ਲੱਖ ਕਰੋੜਾਂ ਜੀਭਾਂ ਬਣਾ ਦਿਓ, ਮੈਂ ਇੱਕ ਤੋਂ ਇੱਕ ਨਾਲ ਨਹੀਂ ਗਮ ਸਰਨਾ, ਮੈਂ ਇੰਨਾ ਨਾਮ ਜਪਾਂ, ਇੱਕ ਜੀਭ ਤੋਂ ਲੱਖਾਂ ਕਰੋੜਾਂ ਬਣਾ ਦਿਓ। ਜਿਵੇਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਇੱਕ ਦੂ ਜੀਭਾ ਲੱਖ ਹੋਏ, ਲੱਖ ਹੋਵੈ ਲੱਖ ਵੀਸ, ਇਉਂ ਲੱਖਾਂ ਕਰੋੜੀ ਜੀਭਾਂ ਇੱਕ ਤੋਂ ਬਣਾ ਦਿਓ ਜੀ, ਜੇ ਮੇਰੀਆਂ ਹੋ ਜਾਣ ਫਿਰ ਮੈਂ
ਕੋਟੀ
ਤਾਂ ਹੋ ਗਈ,
ਲੱਖ ਕੋਟੀ ਕੋਟ ਧਿਆਵੈ ਗੋ,
ਹਾਂ ਲੱਖ ਕੋਟੀ ਕੋਟ ਧਿਆਵੈ ਗੋ, ਫਿਰ ਲੱਖਾਂ ਕਰੋੜਾਂ ਕਰੋੜਾਂ ਵਾਰੀ ਤੇਰੇ ਨਾਮ ਨੂੰ ਮੈਂ ਜਪਣਾ ਕਰਾਂ, ਇੰਨਾ ਜਪਾਂ। ਸੋ ਪੰਜ ਕੁ ਵਾਰੀ ਕਹਿੰਦੇ ਜਿਹੜੇ ਸੀ ਜਪ ਸਾਹਿਬ ਦੇ ਪਾਠ ਕਰ ਲਏ, ਫਿਰ ਵੇਖਦਾ ਮੇਰੇ ਬਚਨ ਸੱਤ ਹੋਏ ਕਿ ਨਹੀਂ ਹੋਏ, ਗਵਾਂਢੀ ਤਾਂ ਮੱਝ ਮਰੀ ਕਿ ਨਹੀਂ ਮਰੀ ਕਹੇ ਤੇ। ਸੋ ਇਹੋ ਜਿਹੀ ਕਰਾਮਾਤ ਫਿਰ ਦੇਖਦਾ ਕਰਕੇ, ਅਤੇ ਜਪਿਆ ਕਿ ਨਾ ਕਹਿ ਤੂੰ, ਕਹਿੰਦੀ ਜੇ ਜਿਹੜਾ ਤੇਰੀ ਬਚਨ ਸਿੱਧੀ ਹੋ ਜਾਏ, ਮੈਂ ਇੰਨਾ ਜਪ ਮਹਾਰਾਜੀ ਕਹਿੰਦੇ ਕਰੋੜਾਂ ਜੀਭਾਂ ਬਣ ਜਿਵੇਂ ਹੋ ਜਾਣ, ਲੱਖਾਂ ਲੱਖਾਂ ਫਿਰ ਕਰੋੜਾਂ ਕਰੋੜਾਂ ਵਾਰ ਜਪਿਆ ਜਾਵੇ, ਸਵਾ ਸਵਾ ਲੱਖ ਮਾਲ ਮੂਲ ਮੰਤਰ ਦੇ ਪਾਠ ਕਰਦੇ ਪਿਆਰੇ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ, ਸੌ ਸੌ ਪਾਠ ਜਪਜੀ ਸਾਹਿਬ ਦੇ ਕਰ ਲੈਂਦੇ, ਤਦ ਕਿਤੇ ਸ਼ਕਤੀਆਂ ਦਾ ਆਵੇਸ਼ ਹੁੰਦਾ, ਕਰੇ ਤਾਂ ਸਹੀ ਕੋਈ। ਹਾਂਜੀ
ਸਹਿਸ ਫਨੀ ਜਪ ਪਿਓ ਸੇਖ ਨਾਗ,
ਹੁਣ ਸਹਿਸ ਫਨੀ ਸਹਿਸ ਹਜ਼ਾਰ ਫਨ ਵਾਲਾ ਸੇਸ ਨਾਗ ਵੀ ਜਪਦਾ ਤੈਨੂੰ, ਦੋ ਹਜ਼ਾਰ ਜੀਵ ਦੇ ਨਾਲ ਰੋਜ਼, ਅਤੇ ਜਪਦਾ ਵੀ ਜਿਹੜਾ ਨਿਤ ਨਵਾਂ ਨਾ ਹੁਣ ਜਪਦਾ, ਜਿਹੜੇ ਅੱਜ ਜਪੇ ਨੇ ਕੱਲ੍ਹ ਨੂੰ ਨਹੀਂ ਜਪਣੇ, ਨਿਤ ਨਵੇਂ ਨਾਂ ਲੈ ਕੇ ਇੰਨਾ ਜਪਦਾ ਉਹ ਸੇਸ ਨਾਗ ਜਿਹੜਾ ਸਹਿਸ ਫਨੀ। ਹਾਂਜੀ
ਹਰ ਜਪਦਿਆਂ ਅੰਤ ਨਾ ਪਾਵੇ ਗੋ,
ਜਪਦਿਆ
ਹਰ ਜਪਦੇ ਅੰਤ ਨਾ ਪਾਵੇ ਗੋ,
ਪਰ ਹਰੀ ਨੂੰ ਇੰਨਾ ਜਪਦਾ ਹੈ ਅੰਤ ਨਹੀਂ ਪਰ ਪਾ ਸਕਿਆ, ਜਪਣਾ ਹੈ ਆਪਾਂ ਨੇ ਅੰਤ ਵਾਲੇ ਪਾਸੇ ਨੂੰ ਨਹੀਂ ਜਾਣਾ, ਜਪੀਏ ਲਾਹਾ ਲਈਏ, ਜਿਵੇਂ ਸਮੁੰਦਰ ਦੇ ਵਿੱਚ ਮੱਛੀ ਜਿਹੜੀ ਹੈ ਅੰਤ ਤਾਂ ਨਹੀਂ ਨਾ ਲੈ ਸਕਦੀ, ਤਾਰੀਆਂ ਲਾ ਕੇ ਅਨੰਦ ਤਾਂ ਲੈਂਦੀ ਹੈ, ਇਉਂ ਸਮੁੰਦਰ ਦੀ ਨਿਆਈ ਨੇ ਉਹ ਅਕਾਲ ਪੁਰਖ ਵਾਹਿਗੁਰੂ ਅਥਾਹ ਨੇ, ਆਪਾਂ ਵੀ ਮੱਛੀ ਦੀ ਨਿਆਈ ਤਾਰੀਆਂ ਲਾ ਕੇ ਗੋਤੇ ਲਾ ਕੇ ਆਨੰਦ ਲਈਏ, ਜਪ ਕੇ ਪੰਛੀ ਆਕਾਸ ਦੇ ਵਿੱਚ ਜਿਹੜਾ ਵਿਚਰਦਾ ਹੈ ਉਡਾਰੀਆਂ ਮਾਰਦਾ ਅੰਤ ਤਾਂ ਨਹੀਂ ਨਾ ਲੈ ਸਕਦਾ, ਆਨੰਦ ਲੈਂਦਾ। ਇਉਂ ਤੂੰ ਦਰੀਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਅੰਤ ਲੈਣ ਵਾਲੇ ਪਾਸੇ ਨੂੰ ਨਹੀਂ ਜਾਣਾ, ਆਨੰਦ ਲੈਣਾ ਅੰਤ ਨਹੀਂ ਲੈਣਾ। ਚਲੋ
ਤੂੰ ਅਥਾਹ ਅਗਮ ਅਗਮ ਹੈ,
ਤੂੰ ਮਾਰਾ ਅਥਾਹ ਹੈ ਅੰਤ ਕਿਵੇਂ ਲਵਾਂਗੇ ਤੇਰਾ, ਅਤਿ ਅਗਮ ਹੈ ਤੂੰ ਮਰਸ਼ੇ ਪਾਸ, ਅਗਮ ਤੋਂ ਤੂੰ ਮਨ ਕਰਕੇ ਅਗਮ ਹੈ, ਬਾਣੀ ਕਰਕੇ ਤੂੰ ਅਗਮ ਹੈ। ਹਾਂਜੀ
ਮਤ ਗੁਰਮਤਿ ਮਨ ਠਹਿਰਾਵੇਗੋ।
ਹਾਂ, ਜਦੋਂ ਮਤ ਦੇ ਵਿੱਚ ਬੁੱਧੀ ਦੇ ਵਿੱਚ ਗੁਰਮਤ ਆ ਗਈ ਨਾ, ਫਿਰ ਮਨ ਠਹਿਰ ਜਾਂਦਾ। ਜਿਹੜਾ ਭੱਜਿਆ ਫਿਰਦਾ ਸੀ ਨਾ, ਟਪੂਸੀਆਂ ਮਾਰਦਾ ਸੀ, ਪਗਾ ਬਿਨ ਹੁਰੀਆ ਮਾਰਤਾ, ਪੈਰਾਂ ਤੋਂ ਬਿਨਾਂ ਹੀ ਭੱਜਿਆ ਫਿਰਦਾ ਮਨ, ਪਗਾ ਬਿਨ ਹੁਰੀਆ ਮਾਰ, ਹੁਰੀਆ ਨਾਮ ਸਾਲਾਂ ਨੂੰ ਕਹਿੰਦੇ ਨੇ, ਪੈਰਾਂ ਤੋਂ ਬਿਨਾਂ ਸਾਲਾਂ ਮਾਰਦਾ। ਹੁਣ ਇੱਥੇ ਬੈਠਿਆ ਇੰਡੀਆ ਮਾਰਤੀ ਸਾਲ, ਉਧਰ ਨੂੰ ਚੱਲ ਗਿਆ, ਕਿਸੇ ਦਾ ਕਨੇਡਾ ਤੋਂ ਨਿਕਲ ਕੇ ਫਿਰ ਚੱਲ ਗਿਆ ਇੰਗਲੈਂਡ ਵੱਲ ਨੂੰ। ਹਾਂ, ਤਾਂ ਲੰਗਰ ਤਾਂ ਬਹੁਤਾ ਦੂਰ ਹੈ ਨਹੀਂ ਫਿਰ।
ਜਨ ਜਨ ਤੂੰ ਜਪਿਓ ਤੇਈ ਜਨ ਨਿੱਕੇ।
ਹਾਂ, ਜਿਨ੍ਹਾਂ ਨੇ ਮਹਾਰਾਜ ਤੈਨੂੰ ਜਪਿਆ ਨਾ, ਤੇਈ ਮੈਨੇ ਉਹ ਜਾਣਾ, ਨਿੱਕੇ ਮੈਨੇ ਨਿੱਕੇ ਜੇ ਨਹੀਂ ਹੋ ਗਏ, ਨਿੱਕੇ ਸ੍ਰੇਸ਼ਟ ਹੋ ਗਏ। ਨਿੱਕੇ ਦਾ ਅਰਥ ਹੈ ਸ੍ਰੇਸ਼ਟ ਹੋ ਗਏ।
ਹਰ ਜਪ ਤਿਹੋ ਕੋ ਸੁੱਖ ਪਾਵੇਗੋ।
ਹਾਂ, ਹਰੀ ਦੇ ਜਪਣ ਵਾਲਿਆਂ ਨੂੰ, ਜਿਹੜੇ ਹਰੀ ਤੈਨੂੰ ਜਪਣੇ ਵਾਲੇ ਨੇ, ਤਿਹਨਾਂ ਨੂੰ ਤੂੰ ਸੁੱਖ ਪ੍ਰਾਪਤ ਕਰ ਦਿੰਦਾ। ਜਪ ਤਿਹਾ ਕਹੋ, ਜਪਣ ਵਾਲਿਆਂ ਨੂੰ ਸੁੱਖ ਪ੍ਰਾਪਤ ਕਰਾ ਦਿੰਦਾ ਤੂੰ। ਇਹ ਪੜ੍ਹ ਲਓ ਜਪ ਤਿਹਾ ਹੋ ਸਾਰੇ ਇਕੱਠੇ। ਜਿਨ ਤੂੰ ਜਪਿਓ,
ਜਿਨ ਤੂੰ ਜਪਿਓ
ਤੇਈ ਜਨ ਨੀਕੇ,
ਤੇਈ ਜਨ ਨੀਕੇ
ਹਰ ਜਪ ਤਿਹਾ ਕਹੋ,
ਹਰ ਜਪ ਤਿਹਾ ਕਹੋ
ਸੁੱਖ ਪਾਵੇਗੋ,
ਸੁੱਖ ਪਾਵੇਗੋ।
ਬੋਲਿਓ,
ਜਿਨ ਤੂੰ ਜਪਿਓ ਤੇਈ ਜਨ ਨੀਕੇ, ਹਰ ਜਪ ਤਿਹਾ ਕਹੋ ਸੁੱਖ ਪਾਵੇਗੋ।
ਪਾਵੇ ਦਲਾਵਾਂ ਨਹੀਂ ਲਾਈਆਂ,
ਪਾਵੇਗੋ।
ਹਾਂ, ਪਾਵੇ ਦਲਾਵਾਂ ਦਾ ਖਿਆਲ ਰੱਖੋ। ਬਿਦਰ
ਬਿਦਰ ਦਾਸੀ ਸੁੱਤ ਛੋਕ ਛੋਹਰਾ।
ਹਾਂ, ਸੁੱਤ ਤੇ ਜਮਕੀ ਲਾ ਕੋਮਾ। ਬਿਦਰ ਦਾਸੀ ਸੁੱਤ ਛੋਕ ਛੋਹਰਾ,
ਬਿਦਰ ਦਾਸੀ ਸੁੱਤ ਛੋਕ ਛੋਹਰਾ।
ਹਾਂ, ਵੱਡੇ ਸੱਚੇ ਬੋਲੋ। ਹਾਂ, ਫਿਰ
ਕ੍ਰਿਸ਼ਨ ਅੰਕ ਗੱਲ ਲਾਵੇ ਗੋ।
ਠੀਕ, ਹੁਣ ਲੱਗ ਗਿਆ ਦਿਲਾਂ। ਬਿਦਰ ਜਿਹੜਾ ਸੀ ਦਾਸੀ ਦਾ ਸੁੱਤ ਮੈਨੇ ਪੁੱਤਰ ਸੀ ਨਾ, ਉਹ ਵੀ ਨੀਵੀਂ ਜਾਤੀ ਵਿੱਚੋਂ ਮੰਨਿਆ ਗਿਆ। ਫਿਰ ਲੋਕ ਤਾਂ ਗਲਾਨੀ ਕਰਦੇ ਸੀ, ਸੂਤ ਕਰਦੇ ਸੀ, ਉਹ ਤੋਂ ਛੋਕ ਮੈਨੇ ਸੂਤ ਕਰਦੇ ਸੀ ਉਹ ਪਵਿੱਤਰ ਜਾਣ ਕੇ ਉਹਨੂੰ। ਅਤੇ ਛੋਹਰਾ ਐਸਾ, ਇਹ ਬਾਂਗਰ ਦੀ ਬੋਲੀ ਆ ਛੋਹਰਾ, ਅਰੇ ਛੋਹਰੇ ਭਾਈ ਜਿਹੜਾ ਉਹ ਕਹਿੰਦੇ ਆ ਨਾ ਬਾਂਗਰ ਵਾਲੇ, ਛੋਹਰਾ ਕਹਿੰਦੇ ਆ। ਪਟਿਆਲਾ ਟੱਪ ਜੋ ਛੋਹਰਾ ਸ਼ੁਰੂ ਹੋ ਜਾਂਦਾ ਅੱਗੇ ਨੂੰ। ਹਾਂ, ਇੱਥੇ ਜਮਕੀ ਲਾਉਣੀ ਸੁੱਖ ਪਾਵੇ। ਬੇਦਰ ਦਾਸੀ ਜਿਹੜਾ ਦਾਸੀ ਦਾ ਪੁੱਤਰ ਸੀ, ਸੁੱਤ ਮੈਨੇ ਪੁੱਤਰ ਸੀ ਦਾਸੀ ਦਾ, ਅਤੇ ਛੋਕ ਛੂਤ ਕਰਦੇ ਸੀ ਲੋਕ ਇੱਥੋਂ ਸੂਦਰ ਜਾਣ ਕੇ। ਅਤੇ ਛੋਹਰਾ ਇਸ ਛੋਕਰੇ ਨੂੰ ਕ੍ਰਿਸ਼ਨ ਅੰਕ ਗੱਲ ਲਾਵਾ ਗੋ। ਕ੍ਰਿਸ਼ਨ ਮਹਾਰਾਜ ਜੀ ਨੇ ਇਹਨੂੰ ਅੰਕ ਨਾਮ ਹੈ ਜਿਹੜਾ ਸੀ ਪੱਖ ਕਰਕੇ ਗੱਲ ਨਾ ਲਾ ਲਿਆ। ਇੱਥੇ ਅੰਕ ਦੀ ਕੱਕੇ ਨੂੰ ਸਿਆਰੀ ਆ ਨਾ, ਪੱਖ ਕਰਕੇ, ਅੰਕ ਮੀਨਸ ਪੱਖ, ਅੰਗੀਕਾਰ ਕੀਤਾ, ਪੱਖ ਕੀਤਾ, ਗੱਲ ਲਾ ਲਿਆ ਉਸ ਨੂੰ ਜਿਹੜੇ ਲੋਕ ਗਲਾਨੀ ਕਰਦੇ ਸੀ। ਸ਼ੁਰੂ ਹੋਇਆ ਸਰ ਜਾਤ ਨਜਾਤ ਤੋਂ, ਵੀ ਨੀਵੀਂ ਜਾਤ ਕਰਕੇ ਮਨ ਵਿੱਚ ਭਰਮ ਨਾ ਕਰਿਆ ਕਰ, ਆ ਨੀਵੀਂ ਜਾਤ ਵਾਲੋਂ ਕਿਵੇਂ ਗੱਲ ਲਾਉਂਦਾ ਵਾਹਿਗੁਰੂ। ਹਾਂਜੀ,
ਜਲਤ ਉਪਤ
ਓਪਤ
ਓਪਤ ਪਈ ਹੈ ਕਾਸ਼ਟ ਕਾਸ਼ਟ।
ਹਾਂ,
ਅੰਗ ਤਰਾਵੇਗੋ।
ਕਾਸ਼ਟ ਕਾਸ਼ਟ ਨਹੀਂ ਕਰਨਾ, ਇੱਕ ਕਾਸ਼ਟ 'ਤੇ ਰੁਕ ਜਾਣਾ, ਦੂਜੇ ਕਾਸ਼ਟ ਨੂੰ ਉਧਰ ਲਾ ਲੈਣਾ, ਫਿਰ ਅਰਥ ਬਣੂ। ਜਲ ਤੇ ਉਪਤ ਪਈ ਹੈ ਕਾਸ਼ਟ,
ਜਲ ਤੇ ਉਪਤ ਪਈ ਹੈ ਕਾਸ਼ਟ,
ਕਾਸ਼ਟ ਅੰਗ ਤਰਾਵੇ ਗੋ,
ਕਾਸ਼ਟ ਅੰਗ ਤਰਾਵੇ ਗੋ।
ਕਾਸ਼ਟ ਨਾਮ ਲੱਕੜ, ਲੱਕੜ ਪੈਦਾ ਕਿੱਥੋਂ ਹੁੰਦੀ ਹੈ? ਪਾਣੀ ਤੋਂ। ਜਲ ਤੇ ਉਪਤ, ਉਪਤ ਮੈਨੇ ਪੈਦਾ, ਲੱਕੜ ਜਿਹੜੀ ਹੈ ਪਾਣੀ ਨੇ ਉਹਨੂੰ ਪੈਦਾ ਕੀਤਾ ਲੱਕੜ ਨੂੰ। ਹੁਣ ਆਪਣਾ ਇਹ ਬਿਰਧ ਜਾਣ ਕੇ ਵੀ ਮੇਰੇ ਤੋਂ ਪੈਦਾ ਹੋਈ ਹੈ, ਕਾਸ਼ਟ ਅੰਗ ਤਰਾਵੇ ਗੋ, ਕਾਸ਼ਟ ਨੂੰ ਆਪਣਾ ਪੱਖ ਕਰਕੇ ਤਰਾਉਂਦਾ, ਡੁੱਬਣ ਨਹੀਂ ਦਿੰਦਾ ਵੀ ਮੇਰੇ ਤੋਂ ਪੈਦਾ ਹੋ ਜਾਣਾ, ਡੁੱਬਾਂ ਕਿਉਂ? ਇਵੇਂ ਹੀ ਪਰਮੇਸ਼ਰ ਵੀ ਜਿਹੜਾ ਹੈ, ਅੱਗੇ ਦੱਸਣਗੇ,
ਰਾਮ ਜਨਾ ਹਰ ਆਪ ਸਵਾਰੇ।
ਇਉਂ ਰਾਮ ਦੇ ਜਨ ਵੀ ਰੱਬ ਤੋਂ ਪੈਦਾ ਹੋਣ ਕਰਕੇ ਉਹਨਾਂ ਨੂੰ ਆਪ ਸਵਾਰਦਾ ਵੀ ਮੇਰੇ ਨੇ, ਮੇਰੇ ਤੋਂ ਪੈਦਾ ਹੋਏ ਨੇ। ਆਪਣਾ
ਬਿਰਧ ਰਖਾਵੇ ਗੋ,
ਰੱਬ ਵੀ ਆਪਣਾ ਬਿਰਧ ਰੱਖਦਾ ਫਿਰ ਵੀ ਮੇਰੀ ਸ਼ਰਨ ਵਿੱਚ ਆਏ ਨੇ, ਜੋ ਸਰਨ ਆਵੇ ਅਤੇ ਸਿਕੰਠ ਲਾਵੇ, ਇਹੋ ਬਿਰਧ ਸੁਆਮੀ ਸੰਦਾ, ਉਹਦਾ ਬਿਰਧ ਆ ਇਹ, ਉਹਦਾ ਹੋਵੇ ਸਹੀ ਕੋਈ। ਲੱਕੜ ਪਾਣੀ ਦੀ ਹੋ ਗਈ ਨਾ, ਡੁੱਬਣ ਨਹੀਂ ਦਿੱਤੀ, ਅਸੀਂ ਵੀ ਰੱਬ ਦੇ ਹੋ ਜਾਈਏ, ਸਾਨੂੰ ਵੀ ਨਹੀਂ ਡੁੱਬਣ ਦੇਣਾ, ਤਰਾਊਗਾ ਜ਼ਰੂਰ, ਹੋ ਜਾਈਏ ਪਰ ਉਹਦੇ। ਉਹ ਸੰਗ, ਉਹ ਸੰਗਤ ਦਾ ਫਲ ਦੱਸਿਆ ਸੀ, ਲੋਹਾ ਲੱਕੜ ਦਾ ਸੰਗ ਕਰਕੇ ਤਰ ਜਾਂਦਾ। ਹੁਣ ਇੱਥੇ ਇਹ ਪ੍ਰਕਰਨ ਹੋਰ ਹੈ, ਇੱਥੇ ਪ੍ਰਕਰਨ ਹੈ ਵੀ ਉਹ ਜੀਤ ਜੀ ਚੇਤ ਜੀ ਤੋਂ ਪੈਦਾ ਹੁੰਦੀ ਹੈ, ਉਹਦੀ ਸੰਭਾਲ ਕਰਦਾ। ਆਪਾਂ ਪੁੱਤਰ ਪੈਦਾ ਕੀਤੇ ਸੰਭਾਲ ਨਹੀਂ ਕਰਦੇ, ਪਰਿਵਾਰ ਦੀ ਸੰਭਾਲ ਨਹੀਂ ਕਰਦੇ। ਪਾਣੀ ਨੇ ਵੀ ਲੱਕੜ ਨੂੰ ਪੈਦਾ ਕੀਤਾ ਆਪਣੇ ਤੋਂ, ਉਹਨੂੰ ਆਪਣੇ 'ਚੋਂ ਪੈਦਾ ਕਰਕੇ ਆਪਣੇ 'ਚ ਡੁੱਬਣ ਨਹੀਂ ਦਿੱਤਾ, ਆਪਣੀ ਜਾਣ ਕੇ ਬਚਾਇਆ, ਰੱਖਿਆ ਕੀਤੀ। ਐਵੇਂ ਆਪਾਂ ਵੀ ਰੱਬ ਤੋਂ ਪੈਦਾ ਹੋਏ ਹਾਂ, ਜੇ ਉਹਦੇ ਆਸਰਿਤ ਹੋਵਾਂਗੇ, ਉਹਦੀ ਟੇਕ ਲਵਾਂਗੇ, ਉੱਠ ਲਵਾਂਗੇ, ਡੁੱਬਣ ਉਹ ਵੀ ਨਹੀਂ ਸਾਨੂੰ ਦਿੰਦਾ, ਉਹਦਾ ਵੀ ਬਿਰਦੇ ਹੀ ਹੈ। ਹਾਂਜੀ,
ਹਮ ਪਾਥਰ ਲੋਹ ਬੜ ਪਾਥਰ ਗੁਰ,
ਗੁਰੂ ਨਹੀਂ ਪੱਥਰ ਹੈਗਾ, ਵਾਹਿਗੁਰੂ ਪਾਥਰ 'ਤੇ ਵਿਸ਼ਰਾਮ ਕਰੋ। ਹਮ ਪਾਥਰ ਲੋਹ ਵੜ ਪਾਥਰ ਗੁਰਸੰਗਤ ਨਾਵ ਤਰਾਵੈਗੋ,
ਗੁਰਸੰਗਤ ਨਾਮ ਤਰਾਵੈਗੋ।
ਇਹਨੂੰ ਨਾਵ ਪੜ੍ਹਨਾ, ਨਾਮ ਨਹੀਂ ਕਹਿਣਾ। ਨਾਮ ਤਾਂ ਨਾਉਂ ਦਾ ਵਾਚਕ ਹੋਜੂ, ਨਾਵ ਮਾਨੇ ਨੌਕਾ,
ਨਾਵ
ਬੇੜੀ। ਅਸੀਂ ਹਾਂ ਮਹਾਰਾਜ ਜੀ, ਹਮ ਪਾਥਰ, ਅੱਗੇ ਫਿਰ ਅੱਗੇ ਸਿਰੇ 'ਤੇ ਜਾ ਕੇ ਪਾਥਰ ਪਿਆ, ਅਸੀਂ ਪੱਥਰਾਂ ਵਿੱਚੋਂ ਭਾਰੀ ਪੱਥਰ, ਵੱਡੇ ਪੱਥਰ ਪਏ ਹਾਂ, ਛੋਟੇ ਮੋਟੇ ਨਹੀਂ। ਲੋਹ, ਲੋਹਿਆਂ ਵਿੱਚੋਂ ਵੱਡੇ ਲੋਹੇ ਹਾਂ ਅਸੀਂ, ਬੜਾ ਕਠੋਰ ਆ ਮਨ ਲੋਹੇ ਮੰਗੂ, ਸਾਡਾ ਕਦੇ ਨਰਮ ਹੈ ਹੀ ਨਹੀਂ, ਦਇਆ ਤਰਸ ਸੋ ਕਠੋਰ ਹੀ ਹੈ ਲੋਹੇ ਵਾਂਗੂ। ਜਦੋਂ ਗੁਰਸੰਗਤ ਨਾਵ ਤਰਾਵੈਗੋ, ਜਦੋਂ ਗੁਰੂ ਦੀ ਸੰਗਤ ਰੂਪੀ ਨਾਵ ਮਨੇ ਨੌਕਾ 'ਤੇ ਚੜ੍ਹੇ, ਬੇੜੀ 'ਤੇ ਚੜ੍ਹੇ, ਤਰਾਵੈਗੋ, ਇਹ ਚੜ੍ਹ ਕੇ ਬੇੜੀ 'ਤੇ ਤਰਾ ਦੇਣਗੇ ਮਹਾਰਾਜ ਜੀ।
ਜੋ ਸਤ ਸੰਗਤ ਤਰਿਓ ਜਲਾਹੋ,
ਹੁਣ ਨੀਚ ਸੰਗਤ ਦੀ ਮਲ ਗੱਲ ਕਰਦੇ ਸਨ, ਨੀਚੀ ਜਾਤੀ ਦੀ, ਕਿਉਂਕਿ ਜਲਾਹਾ ਜਿਹੜਾ ਸੀ ਕਬੀਰ, ਕੀ ਉਹ ਨੀਵੀਂ ਜਾਤੀ ਜੁਲਾਹਿਆਂ ਵਿੱਚੋਂ ਸੀ? ਜਿਵੇਂ ਉਹ ਵੱਡਿਆਂ ਦੀ ਸੰਗਤ ਕਰਕੇ, ਰਾਮਾਨੰਦ ਦੀ ਸੰਗਤ ਕਰਕੇ ਤਰ ਗਿਆ। ਹਾਂਜੀ,
ਸੰਤ ਜਿਨ੍ਹਾਂ ਮਨ ਭਾਵੇਗੋ,
ਉਸ ਭਾਵੇਗੋ,
ਭਾਵੇਗੋ
ਨਹੀਂ ਇੱਕੋ ਲੱਗੀ ਆ ਜੀ,
ਭਾਵੇ,
ਹਾਂ ਹੁਣ ਲੱਗ ਗਏ ਦੋ। ਉਹ ਸੰਤ ਜਨ ਜਿਹੜੇ ਸੀ ਰਾਮਾਨੰਦ ਜੈਸੇ, ਉਹਨਾਂ ਨਾਲ ਮਿਲ ਕੇ ਭਾਈ ਸੰਤ ਜਨਾਂ ਨੂੰ ਮਨ ਜਿਹੜਾ ਭਾਈ ਭਾਗ ਜਾਂਦਾ, ਫਿਰ ਸੰਗਤ ਕੀਤੀ ਜਦੋਂ ਸੰਤ ਜਨਾਂ ਨੂੰ, ਉਹਦਾ ਵੀ ਮਨ ਭਾ ਗਿਆ, ਉਹ ਸੰਤ ਜਨਾਂ ਨੂੰ ਭਾ ਗਿਆ। ਖਰੇ ਖਰੋਏ
ਬੈਠਤ ਉਠਤ ਮਾਰਗ ਪੰਥ ਧਿਆਵੈ ਗੋ,
ਅਨਵੇ ਅਰਥ ਲੱਗਣਗੇ, ਖਰੇ ਦਾ ਅਰਥ ਬਾਅਦ 'ਚ ਲੱਗੂਗਾ, ਪਹਿਲਾਂ ਖਰੋਏ ਤੋਂ ਅਰਥ ਸ਼ੁਰੂ ਹੋਊ। ਖਰੋਏ ਮਨੇ ਖੜ੍ਹੇ ਹੋਏ ਵੀ ਅਸੀਂ, ਬੈਠਤ ਬੈਠੇ ਹੋਏ ਵੀ, ਉੱਠਦੋਂ ਬੈਠ ਕੇ ਉੱਠਦਿਆਂ ਜਦ ਵੀ। ਮਾਰਗ ਪੰਥ ਧਿਆਵੈਗੋ, ਜਿਹੜਾ ਭਗਤੀ ਮਾਰਗ ਹੈ ਨਾ ਸੰਸਾਰ 'ਚ, ਉਹ ਇੱਕ ਖਰੇ ਮਨੇ ਖਰਾ ਮਾਰਗ ਹੈ। ਇਹ ਪੰਥ 'ਤੇ ਤੁਰ ਕੇ ਮਾਰ ਅਸੀਂ ਤੈਨੂੰ ਧਿਆਉਣਾ ਕੀਤਾ। ਇੱਕ ਮਾਰਗ ਆ ਗਿਆ, ਇੱਕ ਪੰਥ ਆ ਗਿਆ ਨਾ, ਮਾਰਗ ਨੂੰ ਜਿਹੜਾ ਭਗਤੀ ਮਾਰਗ ਹੈ, ਅਤੇ ਇਸ ਖਰੇ ਪੰਥ ਨੂੰ ਅਸੀਂ ਮਹਾਰਾਜ ਪਾਤਸ਼ਾਹ ਪੰਥ 'ਤੇ ਤੁਰ ਕੇ, ਖਰੇ ਦਾ ਅਰਥ ਚੰਗੇ ਪੰਥ 'ਤੇ, ਖਰੇ ਦਾ ਅਰਥ ਪੰਥ ਨਾਲ ਲੱਗੂਗਾ, ਫਿਰ ਅਸੀਂ ਤੇਰੇ ਨਾਮ ਨੂੰ ਇਹ ਰਾਹ ਤੁਰ ਕੇ ਸੱਚੇ ਪਾਤਸ਼ਾਹ ਪੰਥ ਭਗਤ ਗਿਆਨ ਭਗਤੀ ਮਾਰਗ ਵਾਲੇ 'ਤੇ ਤੁਰ ਕੇ ਤੈਨੂੰ ਧਿਆਵਣਾ ਕੀਤਾ ਹੈ।
ਸਤਿਗੁਰ ਵਚਨ, ਵਚਨ ਹੈ ਸਤਿਗੁਰ,
ਵਚਨ ਦਾ ਅਰਥ ਇੱਥੇ ਬਾਣੀ, ਜਿਹੜੇ ਸਤਿਗੁਰਾਂ ਦੀ ਬਾਣੀ ਹੈ। ਸੋ ਇਹ ਭਾਈ ਪਰਮੇਸ਼ਰ ਰੂਪ ਹੈ, ਅਤੇ ਜਿਹੜੀ ਬਾਣੀ ਹੈ ਨਾ ਸਤਿਗੁਰ ਬਚਨ ਨੇ, ਜਿਹੜੀ ਸਤਿਗੁਰ ਦੀ ਬਾਣੀ ਹੈ, ਇਹ ਸਤਿਗੁਰੂ ਰੂਪ ਹੈ ਅਤੇ ਸਤਿਗੁਰੂ ਬਾਣੀ ਰੂਪ ਹੈ, ਸਤਿਗੁਰ ਬਚਨ। ਸੋ ਬਾਣੀ ਜਿਹੜੀ ਹੈ ਸਤਿਗੁਰਾਂ ਦੀ, ਉਹ ਸਤਿਗੁਰੂ ਰੂਪ ਹੈ ਅਤੇ ਸਤਿਗੁਰੂ ਬਾਣੀ ਰੂਪ ਨੇ, ਬਚਨ ਹੈ ਸਤਿਗੁਰ। ਹਾਂਜੀ,
ਪਾਦਰ ਮੁਕਤ ਜਨਾਬ ਹੈ ਗੋ,
ਪਾਦਰ ਦਾ ਥੋੜ੍ਹਾ ਸਿੱਧਾ ਰਸਤਾ, ਇਹ ਬਾਣੀ ਜਿਹੜੀ ਹੈ ਨਾ, ਫਿਰ ਜਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਣੀ ਰਾਹੀਂ ਸਾਨੂੰ ਸਿੱਧਾ ਰਸਤਾ, ਸਟਰੇਟ ਰਸਤਾ ਦੱਸ ਰਹੇ ਨੇ ਪਾਰ ਹੋਣ ਵਾਸਤੇ। ਵਿੰਗਾ ਟੇਢਾ ਰਸਤਾ ਨਹੀਂ, ਕਿੰਨਾ ਕੁਛ ਕਰਨਾ ਪੈਂਦਾ ਜੇ ਰੱਬ ਸ਼ੁਕਰ ਕਰੋ, ਆਪਾਂ ਨੂੰ ਸਿੱਖਾਂ ਦੇ ਘਰ ਜਨਮ ਮਿਲ ਗਏ, ਕਿਤੇ ਜੈਨੀਆਂ ਦੇ ਮਿਲ ਜਾਂਦਾ, ਅਤੇ ਬਾਲ ਫਿਰ ਜੜ੍ਹਾਂ 'ਚੋਂ ਪੱਟਦੇ ਨੇ, ਉਹ ਮੁੰਨਲ ਨਹੀਂ ਕਰਦੇ, ਜੜ੍ਹਾਂ 'ਚੋਂ ਪੱਟਦੇ ਨੇ, ਚੇਲਾ ਬਣਾਉਂਦੇ ਨੇ, ਪੱਟਣ ਵੇਲੇ ਫਿਰ ਕਹਿੰਦੇ ਨੇ ਅਬ ਦੁੱਖ ਫਿਰ ਸੁੱਖ, ਅਬ ਦੁੱਖ ਫਿਰ ਸੁੱਖ, ਇਕੱਲਾ ਇਕੱਲਾ ਬਾਲ ਪੱਟੀ ਜਾਂਦੇ ਨੇ ਸਿਰ 'ਚੋਂ, ਸਿਰ ਗੰਦਾ ਫਰੋਲਣਾ ਪੈਂਦਾ, ਨਹਾਉਂਦੇ ਨਹੀਂ, ਜੂਠਾ ਖਾਂਦੇ ਨੇ। ਸੋ ਮਹਾਰਾਜ ਜੀ ਕਹਿੰਦੇ ਪੱਧਰਾ ਰਸਤਾ ਥੋੜ੍ਹਾ ਮਿਲਾਪਦਾ, ਗੁਰਮਤਿ ਗਾਡੀ ਦਾ ਸਾਨੂੰ ਪੱਧਰਾ ਰਸਤਾ ਮਹਾਰਾਜ ਨੇ ਦੱਸਣਾ ਕੀਤਾ। ਜੋਗੀ ਬਣਾਂਗੇ, ਕੰਨ ਪਕੁੰਨ ਪੜਵਾਉਣੇ ਪੈਣਗੇ, ਗ੍ਰਿਸ਼ਤੀ ਨਹੀਂ ਹੋ ਸਕਦੇ, ਘਰ ਬਾਰ ਤਿਆਗਣਾ ਪਊ। ਸੋ ਕਿੰਨਾ ਪੱਧਰਾ ਗੁਰਮਤਿ ਦਾ ਰਸਤਾ ਸਾਨੂੰ ਮਹਾਰਾਜ ਨੇ ਬਖਸ਼ਣਾ ਕੀਤਾ। ਪੱਧਰ ਮੁਕਤ ਜਨਾਬ ਹੈ, ਮੁਕਤੀ ਦਾ ਪੱਧਰਾ ਰਸਤਾ ਜਨਾਇਆ ਸਤਿਗੁਰਾਂ ਨੇ। ਹਾਂਜੀ, ਸਾਸਨ
ਸਾਸ ਸਾਸ ਬਲ ਪਾਈ ਹੈ, ਨੇ ਸਾਸਨ ਨਾਮ ਧਿਆਵੈ ਗੋ।
ਹਾਂ, ਸਾਸ ਇਹਦੇ ਤਿੰਨ ਅਰਥ ਹੁੰਦੇ ਨੇ। ਪਹਿਲਾ ਅਰਥ ਹੈ ਸਾਸ ਨ, ਮਹਾਰਾਜ ਮੈਂ ਸਾਸਾਂ ਤੋਂ ਨੇਹ ਸਾਸਨ ਹੋ ਰਿਹਾ ਮੈਂ ਤਾਂ, ਅਤੇ ਬਲ ਪਾਈ ਹੈ, ਤੁਸੀਂ ਕਿਰਪਾ ਕਰੋ, ਬਲ ਦਿਓ, ਬਲ ਪਾਓ, ਜਿਸ ਕਰਕੇ ਮੈਂ ਸਾਸ ਸਾਸ ਨਾਮ ਧਿਆਵਾਂ, ਗੋ ਨਾਮ ਨੂੰ ਧਿਆਵਾਂ, ਅਤੇ ਧਿਆਉਣੇ ਕਰਕੇ ਧਿਆਉਣਾ ਕਿਵੇਂ ਹੈ? ਨਿਸ਼ਾਸਨ, ਨਿਸ਼ਾਸਨ ਦਾ ਅਰਥ ਇੱਕ ਰਸ। ਹੁਣ ਪਹਿਲੇ ਸ਼ਾਸਨ ਸ਼ਾਸਨ ਦਾ ਅਰਥ ਹੋ ਗਿਆ, ਮੈਂ ਸਾਸਾਂ ਤੋਂ ਬਿਨਾਂ ਹੁੰਦਾ ਜਾ ਰਿਹਾ, ਨਿਸ਼ਾਸਨ ਹੁੰਦਾ ਜਾ ਰਿਹਾ, ਤੁਸੀਂ ਬਲ ਪਾਓ ਕਿਤੇ ਸਾਹ ਨਿਕਲੇ ਨਾ ਜਾਣ। ਹਾਂਜੀ, ਜਿਸ ਕਰਕੇ ਫਿਰ ਮੈਂ ਨਿਸ਼ਾਸਨ ਨਾਮ ਧਿਆਵਾਂਗੋ, ਨਿਸ਼ਾਸਨ ਦਾ ਅਰਥ ਇੱਕ ਰਸ। ਹੁਣ ਪਹਿਲਾਂ ਮੈਂ ਇੱਕ ਰਸ ਹੋ ਕੇ ਤੇਰੇ ਨਾਮ ਨੂੰ ਧਿਆਵਾਂ, ਇੱਕ ਰਸ ਨਾਮ ਨੂੰ ਧਿਆਵਾਂ, ਇਹ ਪਹਿਲਾ ਅਰਥ ਹੋਇਆ। ਦੂਜਾ ਸ਼ਾਸਨ ਦਾ ਅਰਥ ਹੁੰਦਾ ਆਗਿਆ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੀ ਆਗਿਆ ਕਰਕੇ, ਸੱਚੇ ਪਾਤਸ਼ਾਹ ਤੁਸੀਂ ਆਗਿਆ ਕਰੋ ਅਤੇ ਮੈਨੂੰ ਇਹ ਬਲ ਬਲ ਪਾਓ, ਸ਼ਕਤੀ ਦਿਓ ਮੈਨੂੰ, ਤਾਂ ਜੋ ਮੈਂ ਸਾਸ ਸਾਸ ਤੁਹਾਡੇ ਨਾਮ ਨੂੰ ਧਿਆਵਾਂ, ਜਦੋਂ ਨਾਮ ਨੂੰ ਧਿਆਵਾਂਗਾ ਨਿਸ਼ਾਸਨ, ਨਿਸ਼ਾਸਨ ਦਾ ਅਰਥ ਹੈ ਫਿਰ ਸ਼ੰਕਿਆਂ ਤੋਂ ਰਹਿਤ ਹੋ ਜਾਊਂਗੀ, ਮੈਨੂੰ ਕੋਈ ਸ਼ੰਕਾ ਨਹੀਂ ਰਹਿਣਾ ਨਾਮ ਧਿਆਉਣੇ ਕਰਕੇ। ਤੀਜਾ ਅਰਥ ਸ਼ਾਸਨ ਨਾਮ ਹੁੰਦਾ ਤਾੜਨਾ ਦਾ, ਸ਼ਾਸਨ ਨਾਮ ਤਾੜਨਾ ਦਾ ਵੀ ਹੈ, ਤਿੰਨ ਅਰਥ ਨੇ ਸ਼ਾਸਨ ਦੇ। ਪਹਿਲਾਂ ਸ਼ਾਸਨ ਤਿਆਗ ਆ ਗਿਆ, ਉਦੋਂ ਪਹਿਲਾਂ ਸ਼ਾਸਾਂ ਤੋਂ ਬਿਨਾਂ ਹੋਣ ਲੱਗਾ, ਅਤੇ ਤੀਜਾ ਸ਼ਾਸਨ ਤਾੜਨਾ। ਤਾੜਨਾ ਕਿਹਨਾਂ ਦੀ ਹੈ? ਜਮਦੂਤਾਂ ਦੀ। ਮਹਾਰਸ਼ੇ ਪਾਤਸ਼ਾਹ ਜੀ ਆ ਜਮਦੂਤ ਜਿਹੜੇ ਨੇ ਮੈਨੂੰ ਸ਼ਾਸਨ ਤਾੜਨਾ ਕਰ ਰਹੇ ਨੇ ਸਾਸ ਸਾਸ, ਅਤੇ ਤੁਸੀਂ ਮਹਾਰਾਜ ਬਲ ਪਾਓ, ਕਿਰਪਾ ਕਰੋ, ਬਲ ਪਾਓ, ਨੇ ਸ਼ਾਸਨ ਨਾਮ ਧਿਆਵਾਂ ਗੋ, ਮੈਂ ਜਿਹੜਾ ਸੀ ਨਾਮ ਧਿਆਵਾਂ ਅਤੇ ਨੇ ਸ਼ਾਸਨ ਸੱਚੇ ਪਾਤਸ਼ਾਹ ਜੀ ਸੰਕਿਆਂ ਤੋਂ ਰਹਿਤ ਹੋ ਜਾਵਾਂ, ਜਾਂ ਸੱਚੇ ਪਾਤਸ਼ਾਹ ਜੀ ਨੇ ਸ਼ਾਸਨ, ਸ਼ਾਸਨ ਨਾਮ ਤਾੜਨਾ, ਨੇ ਮੈਨੇ ਬਿਨਾਂ, ਇਹ ਜਮਦੂਤਾਂ ਦੀ ਤਾੜਨਾ ਤੋਂ ਬਿਨਾਂ ਹੋ ਜਾਵਾਂ ਮੈਂ, ਸ਼ਾਸਨ ਮੈਨੂੰ ਤਾੜਨਾ ਕਰ ਰਹੇ ਨੇ ਉਹ ਆ ਕੇ, ਸਾਹ ਆਉਂਦੇ ਸਾਹ ਜਾਂਦੇ, ਤੁਸੀਂ ਬਲ ਦਿਓ ਜਿਸ ਕਰਕੇ ਮੈਂ ਨਾਮ ਧਿਆਵਾਂ ਅਤੇ ਨੇ ਸ਼ਾਸਨ, ਇਹਨਾਂ ਦੀ ਤਾੜਨਾ ਤੋਂ ਨੇਹ ਮੈਨੇ ਰਹਿਤ ਹੋ ਜਾਵਾਂ। ਸੋ ਤਿੰਨੇ ਅਰਥ ਸੰਪਰਦਾਇ ਨੇ ਟਕਸਾਲ 'ਚ ਕੀਤੇ ਜਾਂਦੇ ਨੇ। ਹਾਂਜੀ,
ਗੌਰ ਪਾਰਸਾਦੀ ਹੋਮੇ ਬੂਝੈ।
ਹਾਂ, ਮੈਂ ਇੱਥੇ ਨਹੀਂ ਲੱਗਿਆ ਜਨਾਬ।
ਗੌਰ ਪਾਰਸਾਦੀ ਹੋਮੇ ਬੂਝੈ,
ਠੀਕ, ਇਹ ਬੂਝਾ ਦਲੈਂਕੜੇ ਨੇ ਤੁਹਾਡੇ ਕੋਲ ਸਾਰਿਆਂ ਕੋਲ ਹੀ ਨਾ?
ਹਾਂਜੀ,
ਇਹਨੂੰ ਪੁੱਲਾ ਹੀ ਪੜਨਾ, ਬੂਝੈ ਜੇ ਭਾਰਾ ਹੋਣਾ ਕਿਤੇ ਬੁੱਝਣ ਦਾ ਅਰਥ ਹੋਜੂ, ਇਹ ਬੁੱਝਣ ਦਾ ਅਰਥ ਹੈ, ਗੁਰਾਂ ਦੀ ਕਿਰਪਾ ਨਾਲ ਹੋਮੇ ਬੂਝੈ ਬੁੱਝਦੀ ਹੈ, ਜੇ ਬੁੱਝਿਆ ਜ਼ਿਆਦਾ ਭਾਰਾ ਕਰਾਂਗੇ ਤਾਂ ਬੁੱਝਣ ਦਾ ਅਰਥ, ਗੁਰਾਂ ਦੀ ਕਿਰਪਾ ਨਾ ਹੋ ਮੈਂ ਬੁੱਝ ਲਈ, ਪਰ ਇਹ ਬੁੱਝਣ ਦਾ ਅਰਥ ਹੈ, ਗੁਰਾਂ ਦੀ ਹੋਈ ਪ੍ਰਸਾਦੀ ਕਿਰਪਾ, ਹੋ ਮੈਂ ਬੁੱਝ ਗਈ ਬਾਈ ਸਾਰੀ, ਫਿਰ ਬੁੱਝ ਗਈ ਜਦੋਂ
ਤਾਂ ਗੁਰਮਤਿ ਨਾਮ ਸਮਾਵੈ ਗੋ,
ਫਿਰ ਗੁਰਮਤੀ ਗੁਰਮਤਿ ਕਰਕੇ ਗੁਰਮਤੀਆ ਹੋ ਕੇ ਨਾਮੀ ਵਾਹਿਗੁਰੂ ਵਿੱਚ ਫਿਰ ਮੈਂ ਸਮਾ ਜਾਵਾਂਗਾ।
ਸਤਿਗੁਰ ਦਾਤਾ ਜੀ ਜਿਆਨ ਕੋ,
ਠੀਕ,
ਭਾਗਹੀਨ
ਨਹੀਂ
ਭਾਵੈ ਗੋ,
ਠੀਕ ਹੋ ਗਿਆ। ਸਤਿਗੁਰ ਦਾਤਾ ਜੀ ਜੀਅਨ ਕੋ, ਸਤਿਗੁਰੂ ਜੀ ਜੀਅਨ ਮੈਨੇ ਜੀਆਂ ਨੂੰ ਜੀ ਦਾਨ ਵਾਲੇ, ਜੀ ਦਾਨ ਦੇਣ ਵਾਲੇ ਦਾਤੇ ਨੇ, ਭਾਗਹੀਨ ਨਹੀਂ ਭਾਵੈ ਗੋ, ਜਿਹੜੇ ਭਾਗਾਂ 'ਤੇ ਹੀਣੇ ਨੇ ਉਹਨਾਂ ਨੂੰ ਪਾਉਂਦਾ ਹੀ ਨਹੀਂ ਬਈ ਸਤਿਗੁਰੂ, ਚੰਗਾ ਹੀ ਨਹੀਂ ਲੱਗਦਾ, ਗੁਰੂ ਵਾਲੇ ਬਣ ਨੂੰ ਜੀ ਨਹੀਂ ਕਰਦਾ। ਹਾਂਜੀ,
ਫਿਰ ਇਹ ਵੇਲਾ ਹੱਥ ਨਾ ਆਵੇ,
ਵੇਖੀ ਆ ਮੁੜ ਕੇ ਮਨੁੱਖਾ ਜਾਣ ਵਾਲਾ ਵੇਲਾ ਹੱਥ ਨਹੀਂ ਆਉਣਾ, ਮਸਾਂ ਮਿਲਿਆ ਇਹ, ਜੇ ਹੁਣ ਵੀ ਖੁੰਝਾ ਲਿਆ, ਹੁਣ ਵੀ ਗੁਰੂ ਵਾਲਾ ਨਾ ਬਣਿਆ, ਫਿਰ ਪਰਤਾਪੈ
ਪਰਤਾਪੈ ਪਛਤਾਵੇਗੋ।
ਹਾਂ, ਪਰ ਮੈਨੇ ਵਿਸ਼ੇਸ਼ ਕਰਕੇ ਤਪੈ ਭਲੀ ਪ੍ਰਕਾਰ, ਜਾਂ ਪਰਦਾਰਥ ਭਲੀ ਪ੍ਰਕਾਰ ਵੀ ਹੁੰਦਾ ਹੈ, ਭਲੀ ਪ੍ਰਕਾਰ ਤਪੇਗਾ, ਫਿਰ ਤਪਿਆ ਹੋਇਆ ਪਛਤਾਵੇਗਾ ਵੀ, ਪਛਤਾਵੇਗੋ, ਪਛਤਾਉਣਾ ਪਵੇਗਾ, ਭਲੀ ਪ੍ਰਕਾਰ ਤਪੇਗਾ ਅਤੇ ਫਿਰ ਪਛਤਾਏਗਾ ਵੀ ਬਣੇ ਨਾ ਗਏ ਗੁਰੂ ਵਾਲੇ।
ਜੇ ਕੋ ਭਲਾ ਲੋੜ ਹੈ ਭਲ ਆਪਣਾ ਗੁਰ ਪਾਵੇਗੋ,
ਠੀਕ, ਜੇ ਕੋ ਭਲਾ ਲੋੜ ਹੈ ਭਲ ਆਪਣਾ, ਇੱਥੇ ਵਿਸ਼ਰਾਮ ਕਰਨਾ, ਪੜਿਓ ਸਾਰੇ, ਗੁਰ ਆਗੈ ਟਹਿ ਟਹਿ ਪਾਵੇ ਗੋ,
ਗੁਰ ਆਗੈ ਟਹਿ ਟਹਿ ਪਾਵੇ ਗੋ।
ਜੇ ਕੋ ਭਲਾ, ਜੇ ਕੋਈ ਭਲਾ ਪੁਰਸ਼ ਆਪਣਾ ਭਲਾ ਚਾਹੁੰਦਾ ਹੈ ਨਾ, ਕੀ ਕਰੇ ਫਿਰ ਉਹ? ਗੁਰ ਆਗੈ, ਗੁਰੂ ਜੀ ਦੇ ਅੱਗੇ ਢਹਿ ਢਹਿ ਪੈ ਜਾਵੇ, ਡਿੱਗ ਜਾਵੇ ਗੁਰੂ ਦੇ ਅੱਗੇ। ਜਦੋਂ ਗੁਰੂ ਅਮਰਦਾਸ ਜੀ ਡਿੱਗੇ ਨਾ ਪਾਣੀ ਦੀ ਗਾਗਰ ਲੈ ਕੇ, ਰਾਤ ਦਾ ਵੇਲਾ ਸੀ, ਖਿਆਲ ਕਰੋ ਵੀ ਖਡੂਰ ਸਾਹਿਬ ਤੋਂ ਜਿਹੜਾ ਸੀ ਗੋਬਿੰਦਵਾਲ ਸਾਹਿਬ ਪਾਣੀ ਜਿਹੜਾ ਸੀ ਬਿਆਸ ਤੋਂ ਖਡੂਰ ਸਾਹਿਬ ਲੈ ਕੇ ਆਉਂਦੇ। 80 ਸਾਲ ਦੀਆਂ ਵਰਿਆਂ ਦੀ ਉਮਰ ਹੈ, ਝੱਖੜ ਵਗਦਾ, ਮੀਂਹ ਪੈਂਦਾ, ਪਾਣੀ ਦੀ ਗਾਗਰ ਸਿਰ 'ਤੇ ਤਿਲਕ ਕੇ ਡਿੱਗ ਪਏ। ਤੋ ਜਲਾ ਸਾਖੀ ਲੰਮੀ ਹੈ, ਬਸ ਜਦੋਂ ਡਿੱਗਣ ਦੀ ਗੱਲ ਹੋਈ ਕਹਿੰਦੇ ਜੀ ਡਿੱਗੇ ਨੇ ਉੱਥੇ, ਸਤਿਗੁਰੂ ਕਹਿੰਦੇ ਬਸ ਡਿੱਗਣਾ ਹੀ ਸੀ, ਗੁਰੂ ਅੰਗਦ ਸਾਹਿਬ ਜੀ ਕਹਿੰਦੇ ਬਸ ਡਿੱਗ ਜੇ ਤਾਂ ਡਿੱਗ ਪਏ ਨਾ, ਬਸ ਉਦੋਂ ਫਿਰ ਆ ਜਾ ਤੈਨੂੰ ਹੁਣ ਗੁੱਦੀ ਗੁਰਤਾ ਗੱਦੀ ਦਾ ਮਾਲਕ ਬਣ ਗਿਆ, ਤੂੰ ਡਿੱਗ ਪਿਆ ਬਸ ਦਰ 'ਤੇ, ਇਹ ਡਿੱਗਣਾ ਹੀ ਪੈਂਦਾ। ਗੁਰ ਆਗਾ ਟਹਿਟਾ ਪਾਵੈ ਗੋ, ਗੁਰੂ ਦੇ ਦਰ 'ਤੇ ਭਾਈ ਡਿੱਗੇ ਸਹੀ ਕੋਈ ਆ ਕੇ। ਹਾਂਜੀ, ਜੇ ਕੋਈ ਆਪਣਾ ਫਲਾ ਚਾਹੁੰਦਾ ਹੈ
ਡਿੱਗਣਾ। ਨਾਨਕ ਦਿਆ, ਨਾਨਕ ਦਿਆ ਦਿਆ ਕਰ ਠਾਕਰ ਮੈਂ ਸਤਿਗੁਰ।
ਮੈਂ ਸਤਿਗੁਰੂ ਵੀ ਨਹੀਂ, ਮੈਂ ਠਾਕੁਰ ਵੀ ਨਹੀਂ। ਆਪਾਂ ਠਾਕੁਰ ਦੇ ਵਿਸਰਾਮ ਕਰਾਂਗੇ ਜਦੋਂ ਅਰਥ ਠੀਕ ਹੋ ਜੂ। ਨਾਨਕ
ਨਾਨਕ
ਦਇਆ ਦਇਆ ਕਰ ਠਾਕੁਰ,
ਦਇਆ ਦਇਆ ਕਰ ਠਾਕੁਰ।
ਹੇ ਦਇਆ ਦੇ ਸਰੂਪ ਮਹਾਰਾਜ ਜੀ, ਸਾਡੇ 'ਤੇ ਠਾਕੁਰ ਜੀ ਦਇਆ ਕਰੋ, ਜਿਸ ਦਇਆ ਕਰਕੇ ਮੈਂ ਸਤਿਗੁਰ ਭਸਮ
ਸਤਿਗੁਰ ਭਸਮ ਲਗਾਵੇਗੋ
ਲਗਾਵੇਗੋ। ਸਤਿਗੁਰਾਂ ਦੀ ਭਸਮ ਕੀ ਧੂੜੀ, ਸਤਿਗੁਰਾਂ ਦੀ ਚੰਨ ਧੂੜੀ, ਫਿਰ ਮੈਂ ਮੱਥੇ ਨੂੰ ਲਾਵਾਂ। ਮੱਥੇ ਨੂੰ ਧੂੜੀ ਤਾਂ ਹੀ ਲੱਗੂਗੀ, ਡਿੱਗੂਗਾ ਕੋਈ ਖੜ੍ਹੇ ਨੂੰ ਕਿਵੇਂ ਲੱਗੂਗੀ, ਡਿੱਗਿਆ ਹੀ ਨਹੀਂ ਚਰਨਾਂ 'ਤੇ, ਡਿੱਗਣਾ ਡਿੱਗ ਕੇ ਧੂੜੀ ਲੱਗੂਗੀ ਨਾ। ਪਹਿਲਾਂ ਡਿੱਗਣ ਦੀ ਗੱਲ ਕੀਤੀ, ਫਿਰ ਤੁਸੀਂ ਦਇਆ ਕਰੋ ਠਾਕੁਰ ਸੱਚੇ ਪਾਤਸ਼ਾਹ ਜੀ, ਉਹ ਧੂੜੀ ਹੁਣ ਡਿੱਗੇ ਹੋਇਆਂ ਨੂੰ ਮੱਥੇ ਨੂੰ ਲੱਗ ਜਾਵੇ ਕਿਤੇ।
ਕਾਨੜਾ ਮਹੱਲਾ ਚੌਥਾ,
ਅੱਗੇ ਕਰ ਦਿਓ ਫਿਰ, ਅੱਗੇ ਬਾਰੀ ਦੇ ਦਿਓ ਉਹਨਾਂ ਨੂੰ ਉਡੀਕਦੇ ਨੇ।
ਕਾਨੜਾ ਮਹੱਲਾ ਚੌਥਾ
ਜੀ,
ਮਨ ਹਰ ਰੰਗ ਰਾਤਾ ਗਾਵੇਗੋ।
ਮਨ ਹਰੀ ਦੇ ਨਾਮ ਵਿੱਚ ਰੱਤਾ ਹੋਇਆ, ਗੁਣਾਂ ਨੂੰ ਗਾਉਣ ਵਾਲਾ ਹੋਇਆ ਜੀ।
ਭੈ ਭੈ ਤਰਾਸ ਭੈ ਹੈ ਨਿਰਮਲ,
ਭੈ ਦਾ ਅਰਥ ਵੀ ਡਰ, ਫਿਰ ਭਾਇਆ ਉਹਦਾ ਅਰਥ ਵੀ ਡਰ, ਤਰਾਸ ਦਾ ਅਰਥ ਵੀ ਡਰ ਹੁੰਦਾ, ਤਿੰਨਾਂ ਨੂੰ ਫਿਰ ਸੈੱਟ ਕਰਨਾ ਜਿੱਥੇ ਇੱਥੇ ਇਹਨਾਂ ਦੀ ਲਵੰਤਾ ਲੱਗੇਗੀ। ਭੈ ਦਾ ਅਰਥ ਭੈਦਾਇਕ, ਭੈਦਾਇਕ ਕੌਣ ਨੇ, ਜਿਹੜੇ ਜਮਦੂਤ, ਭੈਦਾਇਕ ਜਿਹੜੇ ਜਮਦੂਤ ਨੇ ਉਹਨਾਂ ਦਾ ਡਰ ਜਿਹੜਾ ਹੈ ਨਾ, ਭੈ ਜਿਹੜਾ ਸੀ ਉਹ ਡਰ ਹੋ ਰਿਹਾ, ਅਤੇ ਉਹ ਜਿਹੜਾ ਭੈਦਾਇਕ ਜਮਾਂ ਦਾ ਡਰ ਸੀ ਨਾ, ਉਹ ਹੁਣ ਭੈ ਨਿਵਰਤ ਹੋ ਗਿਆ ਜੀ। ਹੁਣ ਉਹ ਨਿਵਰਤ ਹੋਣੇ ਕਰਕੇ ਕੀ ਹੋ ਗਏ, ਨਿਰਮਲ ਨਿਰਮਲ ਹੋ ਗਏ ਆ। ਫਿਰ ਇਹ ਇੱਦਾਂ ਅਰਥ ਬਣਾਓ, ਭੈ ਭੈ ਤਰਾਸ
ਭੈ ਭੈ ਤਰਾਸ
ਭੈ ਹੈ ਨਿਰਮਲ
ਭੈ ਹੈ ਨਿਰਮਲ
ਨਿਰਮਲ ਹੋ ਗਏ। ਜਦੋਂ ਜਿਹਨਾਂ ਪੁਰਸ਼ਾਂ ਨੂੰ ਜਿਹੜਾ ਜਮਾਂ ਭੈ ਦਾ ਜਿਹੜੇ ਜਮ ਸੀ ਨਾ, ਉਹਨਾਂ ਦਾ ਜਿਹੜਾ ਭੈ ਸੀ ਉਹ ਭਾਈ ਨਿਵਿਰਤ ਭੈ ਮੈਨ ਹੋ ਗਿਆ, ਨਿਵਿਰਤ ਹੋ ਗਿਆ। ਉਹ ਨਿਵਿਰਤ ਹੋਣੇ ਕਰਕੇ ਭੈ ਹੈ ਨਿਰਮਲ, ਫਿਰ ਤਾਂ ਨਿਰਮਲ ਹੋ ਗਏ। ਉਹ ਭਾਈ ਨਿਵਿਰਤ ਕਿਵੇਂ ਹੋਇਆ ਸੀ ਅੱਗੇ ਦੱਸਿਆ, ਗੁਰਮਤ ਲਾਗ
ਗੁਰਮਤ ਲਾਗ
ਲਗਾਵੈ ਗੋ
ਲਗਾਵੈ ਗੋ।
ਜਿਉਂ ਗੁਰਮਤ ਦੀ ਲਾਗ ਲੱਗੀ, ਲਾਗ ਕਾਹਦੀ ਲੱਗੀ, ਭਜਨ ਕਰਨ ਦੀ, ਸਿਮਰਨ ਕਰਨ ਦੀ ਜਦੋਂ ਲਾਗ ਲੱਗੀ ਨਾ, ਜਿਹੜਾ ਭਾਏਦਾਇਕ ਜਿਹੜੇ ਜਮਦੂਤ ਸੀ ਉਹਨਾਂ ਦਾ ਜਿਹੜਾ ਭੈ ਸੀ ਉਹ ਭਾਈ ਨਿਵਿਰਤ ਹੋ ਗਿਆ ਅਤੇ ਨਿਰਮਲ ਹੋ ਗਏ। ਚਲੋ,
ਹਰ ਰੰਗ ਰਾਤਾ ਸਦ ਬੈਰਾਗੀ ਹਰ ਨਿਕਟ ਤਿਨਾ ਘਰ ਆਵੇਗੋ।
ਹਰੀ ਦੇ ਜਦੋਂ ਪ੍ਰੇਮ ਵਿੱਚ ਰੰਗ ਦਾ ਅਰਥ ਹੈ ਪ੍ਰੇਮ, ਹਰੀ ਦੇ ਪ੍ਰੇਮ ਵਿੱਚ ਜਦੋਂ ਭਾਈ ਕੋਈ ਰੰਗਿਆ ਗਿਆ ਨਾ, ਅਤੇ ਉਹ ਸਦਾ ਦਾ ਬਰਾਗੀ ਬਣ ਗਿਆ ਉਹ। ਹਾਂਜੀ, ਇਹ ਨਹੀਂ ਕਿ ਅੱਜ ਥੋੜ੍ਹੀ ਜਿਹੀ ਚਲੋ ਸੰਗਤ ਕੀਤੀ ਬਰਾਗ ਆ ਗਿਆ, ਅਤੇ ਤਿੰਨ ਤਰ੍ਹਾਂ ਦਾ ਬਰਾਗ ਹੈ, ਉਹ ਤਾਂ ਨੌ ਪ੍ਰਕਾਰ ਦਾ, ਤਿੰਨ ਦਾ ਸਮਝ ਲਓ ਹਾਲੇ। ਇੱਕ ਗਧਾ ਬਰਾਗ ਹੈ, ਇੱਕ ਘੋੜਾ ਬਰਾਗ ਹੈ, ਇੱਕ ਸ਼ੇਰ ਬਰਾਗ ਹੈ। ਗਧਾ ਬਰਾਗ ਕੀ ਹੁੰਦਾ, ਘੁਮਿਆਰ ਜਿਹੜਾ ਨਾ ਉਹ ਗਧੇ ਦੀ ਉਹ ਕੁੰਡੀ ਖੋਲ੍ਹ ਦਿੰਦਾ, ਪੈਖੜ ਖੋਲ੍ਹ ਦਿੰਦਾ, ਆਪ ਹੀ ਚੱਲ ਜਾਂਦਾ ਰੂੜੀਆਂ 'ਤੇ, ਉਹਨੂੰ ਪੱਠੇ ਲਿਆਉਣ ਦੀ ਲੋੜ ਨਹੀਂ ਪੈਂਦੀ ਘੁਮਿਆਰ ਨੂੰ, ਰੂੜੀਆਂ 'ਤੇ ਗੰਦ ਮੰਦ ਛੱਕ ਛਕਾ ਕੇ ਫਿਰ ਘੁਮਿਆਰ ਨੂੰ ਜਾ ਕੇ ਲਿਆਉਣ ਦੀ ਵੀ ਲੋੜ ਨਹੀਂ, ਲੈਣ ਨਹੀਂ ਜਾਂਦਾ ਉਹਨੂੰ, ਆਪਣੇ ਆਪ ਹੀ ਆ ਜਾਂਦਾ ਖਾ ਕੇ ਗੰਦ ਮੰਦ ਉੱਥੋਂ। ਇਹ ਗਧੇ ਦੀ ਪ੍ਰਕਿਰਤੀ ਹੈ। ਹੁਣ ਗਧਾ ਬਰਾਗ ਕੀ ਹੋਇਆ, ਘਰਦਿਆਂ ਤੋਂ ਥੋੜ੍ਹਾ ਬਹੁਤ ਜਿਹੜਾ ਸੀ ਘੁਮਿਆਰ ਵਾਂਗੂ ਕਰਦਾ ਸੀ, ਘਰਦਿਆਂ ਦੀ ਪਾਲਣ ਪੋਸ਼ਣ ਕਰਦਾ ਸੀ, ਪਿੱਠ ਦੇ ਭਾਰ ਬਠੇਰਾ ਢੋਇਆ ਘਰਦਿਆਂ ਵਾਸਤੇ, ਢੋ ਕੇ ਫਿਰ ਜਿਹੜਾ ਸੀ ਕਹਿੰਦਾ ਵੀ ਚਲੋ ਛੱਡੋ ਕੀ ਲੋੜ ਹੈ, ਘਰ 'ਤੇ ਮਾੜਾ ਮੋੜਾ ਸਿਮਣ ਕਰ ਬਾਹਰ ਚੱਲ ਗਿਆ। ਬਾਹਰ ਚੱਲਣ ਤੋਂ ਚਲਾ ਗਿਆ, ਥੋੜ੍ਹਾ ਚਿਰ ਫਿਰ ਰਿਹਾ, ਫਿਰ ਮੋਹ ਜਾਗ ਪਿਆ ਘਰਦਿਆਂ ਦਾ, ਲੈਣ ਵੀ ਨਹੀਂ ਕੋਈ ਗਿਆ। ਹਾਂਜੀ, ਆਪਣੇ ਆਪੇ ਮੁੜੇ ਆਇਆ, ਕਹਿੰਦਾ ਚਲੋ ਘਰੇ ਬਹਿ ਕੇ ਜਪ ਲਾਂਗੇ। ਇਹ ਗਧਾ ਵਰਾਗ ਹੈ, ਘੋੜਾ ਵਰਾਗ ਹੈ, ਘੋੜੇ ਦੀ ਪ੍ਰਕਿਰਤੀ ਹੈ ਵੀ ਘੋੜਾ ਇੱਕ ਵਾਰੀ ਜਿਹੜਾ ਘਰੋਂ ਮਾਲਕ ਛੱਡ ਦਿੰਦਾ ਨਾ, ਜਿੰਨਾ ਚਿਰ ਮਾਲਕ ਲੈ ਕੇ ਨਹੀਂ ਆਉਂਦਾ ਵਾਪਸ ਨਹੀਂ ਆਉਂਦਾ, ਲੱਭ ਕੇ ਲਿਆਉਣਾ ਪੈਂਦਾ। ਇਉਂ ਚੱਲ ਗਿਆ, ਚਲੋ ਵੀ ਸੰਤਾਂ ਮਹਾਤਮਾ ਦੀ ਸੰਗਤ ਕਰਦੇ ਹਾਂ, ਭਜਨ ਕਰਾਂਗੇ, ਸਿਮਰਨ ਕਰਾਂਗੇ, ਛੱਡੋ ਘਰ ਵਾਲਿਆਂ ਨੂੰ। ਚੱਲ ਗਿਆ, ਚਲਿਆ ਗਿਆ, ਮੁੜ ਕੇ ਘਰ ਵਾਲੀ ਨਿਆਣਿਆਂ ਨੂੰ ਇਕੱਠੇ ਕਰਕੇ ਲੈ ਗਈ, ਕਹਿੰਦੇ ਇੱਥੇ ਬੈਠਾ ਤਪ ਕਰਦਾ ਘਰੇ ਨਹੀਂ ਕਰ ਸਕਦਾ, ਚੱਲ ਮੁੜਿਆ ਆਇਆ ਲਿਆਂਦਾ ਵਾਪਸ ਆ ਗਿਆ। ਇਹ ਘੋੜਾ ਪਰ ਆ ਗਏ ਜਾਂ ਸ਼ੇਰ ਪਰ ਆ ਗਏ, ਸ਼ੇਰ ਵਾ ਇੱਕ ਵਾਰੀ ਜਿਹੜਾ ਭਾਈ ਪਿੰਜਰੇ 'ਚੋਂ ਨਿਕਲ ਗਿਆ ਨਾ, ਮੁੜ ਕੇ ਨਹੀਂ ਫਿਰ ਉਹ ਪੈਂਦਾ। ਇਉਂ ਜਿਹੜੇ ਨੇ ਇੱਕ ਵਾਰੀ ਐਸਾ ਬਰਾਗ ਹੋ ਗਿਆ, ਮੁੜ ਕੇ ਬੰਧਨਾਂ 'ਚ ਨਹੀਂ ਪੈਂਦੇ, ਭਾਵੇਂ ਰਹਿੰਦੇ ਗ੍ਰਸਥ ਬੱਚੇ ਹੋਣ, ਬੰਧਨਾਂ ਤੋਂ ਪਰੇ ਰਹਿੰਦੇ ਨੇ, ਸ਼ੇਰ ਵਿਰਾਗ। ਉਹ ਕਹਿੰਦੇ ਸਦ ਵੈਰਾਗੀ, ਫਿਰ ਸਦਾ ਦੇ ਵਿਰਾਗੀ ਨੇ, ਮੁੜ ਕੇ ਮੋਹ ਨਹੀਂ ਫਿਰ ਉਹਨਾਂ ਦੇ ਵਿੱਚ ਹੁੰਦਾ, ਭਾਵੇਂ ਰਹਿੰਦੇ ਘਰ ਹੀ ਨੇ। ਹਾਂਜੀ, ਗੁਰਮੁਖ ਮਾਇਆ ਵਿੱਚ ਉਦਾਸੀ, ਆ ਰਾਜਾ ਜਨਕ ਦੱਸਿਆ ਨਹੀਂ ਪਹਿਲਾਂ ਹੁਣ, ਅਤੇ ਰਾਜਾ ਵੀ ਸੀ, ਰਾਣੀਆਂ ਵੀ ਕਿੰਨੀਆਂ, ਕਿੰਨੀ ਮਾਇਆ, ਕਿੰਨੇ ਮਹਿਲ, ਕਿੰਨੀਆਂ ਫੌਜਾਂ, ਕਿੰਨੇ ਹਾਥੀ ਘੋੜੇ, ਪਰ ਇੰਨੇ ਪ੍ਰਵਿਰਤੀ ਵਿੱਚ ਰਹਿੰਦਾ ਹੋਇਆ ਨਿਵਿਰਤ ਸੀ, ਉਹ ਸਦ ਵੈਰਾਗੀ ਹੈ। ਹਾਂਜੀ, ਚਲੋ, ਹਰ ਨਿਕਟ ਤਿਨਾ ਘਰ ਆਵੇ ਗੋ, ਹਰੀ ਨੇੜੇ ਜਿਹੜਾ ਸਾਰਿਆਂ ਦੇ ਵੱਸਦਾ, ਫਿਰ ਉਹਨਾਂ ਦੇ ਹਿਰਦੇ ਰੂਪੀ ਘਰ ਚੱਕ ਕੇ ਸਾਖਿਆਤ ਹੋ ਜਾਂਦਾ। ਤਿੰਨ ਕੀ ਪੰਖ
ਮਿਲੇ ਤਾਂ ਜੀਵਾਂ,
ਦਲਾਵਾਂ ਨਹੀਂ ਲਾਈਆਂ,
ਤਿੰਨ ਕੀ ਪੰਖ ਮਿਲੇ ਤਾਂ ਜੀਵਾਂ,
ਹੁਣ ਲੱਗੀਆਂ ਨੇ ਖੜਕਦੀਆਂ, ਪੰਖ ਮੈਨੇ ਤੂੜੀ, ਉਹਨਾਂ ਦੀ ਕਿਤੇ ਤੂੜੀ ਸਾਨੂੰ ਮਿਲ ਜਾਵੇ ਨਾ, ਐਸੇ ਵਿਰਾਗੀਆਂ ਦੀ, ਐਸੇ ਉਦਾਸੀਆਂ ਦੀ,
ਕਰ ਕਿਰਪਾ,
ਤਾਂ ਮੈਂ ਜੀਣਾ ਵਾਂ, ਤਾਂ ਮੇਰਾ ਜੀਵਨ ਹੈ, ਕਰ ਕਿਰਪਾ
ਆਪ ਦਿਵਾਵੇ ਗੋ।
ਹਾਂ, ਕਿਰਪਾ ਕਰਕੇ ਭਾਈ ਹਰੀ ਆਪੇ ਤੇਰੇ ਕੋ ਦਵਾ ਦੇਵੇਗਾ। ਹਾਂਜੀ, ਤੇਰੇ ਤੋਂ ਆਪਣੇ ਆਪ ਨਹੀਂ ਹੋਣਾ ਕੁਛ, ਕਿਰਪਾ ਨਾਲ ਹੋ।
ਦੁਬਦਾ ਲੋਭ ਲੱਗੇ ਹੈ ਪ੍ਰਾਣੀ,
ਹਾਂ ਜਿਹੜੇ ਭਾਈ ਪ੍ਰਾਣੀ ਦੁਬਦਾ ਕਰਕੇ ਲੋਭ ਵਿੱਚ ਲੱਗੇ ਹੋਏ ਨੇ, ਉਹਨਾਂ ਦਾ
ਮਨ ਕੋਰਾ ਰੰਗ ਨਾ ਆਵੇ ਗੋ,
ਉਹਨਾਂ ਦਾ ਮਨ ਰੂਪੀ ਕੱਪੜਾ ਕੋਰਾ ਹੀ ਹੈ, ਜਿਵੇਂ ਕੋਰੇ ਕੱਪੜੇ ਦਾ ਬੀਬਣ ਦਾ ਰੰਗ ਨਹੀਂ ਨਾ ਚੜ੍ਹਦਾ, ਕੀ ਲਾਉਣਾ ਪੈਂਦਾ, ਪਾਹ ਲਾਉਣੀ ਪੈਂਦੀ ਹੈ ਤਾਂ ਰੰਗ ਚੜ੍ਹਦਾ। ਸੋ ਇਸ ਕਰਕੇ ਮਨ ਰੂਪੀ ਵਸਤਰ ਕੋਰਾ ਹੀ ਹੈ, ਉਹਨੂੰ ਨਾਮ ਰੂਪੀ ਰੰਗ ਨਹੀਂ ਚੜ੍ਹਦਾ।
ਫਿਰ ਬਾਬਾ ਜੀ ਨੂੰ ਕੀ ਕਹਿਣਾ,
ਉਲਟਿਓ
ਜਨਮ ਹੋਵੇ ਗੁਰ ਬਚਨੀ।
ਹਾਂ ਠੀਕ ਹੈ, ਗਲਤ ਕਰਨ ਦਾ ਪੁੱਛ ਲਿਆ, ਚੰਗੀ ਗੱਲ ਨਹੀਂ ਹੈ
ਜੀ,
ਠੀਕ ਹੈ, ਗਲਤ ਉਚਾਰਨ ਨਾਲ ਪੁੱਛਿਆ ਗਿਆ, ਵਧੀਆ ਗੱਲ, ਠੀਕ ਹੈ,
ਦੋ ਚੱਕਰਾਂ 'ਚ ਪਈ ਹੋਈ ਸੀ ਜੀ,
ਨਹੀਂ ਯੁਕਤੀ ਵਧੀਆ।
ਫਿਰ ਉਲਟਿਓ ਜਨਮ ਹੋਵੇ ਗੁਰ ਬਚਨੀ,
ਹਾਂ ਗੁਰਾਂ ਦੇ ਵਚਨਾਂ ਕਰਕੇ ਜਨਮ ਭਾਈ ਜਿਹੜਾ ਨਾ ਉਲਟ ਪੈਂਦਾ ਹੈ, ਆਉਂਦਾ ਨਾ ਪੰਕਤੀਆਂ ਬਾਣੀ 'ਚ, ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ, ਉਧਰੋਂ ਉਲਟ ਜਾਂਦਾ ਸੰਸਾਰ ਵਾਲੇ ਪਾਸਿਓਂ। ਜਿਵੇਂ ਬੁੱਲੇ ਨੇ ਕਿਹਾ ਸੀ, ਬੁੱਲਿਆ ਮਨ ਦਾ ਕੀ ਸਮਝਾਉਣਾ, ਇੱਧਰੋਂ ਪੱਠਿਆ ਉੱਧਰ ਲਾਉਣਾ, ਉਲਟਾਉਣਾ ਹੀ ਆਉਣਾ, ਪਲਟਾ ਹੀ ਦੇਣਾ ਹੈ। ਇਹ ਕਰਕੇ ਭਾਈ ਗੁਰਾਂ ਦੇ ਬਚਨ ਨਾਲ ਉਲਟਦਾ ਹੈ ਸੰਸਾਰ ਵਾਲੇ ਪਾਸਿਓਂ, ਫਿਰ ਰੱਬ ਵਾਲੇ ਪਾਸੇ ਲੱਗ ਜਾਂਦਾ ਹੈ। ਗੁਰਪੁਰਖ
ਮਿਲੇ ਰੰਗ ਲਾਵੇ,
ਜਦੋਂ ਗੁਰੂ ਪੁਰਖ ਜਿਹੜੇ ਨੇ ਮਹਾਰਾਜ ਜੀ ਪੂਰਨ, ਉਹ ਮਿਲ ਪੈਣ ਨਾ, ਫਿਰ ਉਹ ਰੰਗ ਲਾਵੇ ਗੋ, ਪ੍ਰੇਮ ਲਾ ਦਿੰਦੇ ਨੇ, ਰੰਗ ਦਾ ਅਰਥ ਪ੍ਰੇਮ। ਹਾਂਜੀ ਚਲੋ ਜੀ, ਆਸ਼ਟਪਦੀ ਪੂਰੀ ਕਰਨੀ ਆਪਾਂ ਨੇ, ਫਿਰ ਕਰ ਲਓ, ਦੋ ਬੰਦ ਹੋ ਗਏ।
ਇੰਦਰੀ ਦਸੈ ਦਸੈ ਫਿਰ ਦਾਵਤ,
ਹਾਂ ਇੰਦਰੀ ਦਸੇ, ਇੱਥੇ ਥੋੜ੍ਹੀ ਜੰਮ ਕਲਾ ਕਹਿੰਦਾ, ਇੰਦਰੀ ਦਸੇ ਦਸੇ ਫੁਨ ਧਾਵਤ, ਕਿਉਂਕਿ ਦਸ ਇੰਦਰੀਆਂ ਨੇ ਨਾ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਇਹ ਦਸੇ ਇੰਦਰੀਆਂ ਦਸੇ ਦਸਾਂ ਵੱਲ ਨੂੰ ਧੋਂਦੀਆਂ ਨੇ, ਦੌੜਦੀਆਂ ਨੇ। ਹਾਂਜੀ,
ਤਰੇ ਗਣਿਆ
ਛਿੰਨ ਟਿਕਾਵੇ ਗੋ, ਜਿਹੜਾ ਤਿੰਨ ਗੁਣੀ ਸੰਸਾਰ ਹੈ ਉਹਦੇ ਵਿੱਚ ਖਿੰਨ ਮਾਤਰ ਵੀ ਫਿਰ ਟਿਕਦਾ ਨਹੀਂ ਮਨ ਉਹਨਾਂ ਦਾ। ਸਤਿਗੁਰ
ਪਰਚੇ ਵਸਗਤ ਆਵੇ,
ਹਾਂ ਸਤ ਪਰਚਾ ਨਾਮ ਉਪਦੇਸ਼ ਦਾ, ਸਤਿਗੁਰਾਂ ਦੇ ਉਪਦੇਸ਼ ਕਰਕੇ ਭੱਜਿਆ ਹੋਇਆ ਮਨ ਜਿਹੜਾ ਦਸੇ ਦਸਾਂ ਵੱਲ ਫਿਰਦੀਆਂ ਤਾਂ ਇੰਦਰੀਆਂ, ਵਸਗਤ ਆਵੇ ਵਸ ਆ ਜਾਂਦੀਆਂ ਨੇ।
ਮੋਖ ਮੁਕਤ ਸੋ ਪਾਵੇ ਗੋ,
ਮੋਖ ਮੁਕਤ ਵਾਲੀ ਕੇਵਲ ਮੁਕਤੀ ਉਹਨੂੰ ਫਿਰ ਭਾਈ ਪਾ ਲਵੇਗਾ। ਓਂਕਾਰ ਇੱਦਾਂ ਦੇ ਇੱਦਾਂ ਬੋਲਾਂ ਜੀ, ਓਂਕਾਰ ਦੇਖੋ ਲਿਖਿਆ ਹੋਇਆ ਨਾ, ਜਿਵੇਂ ਹੁਣ ਇਹ ਦੇਖ ਲਓ, ਹੁਣ ਕਿਵੇਂ ਲਿਖਿਆ ਹੈ, ਓਂਕਾਰ ਤਾਂ ਨਹੀਂ ਲਿਖਿਆ, ਓਂਕਾਰ ਤਾਂ ਨਹੀਂ ਨਾ ਲਿਖਿਆ, ਏਕਮਕਾਰ ਵੀ ਨਹੀਂ ਲਿਖਿਆ, ਹੁਣ ਦੇਖੋ ਲਿਖਿਆ ਕਿਵੇਂ ਹੈ, ਓ ਅੰਕਾਰ ਉੜਦਾ ਮੁਖਲਾ ਉਹ ਹੋ ਗਿਆ ਨਾ, ਐੜੇ ਟਿੱਪੀ ਅੰਗ ਹੋ ਗਿਆ, ਤਾਂ ਅੱਗੇ ਕਾਰ ਹੋ ਗਿਆ ਓਅੰਕਾਰ, ਫਿਰ ਓਅੰਕਾਰ ਨਾ ਹੁਣ ਮੁੜ ਕੇ ਕਹੇ ਕੋਈ, ਬੋਲਿਓ ਫਿਰ ਠੀਕ। ਉਹ ਕਹਿੰਦੇ ਵੀ ਮਾਂ ਬੀਬੀ ਜੀ ਸੰਤ, ਉਹ ਮੈਂ ਸੰਥਿਆ ਦੀ ਤਾਂ ਲੋੜ ਨਹੀਂ ਜੀ, ਮੈਂ ਕਰ ਨਿਤਨੇਮ ਕਰ ਲੈਂਦੀ ਹਾਂ, ਸੁਣਾਇਓ ਜੀ ਪਾਠ। ਮੁੜ ਤੋਂ ਸੁਣਾ ਇਹ ਕਹਿੰਦੀ ਓਅੰਕਾਰ, ਅਤੇ ਹੁਣ ਸੰਥਿਆ ਦੀ ਲੋੜ ਪਏਗੀ ਪਹਿਲਾਂ ਤੋਂ ਹੀ ਨਾ ਜੀ, ਇਸ ਲਈ ਲੋੜ ਹੈ ਓਅੰਕਾਰ। ਇੱਕੋ ਰਵ ਰਹਿਆ ਜਿਹੜਾ ਓਅੰਕਾਰ ਦੇ ਹੱਥ ਮੰਗਲ ਰੂਪ ਵਾਹਿਗੁਰੂ ਹੈ, ਓਅੰਕਾਰ ਦਾ ਜਿਹੜਾ ਪ੍ਰਕਾਸ਼ ਰੂਪ ਵਾਹਿਗੁਰੂ ਹੈ ਨਾ ਇੱਕ, ਉਹ ਰਵ ਰਿਹਾ ਭਾਈ ਸਾਰੇ ਵਿਆਪ ਖੋੜਿਆ, ਓਅੰਕਾਰ ਤੋਂ ਹੀ ਹੋਇਆ ਸਾਰਾ ਕੁਛ। ਆਪਾਂ ਪੜ੍ਹਿਆ ਸੀ ਨਾ ਓਅੰਕਾਰ ਬਾਣੀ ਵਿੱਚ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨਚਿਤ, ਓਅੰਕਾਰ ਸੈਲਯੁਗ ਭਏ, ਓਅੰਕਾਰ ਵੇਦ ਨਿਰਮੈ, ਸਭ ਕੁਛ ਓਅੰਕਾਰ ਤੋਂ ਹੋਇਆ ਸ੍ਰਿਸ਼ਟੀ ਦਾ ਜਿੰਨਾ ਪਸਾਰਾ ਹੋਇਆ। ਹਾਂਜੀ ਸਭ ਇੱਕ
ਸਮਾਵੇਗਾ,
ਇਹ ਸਾਰਾ ਜਿਹੜਾ ਪਸਾਰਾ ਫਿਰ ਜਿਹੜਾ ਓਅੰਕਾਰ ਤੋਂ ਹੋਇਆ ਇੱਕ ਵਾਹਿਗੁਰੂ 'ਚ ਫਿਰ ਸਮਾ ਜਾਵੇਗਾ, ਫਿਰ ਇਕੱਲਾ ਹੀ ਰਹਿ ਜਾਵੇਗਾ ਵਾਹਿਗੁਰੂ ਕਿੰਨੇ ਯੁੱਗ, ਫਿਰ ਕੁਝ ਨਹੀਂ ਹੁੰਦਾ ਇੱਥੇ, ਫਿਰ ਓਅੰਕਾਰ ਨਹੀਂ ਉਹਦਾ ਸਰੂਪ ਲਾਕਾਰ ਨੇ ਉਹਦੇ 'ਚ ਮਿਲ ਜਾਂਦੇ ਨੇ।
ਇੱਕੋ ਰੂਪ ਇੱਕੋ ਬਹੁਰ ਰੰਗੀ,
ਹਾਂ ਵਾਹਿਗੁਰੂ ਇੱਕ ਇੱਕ ਹੀ ਹੈ, ਇੱਕ ਹੀ ਹੈ ਬਾਈ, ਉਹ ਬਹੁ ਰੰਗੀ ਹੈ। ਹਾਂਜੀ
ਸਭ ਏਕਤ ਬਚਨ ਚਲਾਵੇਗਾ,
ਸਭ ਏਕਤ ਏਕਤ ਪਾਠ ਹੈ ਦੇਖਿਓ, ਸਭ ਏਕਤ ਬਚਨ ਚਲਾਵੇਗਾ, ਸਭ ਇੱਕ ਉਹਦੇ ਬਚਨ, ਫਿਰ ਉਹ ਸਭ ਦੇ ਉੱਤੇ ਉਹਦਾ ਇੱਕ ਦਾ ਹੀ ਫਿਰ ਬਚਨ ਹੁਕਮ ਉਹਦਾ ਚੱਲਦਾ ਇੱਕ ਦਾ। ਹਾਂਜੀ
ਗੁਰਮੁਖ ਇੱਕੋ ਏਕ ਪਛਾਤਾ,
ਜਿਹੜਾ ਗੁਰਮੁਖਾਂ ਨੇ ਫਿਰ ਇੱਕ ਹੀ ਪਰਮੇਸ਼ਰ ਨੂੰ ਇੱਕ ਜਾਣ ਇੱਕੋ ਇੱਕ ਰੂਪ ਕਰਕੇ ਪਹਿਚਾਣ ਲਿਆ, ਇੱਕ ਇੱਕੋ ਇੱਕੋ ਇੱਕ ਪਰਮੇਸ਼ਰ ਨੂੰ ਪਹਿਚਾਣ ਲਿਆ ਗੁਰਮੁਖਾਂ ਨੇ। ਗੁਰਮੁਖ
ਗੁਰਮੁਖ ਹੋਏ ਲਿਖਾਵੇ ਗੋ,
ਪਰ ਇਹ ਨਿਯਮ ਹੈ ਭਾਈ, ਜੇ ਗੁਰਮੁਖ ਹੋਊਗਾ ਨਾ ਤਾਂ ਉਹ ਆਪਣਾ ਸਰੂਪ ਕਰਕੇ ਉਹਨੂੰ ਜਾਣੇਗਾ। ਹਾਂ ਵੀ ਪਰਮੇਸ਼ਰ ਦਾ ਪਰਮੇਸ਼ਰ ਮੇਰਾ ਸਰੂਪ ਹੈ, ਆਪਣਾ ਆਪ ਰੂਪ ਕਰਕੇ ਜਾਣੇਗਾ, ਲਿਖਾਵੇਗਾ ਮੈਨੇ ਜਾਣੇਗਾ ਗੁਰਮੁਖ।
ਗੁਰਮੁਖ ਜਾਏ ਮਿਲਾਏ ਨਿਜ ਮਹਿਲੀ,
ਉਹ ਫਿਰ ਗੁਰਮੁਖ ਜਿਹੜਾ ਹੈ ਨਾ ਨਿਜ ਮਹਿਲੀ ਆਪਣੇ ਨਿਜ ਸਰੂਪ ਪਰਮੇਸ਼ਰ ਵਿੱਚ ਜਾ ਕੇ ਮਿਲ ਜਾਏਗਾ। ਅਨਹਦ
ਅਨਹਦ ਸ਼ਬਦ ਬਜਾਵੇ ਗੋ,
ਫਿਰ ਅਨਹਦ ਸ਼ਬਦ ਜਿਹੜਾ ਹੈ ਭਾਈ ਇੱਕ ਰਸ ਗੁਰੂ ਦਾ ਉਪਦੇਸ਼ ਜਦੋਂ ਵੱਜੇਗਾ ਨਾ ਫਿਰ ਉਹ ਗੁਰਮੁਖ ਹੋ ਕੇ ਨਿਸ ਮਹਿਲੀ ਨਿਜ ਨਿਜ ਸਰੂਪ ਮਹਿਲਾਂ ਵਿੱਚ ਜਾਏ ਮਿਲਾ ਜਾ ਕੇ ਮਿਲ ਜਾਵੇਗਾ। ਜੀ ਜੰਤ
ਜੀ ਜੰਤ ਸਭ ਸਿਸ਼ਟ ਉਪਾਈ,
ਪਰਮੇਸ਼ਰ ਨੇ ਜੀ ਅਤੇ ਜੰਤ, ਜੀ ਜਿਹੜੇ ਅੱਖਾਂ ਨਾਲ ਦੇਖ ਸਕਦੇ ਹਾਂ, ਜੰਤ ਜਿਹਨਾਂ ਨੂੰ ਅੱਖਾਂ ਨਾਲ ਦੇਖ ਸਕਦੇ ਹਨ ਪਰ ਹੁੰਦੇ ਨੇ ਬਰੀਕ ਇੰਨੇ ਹੁੰਦੇ ਨੇ। ਮਹਾਰਾਜ ਨੇ ਜੀ ਜੰਤ ਜਿੰਨੀ ਸਾਰੀ ਸ੍ਰਿਸ਼ਟੀ ਆ ਨਾ ਜਿਹਦੇ ਵਿੱਚ ਜੀਵ ਵੀ ਨੇ ਜੰਤ ਵੀ ਨੇ ਇਹ ਉਹਨੇ ਪੈਦਾ ਕੀਤੀ ਹੈ, ਉਹਨਾਂ ਵਿੱਚ ਸੋਭਾ ਕੌਣ ਪਾਉਂਦਾ ਹੈ ਸਾਰਿਆਂ 'ਚ ਜੀਆਂ ਜੰਤਾਂ ਵਿੱਚ, ਗੁਰਮੁਖ ਸੋਭਾ ਪਾਵੇ ਗੋ, ਜਿਹੜਾ ਗੁਰਮੁਖ ਹੋ ਗਿਆ ਉਹੀ ਭਾਈ ਸੋਭਾ ਪਾਵੇਗਾ। ਬਿਨ ਗੁਰ
ਬਿਨ ਗੁਰ ਪੇਟੇ ਕੋ ਮਹਿਲ ਨਾ ਪਾਵੇ,
ਹਾਂ ਗੁਰੂ ਦੇ ਮਿਲਾਪ ਹੋਏ ਤੋਂ ਬਿਨਾਂ ਭਾਈ ਸਰੂਪ ਨੂੰ ਕੋਈ ਪਾ ਨਹੀਂ ਸਕਦਾ, ਜਿਹੜਾ ਆਤਮ ਸਰੂਪ ਹੈ ਨਿਜ ਸਰੂਪ ਹੈ। ਹਾਂ ਆਏ ਜਾਏ
ਆਏ ਜਾਏ ਦੁੱਖ ਪਾਵੇ ਗੋ,
ਫਿਰ ਉਹ ਜੀਵ ਜੰਮੀ ਜਾਵੇਗਾ ਮਰੀ ਜਾਏਗਾ, ਜੰਮ ਕੇ ਆਈ ਜਾਊ ਮਰ ਕੇ ਜਾਈ ਜਾਏਗਾ ਅਤੇ ਦੁੱਖ ਪਾਉਣਾ ਪਵੇਗਾ। ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ,
ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ,
ਇਹ ਮੇਰੇ ਪ੍ਰੀਤਮ ਵਾਹਿਗੁਰੂ ਅਸੀਂ ਜੀਵ ਇੱਕ ਜਨਮ ਦੇ ਨਹੀਂ ਤੇਰੇ ਨਾਲੋਂ ਵਿਛੜੇ ਹੋਏ, ਬਹੁਤ ਜਨਮ ਵਿਛੋੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਬੜੇ ਜਨਮਾਂ ਦੇ ਮਾਰੇ ਵਿਛੜੇ ਹੋਏ ਹਾਂ, ਆਹ ਹੁਣ ਜਿਹੜਾ ਜਨਮ ਹੈ ਇਹ ਤਾਂ ਲਿਖੇ ਚਲਾ ਲਓ, ਮੱਥਾ ਟੇਕਣ ਵੇਲੇ ਗੁਰੂ ਗ੍ਰੰਥ ਸਾਹਿਬ ਅੱਗੇ ਕਿਹਾ ਕਰੋ, ਜਦੋਂ ਮੱਥਾ ਟੇਕਦੇ ਹੋ ਨਾ ਇਹ ਭਾਵਨਾ ਕਰਕੇ ਟੇਕਿਆ ਕਰੋ, ਮੇਲ ਲੈ ਹੋ ਦਿਆਲ ਢਾਇਪੇ ਦੁਆਰਿਆ, ਇਹ ਪੰਕਤੀ ਪੜ੍ਹ ਲਿਆ ਕਰੋ, ਰੱਖ ਲੇਵੋ ਦੀਨ ਦਿਆਲ ਪਰਮਤ ਬਹੁ ਹਾਰਿਆ, ਭਗਤ ਬਸਲ ਤੇਰਾ ਬਿਰਧ ਹਰ ਪਤ ਤੋਂ ਉਧਾਰਿਆ, ਤੁਝ ਬਿਨ ਨਾਹੀ ਕੋਏ ਬਿਨੋ ਮੋਹਿ ਸਾਰਿਆ, ਕਰ ਗਿਆ ਨਿਹੋ ਦਿਆਲ ਸਾਗਰ ਸੰਸਾਰਿਆ, ਇੱਕ ਪੌੜੀ ਪੜ੍ਹ ਲਿਆ ਕਰੋ ਯਾਦ ਕਰਕੇ ਮੱਥਾ ਟੇਕਣ ਲੱਗੇ, ਉਦੋਂ ਹੀ ਪਤਾ ਲੱਗਦਾ, ਪਤਾ ਨਹੀਂ ਸਿਰ ਕਦੋਂ ਚੱਕਿਆ ਗਿਆ ਸੀ, ਪੂਰਾ ਲੱਗਦਾ ਬਸ। ਚਲੋ
ਕਿਰਪਾ ਗੁਰੂ ਮਿਲਾਵੇ ਗੋ,
ਕਰ ਕਿਰਪਾ ਪੜ੍ਹਦੇ ਦੁਆਰੇ, ਕਰ ਕਿਰਪਾ
ਕਰ ਕਿਰਪਾ ਗੁਰੂ ਮਿਲਾਵੇ ਗੋ,
ਹਾਂ ਵਿਛੜੇ ਹੋਏ ਨੂੰ ਭਾਈ ਕਿਰਪਾ ਜਦੋਂ ਕਰ ਦਿੰਦਾ ਨਾ ਵਾਹਿਗੁਰੂ ਗੁਰੂ ਨੂੰ ਮਿਲਾ ਦਿੰਦਾ ਹੈ, ਫਿਰ ਗੁਰੂ ਵਾਹਿਗੁਰੂ ਨੂੰ ਮਿਲਾ ਦਿੰਦਾ ਹੈ। ਹਾਂਜੀ
ਸਤਿਗੁਰ ਮਿਲਿਤ ਮਹਾ ਸੁਖ ਪਾਇਆ,
ਸਤਿਗੁਰ ਪਾਇਆ ਤੇ ਵਸਾਉਣ, ਠੀਕ ਬਸ ਰੁਕ ਜਾ, ਸਤਿਗੁਰਾਂ ਨੂੰ ਮਿਲ ਕੇ ਭਾਈ ਮਹਾਂ ਸੁੱਖ ਪਾਇਆ, ਵੱਡਾ ਸੁੱਖ ਪਾਇਆ ਥੋੜ੍ਹਾ ਜੀ।
ਮਤ ਮਲੀਨ ਬਿਕਸਾਵੇ ਗੋ,
ਜਿਹੜੀ ਮਤ ਮਲੀਨ ਸੀ ਨਾ, ਮੈਲੀ ਹੋਈ ਵੀ ਬਿਕਸਾਵੇ ਗੋ, ਇਹ ਫਿਰ ਖਿੜ ਪੈਂਦੀ ਹੈ, ਖੇੜੇ 'ਚ ਆ ਜਾਂਦੀ ਹੈ। ਹਾਂਜੀ,
ਹਰ ਹਰ ਕਿਰਪਾ ਕਰਹਿ ਜਗ ਜੀਵਨ, ਕਰਹੋ ਜਗ ਜੀਵਨ,
ਹੇ ਜਗਤ ਨੂੰ ਜੀਵਨ ਦੇਣ ਵਾਲੇ ਹਰੀ ਜੀ ਕਿਰਪਾ ਕਰ ਦਿਓ ਸਾਡੇ 'ਤੇ, ਮੈਂ ਵੀ ਹਾਂ
ਮੈਂ ਸਿਰ ਦਾ ਨਾਮ ਲਗਾਵੇ ਗੋ,
ਹਾਂ ਮੈਨੂੰ ਵੀ ਨਾਮ ਜਪਣ ਵਾਲੀ ਸ਼ਰਧਾ ਮਹਾਰਾਜ ਲਗਾ ਦਿਓ।
ਨਾਨਕ
ਮੇਰਾ ਮਨ ਵੀ ਸ਼ਰਧਾ ਜਾ, ਮੇਰਾ ਮਨ ਵੀ, ਮੇਰੀ ਸ਼ਰਧਾ ਵੀ ਅਤੇ ਮੇਰਾ ਮਨ ਵੀ ਲੱਗ ਜਾਵੇ। ਹਾਂਜੀ,
ਨਾਨਕ ਗੁਰੂ ਗੁਰੂ ਹੈ ਸਤਿਗੁਰ,
ਹਾਂ ਨਾਨਕ ਗੁਰੂ ਗੁਰੂ ਹੈ ਸਤਿਗੁਰ, ਠੀਕ ਪੜਿਆ ਗੁਰੂ ਤੇ ਜਮਕ ਲਾ ਕੇ, ਨਾਨਕ ਗੁਰੂ,
ਨਾਨਕ ਗੁਰੂ
ਗੁਰੂ ਹੈ ਸਤਿਗੁਰ,
ਗੁਰੂ ਹੈ ਸਤਿਗੁਰ,
ਇੱਥੇ ਨਾਨਕ ਦੇ ਅਰਥ ਪਰਮੇਸ਼ੁਰ ਕਰਾਂਗੇ, ਪਰਮੇਸ਼ੁਰ ਦਾ ਵਾਚਕ ਹੈ, ਪਰਮੇਸ਼ੁਰ ਜਿਹੜਾ ਸਤਿਗੁਰੂ ਰੂਪ ਹੈ, ਅਤੇ ਸਤਿਗੁਰੂ ਗੁਰੂ ਤੋਂ ਭਾਵ ਹੈ ਚੇਤਨ ਰੂਪ ਹੈ, ਚੇਤਨ ਕੌਣਾ ਪਰਮੇਸ਼ੁਰ ਸੁਭਾਵ ਹੋ ਗਿਆ, ਪਰਮੇਸ਼ੁਰ ਸਤਿਗੁਰੂ ਰੂਪ ਹੈ ਅਤੇ ਸਤਿਗੁਰੂ ਪਰਮੇਸ਼ੁਰ ਰੂਪ ਹੈ, ਫਰਕ ਨਹੀਂ ਕੋਈ, ਗੁਰ ਪਰਮੇਸ਼ੁਰ ਏਕੋ ਜਾਣ ਆਉਂਦਾ ਨਾ ਬਾਣੀ 'ਚ। ਹਾਂਜੀ,
ਮੈਂ ਸਤਿਗੁਰ ਸ਼ਰਨ ਮਿਲਾਵੇ ਗੋ,
ਹਾਂ ਫਿਰ ਮੈਨੂੰ ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਮਿਲਾ ਦੇਣਗੇ ਕਿਰਪਾ ਕਰਕੇ। ਹੁਣ ਇਹ ਮਗਲਾ ਸਾਰੇ ਪੜ੍ਹ ਲਓ, ਮਗਲਾ ਬੰਦ ਜਿਹੜਾ ਹਰ ਹਰ ਕਿਰਪਾ, ਇੱਥੋਂ ਪੜ੍ਹੋ,
ਹਰ ਹਰ ਕਿਰਪਾ ਕਰੋ ਜਗ ਜੀਵਨ, ਮੈਂ ਸਿਰ ਦਾ ਨਾਮ ਲਗਾਵੇ ਗੋ, ਨਾਨਕ ਗੁਰੂ ਗੁਰੂ ਹੈ ਸਤਿਗੁਰ, ਮੈਂ ਸਤਿਗੁਰ,
ਮੈਂ ਸਤਿਗੁਰ ਨਹੀਂ ਕਰਨਾ, ਫਿਰ ਤਾਂ ਆਪਾਂ ਹੀ ਸਤਿਗੁਰੂ ਬਣ ਗਏ, ਮੈਂ ਤਾਂ ਰੁਕੋ ਥੋੜ੍ਹਾ ਜਿਹਾ, ਨਾਨਕ ਗੁਰੂ,
ਨਾਨਕ ਗੁਰੂ
ਗੁਰੂ ਹੈ ਸਤਿਗੁਰ,
ਗੁਰੂ ਹੈ ਸਤਿਗੁਰ,
ਮੈਂ ਸਤਿਗੁਰ ਸ਼ਰਨ ਮਿਲਾਵੇ ਗੋ,
ਸਤਿਗੁਰ ਸ਼ਰਨ ਮਿਲਾਵੇ,
ਹੁਣ ਪੜ੍ਹੋ ਨਾਨਕ,
ਨਾਨਕ ਗੁਰੂ ਗੁਰੂ ਹੈ ਸਤਿਗੁਰ,
ਹਾਂ ਕਈ ਨਾਨਕ ਤੇ ਰੁਕ ਗਏ ਜੀ, ਨਾ ਨਾ ਗੁਰੂ ਤੇ ਰੁਕੋ, ਨਾਨਕ,
ਨਾਨਕ ਗੁਰੂ ਗੁਰੂ ਹੈ ਸਤਿਗੁਰ, ਮੈਂ ਸਤਿਗੁਰ ਸ਼ਰਨ ਮਿਲਾਵੇ ਗੋ,
ਹੁਣ ਹੋਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।